ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰੈ ਸਤ ਅੰਗੁਲ ਆਈ ਔਦੂ ਸੁਨ ਸੱਚ ਆਹਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆ ਰਹੇ ਹੋ। ਅੰਮ੍ਰਿਤ ਵੇਲਾ ਹੈ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਦੱਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾਗ ਦੀ ਸਵਾਇਮਾਨ ਚਵਰ ਸ਼ਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦੀਵਾਨ ਸਜਿਆ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਸਿੱਧ ਗੋਸ਼ਟ ਦੀ ਕਥਾ ਚੱਲ ਰਹੀ ਹੈ। 59 ਪੌੜੀਆਂ ਪਿੱਛੇ ਹੋ ਚੁੱਕੀਆਂ। ਇਸ ਤੋਂ ਅੱਗੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੋ ਆਪ ਮਨ ਬੇਤੀਆਂ ਇਕਾਗਰ ਕਰਕੇ ਸੁਣੋ ਜੀ।
ਤ੍ਰੈ ਸਤ ਅੰਗੁਲ ਆਈ ਔਦੂ।
ਮਹਾਰਾਜ ਸਾਹਿਬ ਜੀ ਜਿਸ ਵੇਲੇ ਉੱਤਰ ਪ੍ਰਸ਼ਨ ਹੋ ਰਹੇ ਸਨ ਫਿਰ ਇੱਕ ਸਿੱਧ ਨੇ ਆ ਕੇ ਕਿਹਾ ਮਹਾਰਾਜ ਇਹ ਜਿਹੜਾ ਤ੍ਰੈ ਸਤ ਅੰਗੁਲ ਵਾਈ ਇਹ ਜਿਹੜਾ ਸਿਧਾਂਤ ਸੀ ਇਸ ਦੁੱਖ ਦਾ ਜਿਹੜਾ ਉੱਤਰ ਹੈ ਉਹ ਪੂਰਾ ਸਪਸ਼ਟ ਨਹੀਂ ਹੋਇਆ ਜਾਂ ਫਿਰ ਇਹ ਸਮਝੋ ਵੀ ਮੈਂ ਸਮਝ ਨਹੀਂ ਸਕਿਆ। ਮੈਂ ਚਾਹੁੰਦਾ ਵੀ ਇਹਨੂੰ ਥੋੜਾ ਜਿਹਾ ਹੋਰ ਖੋਲ ਦਿਓ। ਹਾਲਾਂਕਿ ਪਿੱਛੇ ਉੱਤਰ ਤਾਂ ਦੇ ਦਿੱਤਾ ਮਹਾਰਾਜ ਨੇ। ਮਹਾਰਾਜ ਸਾਹਿਬ ਜੀ ਨੇ ਜਿਹੜਾ ਪਿਛਲਾ ਤੀਸਰਾ ਪ੍ਰਸ਼ਨ ਸੀ ਤੇ ਉਹ ਤੀਸਰੇ ਪ੍ਰਸ਼ਨ ਨੂੰ ਹੋਰ ਸਪਸ਼ਟ ਕਰਨ ਲੱਗੇ। ਪਹਿਲਾਂ ਤੀਸਰਾ ਪ੍ਰਸ਼ਨ ਬੋਲੋ ਜੀ ਜਿਹੜਾ ਪਿਛਲਾ ਹੈ ਤਾਂ ਕਿ ਸਿਧਾਂਤ ਉਹਦੇ ਨਾਲ ਮਿਲ ਜਾਏ। ਜਿਹੜਾ ਤੀਸਰਾ ਪ੍ਰਸ਼ਨ ਹੈ ਤੇ ਜਿਹੜਾ ਉਹਨੇ ਸਿੱਧ ਨੇ ਕਿਹਾ ਵੀ ਮੈਨੂੰ ਪੂਰਾ ਸਮਝ ਨਹੀਂ ਆਇਆ ਉਹਨੂੰ ਖੋਲੋ ਉਹ ਪਹਿਲਾਂ ਪ੍ਰਸ਼ਨ ਸੁਣੋ ਉਹਦੀ ਫਿਰ ਅੱਗੇ ਉੱਤਰ ਦੇਣਗੇ ਮਹਾਰਾਜ।
ਤ੍ਰੈ ਸਤ ਉਂਗਲ ਆਈ ਕਹੀਐ।
ਤੇ ਇਹ ਜਿਹੜਾ ਸਿਧਾਂਤ ਸੀ ਪਿੱਛੇ ਇਹਦੇ ਅਰਥ ਹੋ ਚੁੱਕੇ। ਤ੍ਰੈ ਤੇ ਸੱਤ ਜਿਹੜੇ ਹੋ ਗਏ ਵੀ ਦਸ ਹੈ ਵੀ ਦਸ ਉਂਗਲਾਂ ਜਿਹੜੀ ਪੌਣ ਹੈ ਨਾਸਕਾ ਤੋਂ ਬਾਹਰ ਨਿਕਲਦੀ ਹੈ ਤੇ ਉਹਦਾ ਜਿਹੜਾ ਵਿਚਾਰ ਆਪ ਜੀ ਇਹ ਪਿੱਛੇ ਪ੍ਰਸ਼ਨ ਸੀ ਇਹ ਜਿਹੜਾ ਕੀਤਾ ਹੋਇਆ ਸੀ ਉਹਨਾਂ ਨੇ ਵੀ ਤਿਸ ਕਹੋ ਕਵਨ ਆਧਾਰੋ। ਅਸਲ ਇਹ ਸੀ ਪ੍ਰਸ਼ਨ ਵੀ ਉਹਦਾ ਆਧਾਰ ਕੀ ਹੈ ਆਸਰਾ ਕੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਸ ਦਾ ਉੱਤਰ ਜਿਹੜਾ ਹੈ ਉਹ ਇਸ ਪੰਕਤੀ ਦੇ ਅੰਦਰ ਪੌੜੀ ਸ਼ੁਰੂ ਕਰਨ ਦੇ ਵਿੱਚ ਮਹਾਰਾਜ ਸਾਹਿਬ ਜੀ ਦਿੰਦੇ ਆ। ਸੁਣੋ ਜੀ
ਤ੍ਰੈ ਸਤ ਅੰਗੁਲ ਆਈ ਔਦੂ।
ਕਹਿੰਦੇ ਭਾਈ ਗੱਲ ਤਾਂ ਭਾਵੇਂ ਖੁੱਲ ਚੁੱਕੀ ਹੈ ਸਿੱਧ ਨੂੰ ਕਹਿੰਦੇ ਪਰ ਜੇ ਤੇਰਾ ਇਹ ਵਿਚਾਰ ਹੈ ਕਹਿੰਦੇ ਲੈ ਦੁਬਾਰੇ ਖੋਲ ਦਿੰਦੇ। ਹੇ ਔਦੂ ਅਵਧੂਤ ਬਰਕਤ ਸੰਤ ਸੁਣੋ ਤੇ ਜਿਹੜੀ ਤ੍ਰੈ ਤਿੰਨ ਤੇ ਸੱਤ ਦਸ ਉਂਗਲਾਂ ਵਾਯੂ ਜਿਹੜੀ ਹੈ ਉਹ ਨਿਕਲਦੀ ਹੈ ਤੇ ਉਸ ਦਾ ਤੂੰ ਕਿਹਾ ਆਧਾਰ ਕੀ ਹੈ ਉਹ ਸੁਣਨਾ ਕਰ।
ਸੁਨ ਸੱਚ ਆਹਾਰੋ।
ਉਹ ਸੁਨ ਅਫੁਰ ਰੂਪ ਸੱਚ ਸੱਚੇ ਬ੍ਰਹਮ ਦੀ ਚੇਤਨ ਸੱਤਾ ਰੂਪੀ ਆਹਾਰੋ ਖੁਰਾਕ ਦੇ ਆਸਰੇ ਹੀ ਵਾਪਸ ਮੁੜਦੀ ਹੈ। ਉਹਨਾਂ ਦਾ ਪ੍ਰਸ਼ਨ ਸੀ ਇਹਦਾ ਕੀ ਆਧਾਰ ਹੈ ਆਸਰਾ ਤੇ ਕੀ ਇਹਦੀ ਖੁਰਾਕ ਹੈ ਕਿਵੇਂ ਮੁੜਦੀ ਹੈ ਪਿੱਛੇ। ਮਹਾਰਾਜ ਕਹਿੰਦੇ ਉਹ ਚੇਤਨ ਦੇ ਆਸਰੇ ਮੁੜਦੀ ਹੈ ਹੋਰ ਕੀ ਹੈ ਸਾਰਾ ਭਾਵ ਕੀ ਹੈ ਬ੍ਰਹਮ ਦੀ ਚੇਤਨ ਸੱਤਾ ਪਾ ਕੇ ਹੀ ਹਵਾ ਹਰਕਤ ਕਰ ਰਹੀ ਹੈ। ਸੁਨ ਨਾਮ ਦਸਵੇਂ ਦੁਆਰ ਵਿੱਚ ਸੱਚਾ ਪ੍ਰਭੂ ਹੈ ਜਿੱਥੇ ਚੇਤਨ ਦੀ ਲਾਟ ਹੈ ਉਸ ਦੇ ਨਾਮ ਰੂਪੀ ਭੋਜਨ ਕਰਕੇ ਹੀ ਪੌਣ ਦਸਵੇਂ ਦੁਆਰ ਵਿੱਚ ਟਿਕਦੀ ਹੈ। ਸੱਚੇ ਦਾ ਭੋਜਨ ਜਿਹੜਾ ਹੈ ਉਹ ਕਰਕੇ ਤ੍ਰਿਪਤ ਹੁੰਦੀ ਹੈ ਭਾਵ ਕੀ ਟਿਕਦੀ ਹੈ। ਇਹ ਉੱਤਰ ਦਿੱਤਾ ਮਹਾਰਾਜ ਨੇ।
ਗੁਰਮੁਖ ਬੋਲੈ ਤਤ ਬਿਰੋਲੈ।
ਜਿਹੜੇ ਗੁਰਮੁਖ ਜਨ ਹੈ ਉਹ ਹਰ ਵਕਤ ਨਾਮ ਨੂੰ ਬੋਲੈ ਬੋਲਦੇ ਹੈ ਭਾਵ ਜਪਦੇ ਰਹਿੰਦੇ ਹੈ। ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਨੂੰ ਬਿਰੋਲੈ ਰਿੜਕਦੇ ਰਹਿੰਦੇ ਨੇ ਭਾਵ ਕੀ ਇਹ ਵਿਚਾਰਦੇ ਰਹਿੰਦੇ ਨੇ। ਹਰ ਕਾ ਬਿਲੋਬਨਾ ਬਿਲੋਬਹੁ ਮੇਰੇ ਭਾਈ, ਉਹ ਹੀ ਬਲੋਂਦੇ ਹੈ।
ਚੀਨੈ ਅਲਖ ਅਪਾਰੋ,
ਉਹ ਲਖ ਲਖਣ ਤੋਂ ਰਹਿਤ ਅਪਾਰੋ, ਅਪਾਰ ਇਹ ਪਾਰਾਵਾਰ ਤੋਂ ਰਹਿਤ ਸਰੂਪ ਜਿਹੜਾ ਪਰਮੇਸ਼ੁਰ ਉਹਨੂੰ ਚੀਨੇ ਜਾਣ ਲੈਂਦੇ ਹਨ।
ਤ੍ਰੈ ਗੁਣ ਮੀਟੈ ਸ਼ਬਦ ਵਸਾਏ,
ਤ੍ਰੈ ਨਾਮਣ ਤਿੰਨ ਦਾ ਗੁਣ ਕਿਹੜੇ ਨੇ? ਰਜੋ ਗੁਣ, ਸਤੋ ਗੁਣ, ਤਮੋ ਗੁਣ। ਇਹਨਾਂ ਤਿੰਨਾਂ ਗੁਣਾਂ ਦੀ ਉਪਾਸਨਾ ਨੂੰ ਮੇਟੈ ਨਿਵਿਰਤ ਕਰਕੇ, ਜਾਂ ਤ੍ਰੈ ਗੁਣ ਮੇਟੈ, ਤਿੰਨ ਜਿਹੜੀਆਂ ਕਿ ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਹੈ, ਸੁਖੋਪਤ ਅਵਸਥਾ ਹੈ, ਇਹਨਾਂ ਦੇ ਮਾਣ ਨੂੰ ਮੇਟੈ ਮੇਟ ਕਰਕੇ ਨਿਵਿਰਤ ਕਰਕੇ ਤ੍ਰੈ ਗੁਣ ਮੇਟੈ ਸ਼ਬਦ ਵਸਾਏ। ਸ਼ਬਦ ਉਪਦੇਸ਼ ਹੈ ਜਿਹੜਾ ਗੁਰੂ ਦਾ, ਉਹਨੂੰ ਹਿਰਦੇ ਵਿੱਚ ਵਸਾਉਣਾ ਕਰੇ।
ਤਾਂ ਚੂਕੈ ਅਹੰਕਾਰੋ,
ਤਾਂ ਹੀ ਫਿਰ ਮਨ ਹਿਰਦੇ ਵਿੱਚ ਹੰਕਾਰ ਜਿਹੜਾ ਉਹ ਚੁੱਕਿਆ ਜਾਂਦਾ ਹੈ, ਭਾਵ ਨਿਮਿਰਤ ਹੋ ਜਾਂਦਾ ਹੈ।
ਅੰਤਰ ਬਾਹਰ ਇੱਕੋ ਜਾਣੈ,
ਜਦੋਂ ਅੰਤਰ ਅੰਦਰ ਬਾਹਰ ਸੰਸਾਰ ਵਿੱਚ ਇੱਕੋ ਇੱਕ ਅਕਾਲ ਪੁਰਖ ਨੂੰ ਹੀ ਆਪਣੇ ਹਿਰਦੇ ਦੇ ਅੰਦਰ ਭੀਤਰ ਤੇ ਬਾਹਰ ਸੰਸਾਰ ਵਿੱਚ ਅਕਾਲ ਪੁਰਖ ਨੂੰ ਵਿਆਪਕ ਜਾਣੈ, ਜਾਣ ਲਵੇ। ਅੰਤਰ ਬਾਹਰ ਏਕੋ ਜਾਣੈ, ਤੂੰ ਘਟਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਉਹਨੂੰ ਜਾਣ ਲਵੇ।
ਤਾਂ ਹਰ ਨਾਮ ਲੱਗੈ ਪਿਆਰੋ,
ਤਾਂ ਤਦ ਹੀ ਹਰੀ ਪਰਮੇਸ਼ਰ ਦਾ ਨਾਮ ਪਿਆਰੋ ਤੋਂ ਭਾਵ ਹੈ ਪਿਆਰਾ ਲੱਗਦਾ ਹੈ, ਮਿੱਠਾ ਲੱਗਣ ਲੱਗ ਜਾਂਦਾ ਹੈ, ਤੇ ਤਦ ਹੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਜਦ ਅੰਦਰ ਬਾਹਰ ਇੱਕੋ ਪਰਮੇਸ਼ਰ ਨੂੰ ਹੀ ਜਾਣ ਲੈਂਦਾ, ਫਿਰ ਦਵੈਸ਼ ਹੀ ਖਤਮ ਹੋ ਜਾਂਦੀ ਹੈ। ਦਵੈਸ਼ ਕਿਹਦੇ ਨਾਲ ਕਰੂ ਜਦੋਂ ਆਪਣੇ ਆਪ ਤੋਂ ਬਿਨਾਂ ਹੋਰ ਕੁਛ ਹੈਗੀ? ਆਪਣੇ ਆਪ ਨਾਲ ਤਾਂ ਕੋਈ ਦਵੈਸ਼ ਨਹੀਂ ਕਰਦਾ। ਤੇ ਹੋਰ ਖੋਲ ਕੇ ਦੱਸਦੇ ਹਨ,
ਸੁਖਮਨਾ ਏੜਾ ਪਿੰਗੁਲਾ ਬੂਝ।
ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਇਹ ਜਿਹੜੀਆਂ ਤਿੰਨ ਨਾੜੀਆਂ ਨੇ, ਉਸ ਤਰ੍ਹਾਂ ਤਾਂ ਸਰੀਰ ਦੇ ਵਿੱਚ 72,72,10,201 ਨਾੜਾਂ ਨੇ, ਪਰ ਉਹਦੇ ਵਿੱਚ 10 ਨਾੜੀਆਂ ਨੇ ਜਿਹੜੀਆਂ ਯੋਗਾ ਅਭਿਆਸ ਦੇ ਕੰਮ ਆਉਂਦੀਆਂ, ਉਹਨਾਂ ਵਿੱਚ ਇਹ ਤਿੰਨ ਨੇ। ਈੜਾ ਜਿਹੜੀ ਹੈ ਉਹ ਸਾਡੀ ਜਿਹੜੀ ਨਾਸਕਾ ਦਾ ਖੱਬੇ ਪਾਸੇ ਦਾ ਛੇਕ ਹੈ, ਇਹਨੂੰ ਈੜਾ ਕਹਿੰਦੇ। ਇਹ ਨਾਂ ਹੈ ਇਸ ਦਾ ਨਾੜੀ ਦਾ ਯੋਗ ਸ਼ਾਸਤਰ ਦੇ ਅੰਦਰ। ਤੇ ਦੂਸਰੀ ਹੈ ਪਿੰਗਲਾ ਨਾਮ ਦੀ ਨਾੜੀ, ਉਹ ਸੱਜੀ ਜਿਹੜਾ ਸੁਰਾਖ ਹੈ ਨਾਸਕਾ ਦਾ ਉਹਦੇ ਵਿੱਚ ਨਿਵਾਸ ਹੈ। ਇਹਨਾਂ ਦੋਨਾਂ ਦੇ ਬਿਲਕੁਲ ਨੱਕ ਦੀ ਕੁਰਮਲ ਦੇ ਸੇਧ ਮੱਥੇ ਦੇ ਵਿੱਚ ਦੋਨਾਂ ਦਾ ਜਿੱਥੇ ਜਾ ਕੇ ਸੰਧ ਮਿਲਦੀ ਹੈ, ਦੋਨੋਂ ਮਿਲਦੀਆਂ ਹਨ, ਉਹਦਾ ਨਾਮ ਸੁਖਮਨਾ ਨਾੜੀ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇਕਠਾਈ, ਬੇਣੀ ਸੰਗਮ ਤਹਾਂ ਪਿਰਾਗ ਮਨ ਮੱਜਨ ਕਰੈ ਤਿਥਾਈ। ਬੇਣੀ ਜੀ ਨੇ ਵੀ ਇਹ ਗੱਲ ਕਹੀ ਹੈ। ਇਸ ਪ੍ਰਕਾਰ ਇਹ ਜਿਹੜੀ ਜਦੋਂ ਜੀਵ ਸੁਖਮਨਾ ਤ੍ਰਿਕੁਟੀ ਉਹਨੂੰ ਕਹਿੰਦੇ ਹੈ, ਕਿਉਂਕਿ ਤ੍ਰਿਕੁਟੀ ਦੇ ਵਿੱਚ ਇਹ ਤਿੰਨ ਹੋ ਗਏ ਨਾ, ਈੜਾ ਪਿੰਗਲਾ ਤੇ ਸੁਖਮਨਾ, ਇਹ ਤ੍ਰਿਕੁਟੀ ਚ ਪ੍ਰਾਣਾਂ ਨੂੰ ਟਿਕਾਉਣ ਵਾਲੀ ਜਿਹੜੀ ਨਾੜੀ, ਈੜਾ ਖੱਬੀ ਸੁਰ ਚੰਦਰਮਾ ਦੀ, ਇਹ ਚੰਦਰਮਾ ਦੀ ਸੁਰ ਮੰਨੀ ਹੈ। ਜਿਹੜੀ ਪਿੰਗਲਾ ਹੈ ਸੱਜੀ ਸੁਰ ਹੈ, ਇਹ ਸੂਰਜ ਦੀ ਮੰਨੀ ਹੈ। ਇਹਨਾਂ ਨਾਲ ਰੇਚਕ ਪੂਰਕ ਕੁੰਭਕ ਆਦਿ ਕਿਰਿਆ ਹੈ ਇਹ ਯੋਗ ਮਤ ਦੇ, ਪ੍ਰਾਣਾਂ ਨੂੰ ਤਾਂ ਨੂੰ ਚਾੜਨਾ, ਠਹਿਰਾਉਣਾ ਤੇ ਰੇਚਕ ਉਤਾਰਨਾ, ਇਹਨੂੰ ਇਹਨਾਂ ਨੂੰ ਠਹਿਰਾਉਣਾ ਬੁੱਝੇ ਸਮਝਦਾ ਹੈ ਜਿਹੜਾ ਸੁਖਮਨਾ ਈੜਾ ਪਿੰਗਲਾ ਬੁੱਝੇ ਜੋ ਸਮਝਦਾ, ਕਿਉਂਕਿ ਯੋਗੀ ਨਾ ਹੋ, ਯੋਗ ਅਭਿਆਸੀ ਨਾ ਹੋ, ਉਹਨਾਂ ਨੂੰ ਉਹ ਗੱਲਾਂ ਕਰਦੇ ਨੇ ਮਹਾਰਾਜ। ਪਿੱਛੋਂ ਆਪਣਾ ਸਿਧਾਂਤ ਵੀ ਦੱਸਣਗੇ। ਹਾਂਜੀ ਅੱਗੇ ਚਲੋ।
ਜਾ ਆਪੇ ਅਲਖ ਲਖਾਏ,
ਜਦੋਂ ਅਲਖ ਪਰਮੇਸ਼ੁਰ ਆਪਣਾ ਆਪ ਸਰੂਪ ਆਪੇ ਲਿਖਾਏ ਜਣਾ ਦੇਵੇ, ਭਾਵ ਕੀ ਹੈ ਵੀ ਨਾਮ ਦੇ ਨਾਲ ਪਿਆਰ ਕਰਨ ਕਰਕੇ ਪਰਮੇਸ਼ੁਰ ਦਿਆਲੂ ਹੁੰਦਾ ਹੈ, ਤੇ ਜਦ ਉਹ ਆਪਣਾ ਆਪ ਦੱਸ ਦੇਵੇ ਤਾਂ ਫਿਰ ਈੜਾ ਪਿੰਗਲਾ ਵਿੱਚ ਹੀ ਆ ਗਈਆਂ, ਇਹ ਉਹਦੇ ਦਿਆਲੂ ਹੋਣ ਤੇ ਹੈ। ਤੋ ਇਸ ਕਰਕੇ ਫਿਰ ਬੋਲੋ ਜੀ,
ਸੁਖਮਨਾ ਏੜਾ ਪਿੰਗੁਲਾ ਬੂਝੈ ਜਾ ਆਪੇ ਅਲਖ ਲਖਾਏ।
ਇਹ ਤਦ ਹੀ ਜੀਵ ਸੁਖਨਾ, ਭਾਵ ਮਨ ਨੂੰ ਸੁਖ ਦੇਣ ਵਾਲੀ ਕੀ ਹੈ? ਭਗਤੀ। ਇਹ ਗੁਰਮਤ ਅਨੁਸਾਰ ਜਾਣਾ ਈੜਾ ਕੀ ਹੈ, ਈੜਾ ਦੀ ਨਿਆਈ ਸਕਾਮ ਜਿਹੜਾ ਉਹ ਬਿਰਤੀ ਤੇ ਪਿੰਗਲਾ ਦੀ ਨਿਆਈ ਕੀ ਹੈ ਚਿੱਤ ਦੀ ਬਿਰਤੀ ਦਾ ਨਿਰੋਧ ਆਦਿ ਨੂੰ ਗੁਰ ਉਪਦੇਸ਼ ਪ੍ਰੇਮਾ ਭਗਤੀ ਦੁਆਰਾ ਬੁੱਝਣਾ ਕਰਦਾ ਹੈ ਤੇ ਜਦੋਂ ਅਲੱਖ ਪਰਮੇਸ਼ਰ ਆਪ ਆਪਣੇ ਸਰੂਪ ਨੂੰ ਲਿਖਾ ਦੇਵੇ ਜਣਾ ਦੇਵੇ ਤਾਂ ਹੀ ਜਾਣ ਸਕਦਾ ਕੋਈ ਤੇ ਇਸ ਪ੍ਰਕਾਰ ਸੰਪਰਦਾ ਦੇ ਵਿੱਚ ਇਹਦਾ ਜਿਹੜਾ ਅਰਥ ਹੈ ਕੋਸ਼ਾਂ ਦੇ ਅੰਦਰ ਤੇ ਸਤਪੁਰਸ਼ਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ ਇਸੇ ਪ੍ਰਕਾਰ ਜੇ
ਸੁਖਮਨਾ ਇਹਦਾ ਪਿੰਗਲਾ ਬੂਝੈ
ਤੇ ਸੁਖਮਨਾ ਤੋਂ ਭਾਵ ਹੈ ਸੁਰਸਤੀ ਸੁਰਸਤੀ ਤੋਂ ਭਾਵ ਕੀ ਹੈ ਬ੍ਰਹਮ ਵਿਦਿਆ ਇੱਕ ਤਾਂ ਇਹ ਹੋ ਗਈ ਨਾ ਬ੍ਰਹਮ ਵਿਦਿਆ ਈੜਾ ਵਿੱਚੋਂ ਲੈਣੀ ਹੈ ਗੰਗਾ ਗੰਗਾ ਤੋਂ ਭਾਵ ਕੀ ਹੈ ਭਗਤੀ ਪਿੰਗਲਾ ਤੋਂ ਭਾਵ ਕੀ ਹੈ ਜਮਨਾ ਜਮਨਾ ਤੋਂ ਭਾਵ ਕੀ ਹੈ ਕਰਮ ਕਥਾ ਕਰਮ ਉਪਾਸ਼ਨਾ ਗਿਆਨ ਆਦਿ ਜਦ ਇਹਨਾਂ ਤਿੰਨਾਂ ਨੂੰ ਬੁੱਝਣਾ ਕਰੇ ਤਾਂ ਫਿਰ ਮਹਾਰਾਜ ਸਾਹਿਬ ਜੀ ਦੱਸਦੇ ਨੇ
ਜਾ ਆਪੇ ਅਰਖ ਲਿਖਾਏ
ਜਾਂ ਜਦੋਂ ਇਹਨਾਂ ਨੂੰ ਬੁੱਝਣਾ ਕਰੇ ਤਾਂ ਫਿਰ ਅਲੱਖ ਪਰਮੇਸ਼ਰ ਆਪ ਹੀ ਆਪਣੇ ਸਰੂਪ ਨੂੰ ਲਿਖਾ ਦਿੰਦਾ ਜਣਾ ਦਿੰਦਾ ਹੈ
ਨਾਨਕ ਕਿਹੋ ਤੇ ਉਪਰ ਸਾਚਾ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਇਹ ਵਿਸਰਾਮ ਦਾ ਵੀ ਖਿਆਲ ਰੱਖਣਾ ਜੀ ਸਾਚਾ ਤੇ ਵਿਸਰਾਮ ਹੈ ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਇਹ ਤਿੰਨਾਂ ਸੁਖਮਨਾ ਈੜਾ ਪਿੰਗਲਾ ਇਹ ਜਾਵੇਂ ਤਿੰਨੇ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ ਤਿੰਨੇ ਦੇਵਤਿਆਂ ਤੋਂ ਉੱਪਰ ਸਾਚਾ ਸੱਚਾ ਪਰਮੇਸ਼ਰ ਹੈ
ਸਤਿਗੁਰ ਸ਼ਬਦ ਸਮਾਏ
ਪਰ ਉਹੀ ਇਸ ਗੱਲ ਨੂੰ ਜਾਣਦਾ ਜਿਹੜਾ ਸਤਿਗੁਰ ਸੱਚੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਸਮਾਏ ਲੀਨ ਹੋ ਜਾਂਦਾ ਉਹ ਜਾਣਦਾ ਹਰ ਇੱਕ ਨਹੀਂ ਜਾਣ ਸਕਦਾ ਹੈ ਫਿਰ ਸਿੱਧ ਨੇ ਕੁਝ ਹੋਰ ਪ੍ਰਸ਼ਨ ਕੀਤੇ ਉਹ ਇਸ ਪ੍ਰਕਾਰ ਹੈ
ਮਨ ਕਾ ਜੀਉ ਪਵਨ ਕਥੀਅਲੇ
ਮਨ ਦਾ ਜਿਹੜਾ ਜੀਉ ਜੀਵਨ ਹੈ ਪਵਨ ਸਵਾਸ ਕਥੀਅਲੇ ਕਥਨ ਕਰੀਦੇ ਹੈ ਪਾਵੇ ਕਿ ਸਾਹ ਉਲਟ ਜਾਣ ਤਾਂ ਮਨ ਵੀ ਨਾਲੇ ਉਲਟ ਜਾਂਦਾ ਸਵਾਸ ਚੰਗੇ ਆਉਂਦੇ ਰਹਿਣ ਜਾਂ ਧੀਮੀ ਆਵਾਜ਼ ਤੇ ਹੋਣੀ ਸਵਾਸ ਜਲਦੀ ਚੱਲਣ ਲੱਗ ਜਾਣ ਜਦੋਂ ਕੋਈ ਬੰਦਾ ਦੌੜਦਾ ਪੂਰੀ ਹੌਂਕਣੀ ਚੜੀ ਹੋਵੇ ਉਦੋਂ ਸਾਹਮਣੇ ਪਈ ਚੀਜ਼ ਨਹੀਂ ਦਿਖਦੀ ਕਿਉਂਕਿ ਮਨ ਉਨਾ ਚੰਚਲ ਹੋਇਆ ਵਾ ਹੁੰਦਾ ਮਨ ਹੈ ਜਿਹੜਾ ਉਹ ਟਿਕਾ ਚ ਨਹੀਂ ਹੁੰਦਾ ਜਦੋਂ ਸਵਾਸ ਬਹੁਤ ਧੀਮੇ ਹੋ ਜਾਣ ਤੇ ਮਨ ਵੀ ਸੰਕਲਪਾਂ ਵੱਲੋਂ ਧੀਮਾ ਹੋ ਜਾਂਦਾ ਕਿਉਂਕਿ ਪ੍ਰਾਣਾ ਦੇ ਘੋੜੇ ਚ ਰਹਿੰਦਾ ਹੈ ਇਸ ਕਰਕੇ ਅਭਿਆਸੀ ਜਿਹੜੇ ਨੂੰ ਸਾਹ ਲੰਮਾ ਕਰਕੇ ਭਜਨ ਕਰਦੇ ਹੈ ਉਹਦਾ ਕਾਰਨ ਇਹੀ ਹੈ ਵੀ ਜਿੰਨਾ ਸਾਹ ਲੰਮਾ ਕਰਕੇ ਵਾਹਿਗੁਰੂ 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 ਕਹਿੰਦੇ ਸਵਾਸ ਲੰਮਾ ਕਰੀ ਜਾਣ ਤੇ ਉਸੇ ਤਰ੍ਹਾਂ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਛੱਡੀ ਜਾਣ ਉਹਦੇ ਨਾਲ ਕੀ ਹੈ ਮਨ ਟਿਕਦਾ ਸਵਾਸ ਟਿਕ ਜਾਣ ਤੇ ਮਨ ਟਿਕ ਜਾਂਦਾ ਟਿਕਾਅ ਵਿੱਚ ਆ ਜਾਂਦਾ ਇਸ ਕਰਕੇ ਤਾਂ ਠੀਕ ਹੈ ਵੀ ਮਨ ਦਾ ਜੀਵਨ ਸਵਾਸ ਕਹੀ ਦੇਣ ਤੇ ਪਵਨ ਨਾਮ ਸਵਾਸਾਂ ਦਾ ਹੈ ਤੇ ਇਸ ਕਰਕੇ ਪਰ ਪਵਨ ਕਹਾਂ ਬੋਲੋ ਜੀ
ਪਵਨ ਕਹਾ ਰਸ ਖਾਈ
ਸਾਡਾ ਸਵਾਲ ਇਹ ਹੈ ਕਹਿੰਦੇ ਸਿੱਧ ਵੀ ਪਵਨ ਜਿਹੜੇ ਸਵਾਸ ਹਨ ਕਹਾਂ ਕਿਸ ਚੀਜ਼ ਦਾ ਰਸ ਖਾਈ ਖਾ ਕੇ ਤ੍ਰਿਪਤ ਰਹਿੰਦੇ ਉਹਨਾਂ ਦੀ ਵੀ ਤਾਂ ਕੋਈ ਖੁਰਾਕ ਹੋਊਗਾ ਹਰ ਇੱਕ ਬੰਦੇ ਹੈ ਜੇ ਪੌਦੇ ਜਿਉਂਦੇ ਹੈ ਇਹਨਾਂ ਦੀਆਂ ਜੜ੍ਹਾਂ ਵਿੱਚ ਪਾਣੀ ਖੁਰਾਕ ਹੈ ਉਹਦੀ ਚਿੜੀਆਂ ਜਾਨਵਰ ਚੋਗਾ ਚੁਗਦੇ ਹੈ ਮਨੁੱਖ ਹੈ ਖੁਰਾਕ ਖਾਂਦਾ ਹੈ ਤੇ ਉਹ ਜਿਉਂਦਾ ਪ੍ਰਾਣਾਂ ਦਾ ਜਿਹੜਾ ਜਿਉਣਾ ਹੈ ਇਹ ਕਿਹੜਾ ਰਸ ਖਾਂਦੇ ਹੈ ਇਹਨਾਂ ਦੀ ਖੁਰਾਕ ਕੀ ਹੈ ਪਵਨ ਕਹਾਂ ਰਸ ਖਾਈ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਸਿੱਧਾ ਬਈ ਮੈਂ ਇੱਕ ਗੱਲੋਂ ਹੈਰਾਨ ਹਾਂ ਤੁਸੀਂ ਫਿਰ ਉਹੀ ਪ੍ਰਸ਼ਨ ਕਰ ਰਹੇ ਹੋ ਜਿਹੜਾ ਪਹਿਲਾਂ ਮੈਂ ਉੱਤਰ ਦੇ ਚੁੱਕਾ ਜਿਹੜਾ ਪਿੱਛੇ ਉੱਤਰ ਦਿੱਤਾ ਤ੍ਰੈ ਸੱਤ ਅੰਗਲ ਵਾਹੀ ਕਹੀ ਹੈ ਆ ਪਿੱਛੇ ਆ ਕੇ ਹਟੀ ਹੈ ਵਿਚਾਰ ਤੁਹਾਨੂੰ ਦੱਸ ਕੇ ਹਟੇ ਹੈ ਇਹਦਾ ਉੱਤਰ ਅਸੀਂ ਕੀ ਕਹਿ ਦਿੱਤਾ ਹੈ ਸੁਨ ਸੱਚ ਆਹਾਰੋ ਤੁਹਾਨੂੰ ਦੱਸ ਕੇ ਤਾਂ ਹਟੇ ਉਹ ਵਾਲੀ ਤੁਕ ਦੇ ਅੰਦਰ ਪਿੱਛੇ ਆ ਚੁੱਕਾ ਫਿਰ ਸਿੱਧ ਨੇ ਹੋਰ ਪ੍ਰਸ਼ਨ ਕੀਤਾ ਬਦਲ ਗਿਆ ਫਿਰ ਹੋਰ ਪ੍ਰਸ਼ਨ ਕਰਦਾ ਇਹੀ ਥੋੜੀ ਜਿਹੀ ਕਠਿਨਤਾ ਆਈ ਇਹਦੇ ਵਿੱਚ ਵੀ ਉਹ ਪ੍ਰਸ਼ਨ ਆਇਆ ਮਹਾਰਾਜ ਨੇ ਖੰਡਨ ਕਰ ਦਿੱਤਾ ਵੀ ਇਹਦਾ ਤਾਂ ਉੱਤਰ ਦੇ ਚੁੱਕਾ ਮੈਂ ਕਈ ਵਾਰੀ ਉਹਦਾ ਉੱਤਰ ਦੁਬਾਰੇ ਦੇ ਵੀ ਦਿੰਦੇ ਆ ਪਰ ਕਈ ਵਾਰੀ ਮਹਾਰਾਜ ਕਹਿੰਦੇ ਨੇ ਵੀ ਇਹ ਵਾਦ ਬਣੀ ਹੈ ਵੀ ਮੁੜ ਮੁੜ ਕੇ ਹੋਈ ਪ੍ਰਸ਼ਨ ਕਰੀ ਜਾਓ ਤਾਂ ਫਿਰ ਉਹਨੇ ਹੋਰ ਪ੍ਰਸ਼ਨ ਕੀਤਾ ਹੈ
ਗਿਆਨ ਕੀ ਮੁਦਰਾ ਕਵਨ ਔਧੂ
ਹੇ ਔਧੂ ਅਵਧੂਤ ਸੁਧ ਰੂਪ ਗੁਰੂ ਨਾਨਕ ਦੇਵ ਜੀ ਗਿਆਨਬਾਨਾਂ ਦੀ ਮੁਦਰਾ ਕਿਹੜੀਆਂ ਨੇ ਮੁਦਰਾ ਨਾਮ ਨਿਸ਼ਾਨੀ ਦਾ ਹੁੰਦਾ ਗਿਆਨ ਦੀ ਮੁਦਰਾ ਨਿਸ਼ਾਨੀ ਕੀ ਹੈ ਸਤਿਗੁਰੂ ਮਹਾਰਾਜ ਨੇ ਕਹਿੰਦੇ ਸਿੱਧਾ ਵੀ ਇਹ ਪ੍ਰਸ਼ਨ ਵੀ ਤਾਂ ਪਿੱਛੇ ਆ ਚੁੱਕਾ ਜਿਹਦੇ ਚ ਅਕਲਪਤ ਮੁਦਰਾ ਗੁਰਗਿਆਨ ਵਿਚਾਰੀ ਵਾਲੇ ਪਿੱਛੇ ਕਹਿ ਨਹੀਂ ਦਿੱਤਾ ਹੈ। ਇਸ ਕਰਕੇ ਇਹਦੇ ਉੱਤੇ ਅਸੀਂ ਉਪਰੇ ਦਾ ਉੱਤਰ ਦੇ ਆਏ ਹਾਂ। ਫਿਰ ਸਿੱਧ ਨੇ ਕਿਹਾ ਅੱਛਾ ਜੀ ਉਹ ਫਿਰ ਛੱਡ ਦਿੱਤਾ। ਦੇਖੋ ਜਾਂ ਤਾਂ ਸਿੱਧ ਪ੍ਰਸ਼ਨ ਕਰਦੇ ਭੁੱਲ ਜਾਂਦੇ ਨੇ, ਮਹਾਰਾਜ ਚੇਤੇ ਕਰਾਉਂਦੇ ਨੇ, ਤਾਂ ਤੁਸੀਂ ਕਰਿਆ ਸੀ ਪ੍ਰਸ਼ਨ, ਤੁਸੀਂ ਉਹੀ ਕਿਉਂ ਕਰਦੇ ਹੋਰ ਕੋਈ ਗੱਲ ਪੁੱਛੋ। ਤਾਂ ਫਿਰ ਸਿੱਧ ਨੇ ਹੋਰ ਸਾਸ ਜੀ ਪ੍ਰਸ਼ਨ ਕੀਤਾ। ਚਲੋ ਜੀ ਕਹਿੰਦੇ ਸਿੱਧ ਮੁਕਤ ਪੁਰਖ ਜਿਹੜੇ ਨੇ, ਸਿੱਧ ਮੁਕਤ ਪੁਰਸ਼ ਰਿੱਧੀਆਂ ਸਿੱਧੀਆਂ ਵਾਲੇ ਪੁਰਖ, ਉਹਨਾਂ ਦੀ ਕਵਨ ਕਿਹੜੀ ਕਮਾਈ ਹੈ, ਇਹ ਪ੍ਰਸ਼ਨ ਕਰ ਦਿੱਤਾ ਹੈ। ਅਤੇ
ਸਿੱਧ ਕੀ ਕਵਨ ਕਮਾਈ,
ਤੇ ਇਹ ਪ੍ਰਸ਼ਨ ਕਰ ਦਿੱਤਾ, ਕਹਿੰਦੇ ਚਲੋ ਜੀ ਇਹ ਤੁਸੀਂ ਇਹ ਕਹਿੰਦੇ ਫਿਰ ਸਿੱਧ ਕੀ ਕਵਨ ਕਮਾਈ, ਜਿਹੜਾ ਰਿੱਧੀਆਂ ਸਿੱਧੀਆਂ ਦੇ ਮਾਲਕ ਹੈ ਤੇ ਉਹਦੀ ਫਿਰ ਰਿੱਧੀਆਂ ਸਿੱਧੀਆਂ ਵਾਲੇ ਪੁਰਖ ਦੀ ਕਿਹੜੀ ਕਮਾਈ ਹੈ। ਅਤੇ ਇਹਦੇ ਨਾਲ ਹੀ
ਬਿਨ ਸ਼ਬਦ ਰਸ ਨਾ ਆਵੇ ਔਧੂ,
ਇਹ ਔਧੂ ਅਵਧੂਤ ਸੁਧ ਰੂਪ ਗੁਰੂ ਨਾਨਕ ਦੇਵ ਜੀ, ਗੁਰੂ ਦੇ ਉਪਦੇਸ਼ ਤੋਂ ਬਗੈਰ ਆਤਮ ਰਸ ਕਿਉਂ ਨਹੀਂ ਆਵੇ ਆਉਂਦਾ। ਅਤੇ ਇਹਦੇ ਨਾਲ ਹੀ
ਹਉਮੈ ਪਿਆਸ ਨਾ ਜਾਈ,
ਅਤੇ ਹਉਮੈ ਹੰਗਤਾ ਕਰਕੇ ਤ੍ਰਿਸ਼ਨਾ ਦੀ ਪਿਆਸ ਤਰੇ ਉਹ ਨਹੀਂ ਜਾਂਦੀ, ਨਿਵਿਰਤ ਨਹੀਂ ਹੁੰਦੀ ਹੈ। ਇਹ ਕਿਸ ਪ੍ਰਕਾਰ ਨਿਵਿਰਤ ਹੋਵੇ, ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਜਦੋਂ ਸਿੱਧ ਨੇ ਇਹ ਤਿੰਨ ਪ੍ਰਸ਼ਨ ਹੋਰ ਕੀਤੇ ਹੈ ਤਾਂ ਮਹਾਰਾਜ ਸਾਹਿਬ ਨੇ ਕਿਹਾ ਹੈ ਸਿੱਧੋ ਤੁਹਾਡੇ ਪਿਛਲੇ ਅਤੇ ਤਿੰਨ ਇਹ ਪ੍ਰਸ਼ਨਾਂ ਦਾ ਅਸੀਂ ਸਮੁੱਚਾ ਹੀ ਉੱਤਰ ਦੇ ਦਿੰਦੇ ਹਾਂ। ਉਹਦਾ ਹੁਣ ਉੱਤਰ ਦੇ ਰਹੇ ਨੇ ਮਹਾਰਾਜ ਕਠਈ
ਸ਼ਬਦ ਰਤੇ ਅੰਮ੍ਰਿਤ ਰਸ ਪਾਇਆ,
ਸਿੱਧੋ ਜਿਹੜੇ ਗੁਰ ਸ਼ਬਦ ਵਿੱਚ ਰੰਗੇ ਗਏ ਹੈ ਉਹਨਾਂ ਨੇ ਆਤਮਕ ਆਤਮਾਨੰਦ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਪਾ ਲਿਆ ਹੈ, ਤੇ ਉਹ ਪਾ ਕਰਕੇ
ਸਾਚੇ ਰਹੇ ਅਗਾਈ,
ਉਹ ਸੱਚੇ ਨੂੰ ਪਾ ਕੇ ਅਗਾਈ ਤ੍ਰਿਪਤ ਹੋ ਰਹੇ, ਰੱਜ ਗਏ, ਉਹਨਾਂ ਦੀ ਸਾਰੀ ਪਿਆਸ ਮਿਟ ਜਾਂਦੀ ਹੈ। ਇਹੋ ਹੀ ਸਿੱਧ ਪੁਰਖ ਦੀ ਅਸਲ ਕਮਾਈ ਹੈ, ਕਿਉਂਕਿ ਮਹਾਰਾਜ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਭੁੱਖੇ ਹੀ ਲੱਗਿਆ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖ ਹੈ ਖਾਏ ਚਲੀ ਹੈ ਦੁੱਖ, ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ। ਫਿਰ ਸਿੱਧ ਜਿਹੜੇ ਨਿਰੁੱਤਰ ਹੋ ਜਾਂਦੇ ਨੇ, ਪਰ ਖਹਿੜਾ ਨਹੀਂ ਛੱਡਿਆ, ਭਰਿੰਡਾਂ ਵਾਂਗੂ ਚਿੰਬੜੇ ਹੋਏ ਨੇ ਆਲੇ ਦੁਆਲੇ ਮਹਾਰਾਜ ਦੇ, ਕਦੇ ਕੋਈ ਪ੍ਰਸ਼ਨ ਕਰਦਾ, ਕਦੇ ਕੋਈ ਕਰਦਾ, ਕਦੇ ਕੋਈ ਭੁੱਲ ਗਿਆ ਉਹੀ ਮੁੜ ਕੇ ਫਿਰ ਪ੍ਰਸ਼ਨ ਕਰ ਦਿੱਤਾ। ਹੁਣ ਅੱਗੇ ਸਿੱਧਾਂ ਨੇ ਪ੍ਰਸ਼ਨ ਕੀਤੇ ਹੈ, ਉਹ ਪ੍ਰਸ਼ਨਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਤੇ ਇਹਦੇ ਵਿੱਚ ਜਿਹੜੇ ਦੋ ਪ੍ਰਸ਼ਨ ਪਹਿਲਾਂ ਕੀਤੇ, ਹਾਂਜੀ ਸੁਣੋ।
ਕਵਨ ਬੁੱਧ ਜਿਤ ਅਸ ਸਿਰ ਰਹੀ ਹੈ,
ਤੇ ਉਹ ਕਵਨ ਕਿਹੜੀ ਬੁੱਧ ਬੁੱਧੀ ਹੈ ਜਿਤ ਜਿਸ ਬੁੱਧੀ ਕਰਕੇ ਆਸਿਰ ਇਸਤਤ ਰਹੀਏ ਰਹਿਣਾ ਕਰੀਦਾ ਹੈ, ਇਹ ਪ੍ਰਸ਼ਨ ਕੀਤਾ ਪਹਿਲਾਂ।
ਕਿਤ ਭੋਜਨ ਤ੍ਰਿਪਤਾਸ,
ਹੁਣ ਦੂਸਰਾ ਪ੍ਰਸ਼ਨ ਫੇਰ ਕਰ ਦਿੱਤਾ, ਤੇ ਕਿਤ ਭੋਜਨ ਤ੍ਰਿਪਤਾਸ ਹੈ, ਕਿਸ ਭੋਜਨ ਕਰਕੇ ਮਨ ਤ੍ਰਿਪਤਾਸ ਹੈ, ਅਤਸੇ ਕਰਕੇ ਤ੍ਰਿਪਤ ਹੁੰਦਾ ਹੈ, ਰੱਜਦਾ ਹੈ। ਮਹਾਰਾਜ ਸਾਹਿਬ ਜੀ ਹੁਣ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਹੈ, ਇਹ ਪ੍ਰਸ਼ਨ ਨੇੜੇ, ਇਸ ਕਰਕੇ ਦੁਬਾਰੇ ਨੂੰ ਬੋਲਣ ਦੀ ਲੋੜ ਨਹੀਂ, ਹੁਣੇ ਕਹਿ ਕੇ ਹਟਿਆ ਵੀ ਕਵਨ ਬੁੱਧ ਜਿਤ ਅਸਤਰ ਰਹੀ ਹੈ, ਇਹਦਾ ਉੱਤਰ ਦਿੰਦੇ ਨੇ ਪਹਿਲਾਂ।
ਨਾਨਕ ਦੁੱਖ ਸੁੱਖ ਸਮ ਕਰ ਜਾਪੈ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਦੁੱਖ ਸੁੱਖ ਨੂੰ ਸਮ ਬਰਾਬਰ ਕਰਕੇ ਜਾਪੈ, ਜਾਣਨਾ ਕਰੇ, ਭਾਵ ਕੀ ਹੈ ਬਿਰਤੀ ਨੂੰ ਇੱਕੋ ਜਿਹੀ ਰੱਖੇ, ਤਤਿਕਸ਼ਾ ਬਿਰਤੀ ਕਹਿੰਦੇ ਨੇ ਇਹਨੂੰ। ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹਿ ਵਿਯੋਗ, ਤੈਸਾ ਸਵਰਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਈ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ। ਇਹ ਤਿਤਿਕਸ਼ਾ ਬਿਰਤੀ ਹੈ। ਇਸ ਕਰਕੇ ਇਹੋ ਜੀ ਆਤਮਕ ਆਨੰਦ ਦੀ ਪ੍ਰਾਪਤੀ ਵਾਲੀ ਆਤਮਾ ਵਿਛਾਣੀ ਬੁੱਧੀ ਹੀ ਇਸਤਤ ਰਹਿਣ ਵਾਲੀ ਹੈ, ਇਹ ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ। ਦੂਜਾ ਪ੍ਰਸ਼ਨ ਕਿਤ ਭੋਜਨ ਤ੍ਰਿਪਤਾਸ ਹੈ, ਹੁਣ ਉਹਦਾ ਉੱਤਰ ਦਿੰਦੇ ਨੇ ਮਹਾਰਾਜ।
ਸਤਿਗੁਰ ਤੇ ਕਾਲ ਨਾ ਗ੍ਰਾਸ,
ਸਤਿਗੁਰੂ ਤੋਂ ਨਾਮ ਰੂਪੀ ਭੋਜਨ ਪ੍ਰਾਪਤ ਕਰਕੇ ਅਤਸੈ ਕਰਕੇ ਤ੍ਰਿਪਤ ਹੋਈਦਾ, ਅਤੇ ਨਾਮ ਰੂਪੀ ਭੋਜਨ ਖਾਣ ਕਰਕੇ ਕਾਲ ਨਹੀਂ ਗ੍ਰਸੈ ਖਾਂਦਾ। ਤੇ ਪ੍ਰਸ਼ਨ ਕੀਤਾ ਫਿਰ ਕਾਲ ਤੋਂ ਕਿਵੇਂ ਬਚੀਦਾ ਜੀ, ਤਾਂ ਮਹਾਰਾਜ ਸਾਹਿਬ ਜੀ ਇਸੇ ਪੰਕਤੀ ਦੁਆਰਾ ਕਹਿੰਦੇ ਨੇ ਸਤਿਗੁਰ ਤੇ
ਕਾਲ ਨਾ ਗ੍ਰਾਸ,
ਸਤਿਗੁਰਾਂ ਦੀ ਸ਼ਰਨ ਪੈਣ ਕਰਕੇ ਕਾਲ ਦੀ ਗ੍ਰਾਹੀ ਨਹੀਂ ਬਣਦਾ, ਕਾਲ ਦੀ ਬੁਰਕੀ ਨਹੀਂ ਬਣਦਾ, ਇਸ ਕਰਕੇ ਬਚਾਅ ਹੋ ਜਾਂਦਾ। ਫਿਰ ਸਿੱਧ ਨੇ ਹੋਰ ਪ੍ਰਸ਼ਨ ਕੀਤਾ, ਉਹ ਪ੍ਰਸ਼ਨ ਪਹਿਲਾ ਇਹ ਹੈ,
ਰੰਗ ਨਾ ਰਾਤਾ ਰਸ ਨਹੀਂ ਮਾਤਾ।
ਇਹਨੂੰ ਰਾਤਾ ਵੀ ਅਧਿਕ ਸਹਿਤ ਤੇ ਮਾਤਾ ਵੀ ਅਧਿਕ ਸਹਿਤ, ਰਾਤਾ ਨਾ ਬਣ ਜਾਵੇ ਤੇ ਮਾਤਾ ਨਾ ਬਣ ਜਾਵੇ, ਮਾਤਾ ਮਾਂ ਦਾ ਨਾਮ ਹੈ। ਇਸ ਕਰਕੇ ਇਹ ਰਾਤਾ ਜਿਹੜਾ ਪੋਲਾ ਪਾਠ ਇਹਦਾ ਅਰਥ ਰਾਤਾ ਰੰਗਿਆ ਹੋਇਆ, ਇਹ ਮਨ ਪ੍ਰੇਮ ਰੰਗ ਵਿੱਚ ਰਾਤਾ ਰੰਗਿਆ ਨਹੀਂ ਗਿਆ, ਕਿਵੇਂ ਰੰਗਿਆ ਜਾਵੇ, ਇੱਕ ਇਹ ਹੋ ਗਿਆ ਪ੍ਰਸ਼ਨ। ਤੇ ਦੂਸਰਾ ਵੀ ਇਹ ਆਤਮ ਰਸ ਸੱਚੇ ਰਸ ਆਨੰਦ ਵਿੱਚ ਮਾਤਾ ਮਸਤ ਨਹੀਂ ਹੁੰਦਾ, ਕਿਵੇਂ ਮਸਤ ਹੋਵੇ, ਦੋ ਪ੍ਰਸ਼ਨ ਇਹ ਦੋ ਹੋ ਗਏ ਇੱਕੋ ਪੰਕਤੀ ਚ ਪ੍ਰਸ਼ਨ ਹਨ, ਧਿਆਨ ਰੱਖਣਾ ਜੇ।
ਬਿਨ ਗੁਰ ਸ਼ਬਦ ਜਲ ਵਲ ਤਾਤਾ,
ਤੀਸਰਾ ਪ੍ਰਸ਼ਨ ਹੋਰ ਹੈ, ਬਿਨ ਗੁਰ ਸ਼ਬਦ ਜਲ ਵਲ ਤਾਤਾ, ਗੁਰ ਉਪਦੇਸ਼ ਤੋਂ ਬਗੈਰ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਬਲ ਭੁੱਜ ਜਾਂਦਾ ਹੈ, ਤਾਤਾ ਤਪਦਾ ਸੜਦਾ ਰਹਿੰਦਾ, ਇਹ ਠੰਡਾ ਕਿਵੇਂ ਹੋਵੇ, ਇਹ ਤੀਸਰਾ ਪ੍ਰਸ਼ਨ ਹੈ। ਹੁਣ ਚੌਥਾ ਪ੍ਰਸ਼ਨ ਕਰਨ ਲੱਗੇ ਹਨ,
ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ।
ਜੀਵ ਨੇ ਬਿੰਦ ਹੈ ਜਿਹੜਾ ਪਿਤਾ ਦੀ ਉਹ ਅੰਸ਼ ਜੀ ਤੋਂ ਸਰੀਰ ਬਣ ਜਾਏ, ਪਾਣੀ ਦੀ ਉਹ ਬੂੰਦ ਬੀਜ ਰੂਪ ਦੇ ਅੰਦਰ ਹੈ ਜਿਹੜੀ, ਉਹ ਭਾਵ ਕੀ ਬ੍ਰਹਮਚਰਤਾ ਰੱਖਿਆ ਨਾ, ਬਿੰਦ ਨਾ ਰੱਖਿਆ ਤੇ ਉਹਦੀ ਰੱਖਿਆ ਨਹੀਂ ਕੀਤੀ ਕਿ ਬ੍ਰਹਮਚਰਜ ਰੱਖ ਕੇ ਜਤੀ ਹੋਵੇ, ਤੇ ਨਹੀਂ ਐਸਾ ਹੋਇਆ। ਇਹ ਚੌਥਾ ਪ੍ਰਸ਼ਨ ਹੈ ਵੀ ਉਹ ਫਿਰ ਤੇ ਕਿਵੇਂ ਬ੍ਰਹਮਚਰਜ ਰੱਖ ਕੇ ਜਤੀ ਕਿਵੇਂ ਹੋਵੇ, ਬ੍ਰਹਮਚਰਜ ਕਿਵੇਂ ਬਣਿਆ ਜਾਏ, ਇਹ ਵਸ ਤੋਂ ਬਾਹਰ ਹੈ। ਤੇ ਇਸ ਕਰਕੇ ਸੋਤੇ ਪਏ ਸੁਪਨ ਅਵਸਥਾ ਦੇ ਵਿੱਚ ਵੀ ਪਤਿਤ ਹੋ ਜਾਈਦਾ, ਇਹ ਮਹਾਰਾਜ ਕਿਵੇਂ ਇਸ ਤੋਂ ਰੱਖਿਆ ਹੋਵੇ। ਹੁਣ ਪੰਜਵਾਂ ਪ੍ਰਸ਼ਨ ਹੋਰ ਕਰਦੇ ਆ, ਇਹ ਜਿਹੜਾ ਨਾ ਪੰਜਵਾਂ ਪ੍ਰਸ਼ਨ ਜਿਹੜਾ ਉਹਦੇ ਵਿੱਚ, ਹਾਂਜੀ ਸ਼ਬਦ ਨਾ ਭਾਖਿਆ ਬੋਲ ਦੋ,
ਸ਼ਬਦ ਨਾ ਭਾਖਿਆ
ਇਹਦੇ ਵਿੱਚ ਪੰਜਵਾਂ ਪ੍ਰਸ਼ਨ ਹੈ। ਜੀਵ ਗੁਰ ਸ਼ਬਦ ਉਪਦੇਸ਼ ਨੂੰ ਨਹੀਂ ਭਾਖਿਆ ਉਚਾਰਦਾ, ਕਿਵੇਂ ਉਚਾਰਨ ਕਰੇ, ਸ਼ਬਦ ਬ੍ਰਹਮ ਦੇ ਨਾਮ ਨੂੰ ਕਿਵੇਂ ਉਚਾਰਨ ਕਰੇ। ਹੁਣ ਛੇਵਾਂ ਪ੍ਰਸ਼ਨ ਕਹਿੰਦੇ ਨੇ,
ਪਵਨ ਨਾ ਸਾਧਿਆ ਸਤ ਨਾ ਅਰਾਧਿਆ,
ਅੱਧੀ ਬੋਲੋ ਜੀ,
ਪਵਨ ਨਾ ਸਾਧਿਆ,
ਇਹ ਛੇਵਾਂ ਪ੍ਰਸ਼ਨ ਹੈ ਜੀ। ਪਵਨ ਸਵਾਸਾਂ ਨੂੰ ਸਾਧਿਆ, ਸਾਧ ਕੇ ਦਸਮ ਦੁਆਰ ਵਿੱਚ ਪਹੁੰਚਾਇਆ ਨਹੀਂ, ਪਹੁੰਚਿਆ ਨਹੀਂ, ਜਾਂ ਪਵਨ ਵਾਸਨਾ ਨੂੰ ਸਾਧਿਆ ਹੀ ਨਹੀਂ, ਕਿਵੇਂ ਸਾਧੇ, ਇਹ ਪ੍ਰਸ਼ਨ ਹੈ। ਤੇ ਅੱਗੇ ਹੁਣ ਸੱਤਵਾਂ ਪ੍ਰਸ਼ਨ ਹੈ,
ਸਤ ਨਾ ਅਰਾਧਿਆ,
ਸੱਚ ਸੱਚੇ ਪਰਮੇਸ਼ਰ ਨੂੰ ਅਰਾਧਨਾ ਨਹੀਂ ਕੀਤਾ, ਕਿਵੇਂ ਅਰਾਧੇ। ਹੁਣ ਮਹਾਰਾਜ ਸਾਹਿਬ ਜੀ ਨੇ ਦੇਣਾ ਉੱਤਰ, ਉੱਤਰ ਦੇਣ ਵੇਲੇ ਮਹਾਰਾਜ ਸਾਹਿਬ ਜੀ, ਇਹ 62ਵੀਂ ਜਿਹੜੀ ਪੌੜੀ ਚੱਲਦੀ ਹੈ ਜਿਹਦੀਆਂ ਇੱਥੇ ਤੱਕ ਤੁਕਾਂ ਪ੍ਰਸ਼ਨ ਦੀਆਂ ਆ ਗਈਆਂ, ਤਾਂ ਮਹਾਰਾਜ ਜੀ ਇਸੇ ਪੌੜੀ ਦੇ ਅਗਲੀਆਂ ਤੁਕਾਂ ਦੇ ਵਿੱਚ 7ਵੇਂ ਪ੍ਰਸ਼ਨ ਦਾ ਉੱਤਰ, ਤੇ ਜਿਹੜਾ ਇਸ ਨੇ ਸੱਚ ਨਾ ਅਰਾਧਿਆ, ਸੱਚ ਸੱਚੇ ਪਰਮੇਸ਼ਰ ਨੂੰ ਅਰਾਧਿਆ, ਅਰਾਧਨ ਨਹੀਂ ਕੀਤਾ, ਕਿਵੇਂ ਅਰਾਧੇ, ਇਹਦਾ ਉੱਤਰ ਨਾਲ ਦੀ ਨਾਲ ਹੀ ਦਿੰਦੇ ਹੈ। ਕਹਿੰਦੇ ਤੂੰ ਤਾਂ ਭਾਈ ਆਹ ਉੱਤਰ ਆਪਣਾ ਨਾਲ ਹੀ ਲੈ ਲੈ, ਇਸ ਪੌੜੀ ਚ ਦੇ ਰਹੇ ਨੇ,
ਅਕਥ ਕਥਾ ਲਈ ਸਮ ਕਰ ਰਹੇ,
ਬ੍ਰਹਮ ਦੀ ਅਕਥ ਕਥਨ ਤੋਂ ਰਹਿਤ ਕਥਾ ਨੂੰ ਸਰੂਪ, ਤੇ ਇਹ ਜਿਹੜੀ ਹੈ ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ ਬ੍ਰਹਮ ਦੀ ਅਕਥ ਕਥਾ, ਜਿਹੜੀ ਇਸ ਕਥਾ ਨੂੰ ਤੇ ਸਰੂਪ ਲੱਖਣਾ ਵਾਲੀ ਹੈ ਤੇ ਤਟਸਥੀ ਲੱਖਣਾ ਵਾਲੀ ਹੈ, ਲੈ ਕਰਕੇ ਸਮ ਸਮਾਨ ਬਿਰਤੀ ਕਰਕੇ ਰਹਿਣਾ ਕਰੇ, ਭਾਵ ਸਮਾਨ ਬਿਰਤੀ ਰੱਖੇ, ਤੇ ਇਸ ਕਰਕੇ ਸੱਚ ਨੂੰ ਅਰਾਧਣ ਲੱਗ ਜਾਂਦਾ ਹੈ। ਤਾਂ ਫਿਰ ਮਹਾਰਾਜ ਕਹਿੰਦੇ ਨੇ,
ਤੋ ਨਾਨਕ ਆਤਮ ਰਾਮ ਕਹੁ ਲਹਿ,
ਸਤਿਗੁਰੂ ਜੀ ਕਥਨ ਕਰਦੇ ਤੋ ਤਾਂ ਫਿਰ ਆਤਮ ਰਾਮ ਸਰੂਪ ਨੂੰ ਲਹਿ ਪ੍ਰਾਪਤ ਕਰਦਾ ਹੈ, ਇਉਂ ਸੱਚ ਨੂੰ ਅਰਾਧਿਆ ਜਾਂਦਾ ਹੈ। ਭਾਈ ਜਿਹੜਾ ਤੇਰਾ ਪ੍ਰਸ਼ਨ ਸੀ, ਇਹਨਾਂ ਪੰਕਤੀਆਂ ਦੇ ਪ੍ਰਸ਼ਨ ਬਣਾ ਕੇ ਤੇ ਇਸ ਤਰ੍ਹਾਂ ਵੀ ਅਰਥ ਸ਼ਾਸਤਰ ਜੀ ਕਰ ਲੈਂਦੇ ਹੈ, ਪ੍ਰਸ਼ਨ ਸਮਦ੍ਰਿਸ਼ਟੀ ਕਿਵੇਂ ਕਰਨਾ, ਸਮਦ੍ਰਿਸ਼ਟੀ ਕਿਵੇਂ ਕਰਕੇ ਰਹਿਣਾ ਕਰੇ, ਉੱਤਰ ਦੇ ਵਿੱਚ ਅਕਥ ਕਥਾ ਲਈ ਸਮ ਕਰ ਰਹਿ, ਅਕਥ ਕਥਨ ਤੋਂ ਰਹਿਤ ਸਰੂਪ ਲੱਖਣਾ ਵਾਲੀ ਕਥਾ ਨੂੰ ਲੈ ਕੇ ਉਹ ਸਮਦ੍ਰਿਸ਼ਟੀ ਕਰਕੇ ਰਹਿਣਾ ਕਰੇ। ਤੋ ਨਾਨਕ ਆਤਮ ਰਾਮ ਕੋਲ ਹੈ, ਸਤਿਗੁਰੂ ਜੀ ਕਥਨ ਕਰਦੇ ਤਾਂ ਆਤਮ ਸਰੂਪ ਨੂੰ ਪ੍ਰਾਪਤ ਕਰੀਦਾ, ਹੁਣ ਅਗਲੀ ਪੌੜੀ ਦੇ ਇਕੱਲੇ ਇਕੱਲੇ ਪ੍ਰਸ਼ਨ ਜਿਹੜੇ ਨੇ ਸੱਤ, ਇਹ ਧਿਆਨ ਰੱਖਣਾ ਵੀ ਸੱਤਵੇਂ ਪ੍ਰਸ਼ਨ ਦਾ ਉੱਤਰ ਤਾਂ ਦੇਤਾ ਨਾਲ ਹੀ, ਹੁਣ ਜਿਹੜੇ ਛੇ ਪ੍ਰਸ਼ਨ ਉਹਨਾਂ ਦੇ ਨੰਬਰਵਾਰ ਜਿਹੜੇ ਨੇ ਜਿਸ ਤਰ੍ਹਾਂ ਦੇ ਉੱਤਰ ਆ ਰਹੇ ਹੈ ਉਹਦੇ 'ਚ ਹੁਣ ਪਹਿਲਾ ਪ੍ਰਸ਼ਨ ਜਿਹੜਾ ਸੀ, ਪਹਿਲਾ ਪ੍ਰਸ਼ਨ ਬੋਲੋ ਜੀ, ਉਹਦੇ ਨਾਲ ਫਿਰ ਉੱਤਰ ਵਾਲੀ ਪੰਕਤੀ ਬੋਲਣੀ ਹੈ। ਪਹਿਲਾ ਪ੍ਰਸ਼ਨ ਬੋਲ ਦਿਓ,
ਰੰਗ ਨਾ ਰਾਤਾ,
ਤੇ ਇਹ ਪ੍ਰਸ਼ਨ ਸੀ ਤੇ ਮਹਾਰਾਜ ਸਾਹਿਬ ਜੀ ਨੇ ਉੱਤਰ ਕੀ ਦਿੱਤਾ, ਇਹਦਾ ਹੁਣ ਉੱਤਰ ਦਿੰਦੇ 63ਵੀਂ ਜਿਹੜੀ ਇਹ ਪੌੜੀ ਹੈ ਇਹਦੇ ਸ਼ੁਰੂ ਦੇ ਵਿੱਚ ਦੱਸਦੇ ਨੇ,
ਗੁਰ ਪ੍ਰਸਾਦੀ ਰੰਗੇ ਰਾਤਾ,
ਕਹਿੰਦੇ ਲੈ ਭਾਈ ਜਿਹਦੇ ਉੱਤੇ ਗੁਰਾਂ ਦੀ ਪ੍ਰਸਾਦੀ ਕਿਰਪਾ ਹੋਵੇ ਉਸ ਦਾ ਹੀ ਮਨ ਪ੍ਰੇਮ ਰੰਗ ਵਿੱਚ ਰਾਤਾ ਰੰਗਿਆ ਰਹਿੰਦਾ ਹੈ। ਅਤੇ ਫਿਰ ਇਸ ਇਸੇ ਪ੍ਰਕਾਰ ਹੁਣ ਅੱਗੇ ਜਿਹੜਾ ਦੂਸਰਾ ਉਹਦਾ ਪ੍ਰਸ਼ਨ ਸੀ, ਇਹ ਪ੍ਰਸ਼ਨ ਬੋਲ ਦੋ ਜੀ ਪਹਿਲਾਂ, ਫਿਰ ਮਹਾਰਾਜ ਉੱਤਰ ਦੇਣਗੇ। ਦਾ
ਰਸ ਨਹੀਂ ਮਾਤਾ,
ਕਹਿੰਦੇ ਜਿਹੜਾ ਵੀ ਰਸ ਦੇ ਵਿੱਚ ਨਹੀਂ ਮਾਤਾ ਕਿਵੇਂ ਮਸਤ ਹੋਵੇ, ਉਹਦੇ ਉੱਤਰ ਦੇ ਵਿੱਚ ਕਹਿੰਦੇ ਅੰਮ੍ਰਿਤ,
ਅੰਮ੍ਰਿਤ ਪੀਆ ਸਾਚੇ ਮਾਤਾ,
ਜਿਹਨਾਂ ਨੇ ਗੁਰੂ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਪੀਆ ਪੀਤਾ ਹੈ ਉਹ ਸੱਚੇ ਆਤਮ ਰਸ ਜਾਂ ਸੱਚੇ ਆਨੰਦ ਚ ਮਾਤਾ ਮਸਤ ਹੋ ਰਿਹਾ ਹੈ, ਉਹ ਮਸਤ ਹੋਏਗਾ। ਤੇ ਇਸ ਕਰਕੇ ਇਹ ਉੱਤਰ ਦੇ ਦਿੱਤਾ ਮਹਾਰਾਜ ਨੇ। ਉਹ ਤੀਸਰਾ ਪ੍ਰਸ਼ਨ ਜਿਹੜਾ ਹੈ ਉਹਦਾ ਉੱਤਰ ਦੇਣਾ ਮਹਾਰਾਜ ਨੇ, ਤੀਸਰਾ ਪ੍ਰਸ਼ਨ ਬੋਲ ਦਿਓ ਜੀ।
ਗੁਣ ਗੁਰ ਸ਼ਬਦ ਹੈ ਜਨਵਰ ਤਾਤਾ,
ਤੇ ਮਹਾਰਾਜ ਸਾਹਿਬ ਜੀ ਨੇ ਇਸ ਪੰਕਤੀ ਦਾ ਉੱਤਰ ਇਸ ਪ੍ਰਕਾਰ ਦਿੱਤਾ ਹੈ ਜੀ, ਗੁਰਵਿਚਾਰੀ
ਗੁਰਵਿਚਾਰੀ ਅਗਨ ਨਿਵਾਰੀ,
ਜਿਸ ਨੂੰ ਗੁਰੂ ਸਾਹਿਬ ਜੀ ਦੀ ਵਿਚਾਰ ਪ੍ਰਾਪਤ ਹੋਈ ਹੈ, ਜੋ ਗੁਰੂ ਉਪਦੇਸ਼ ਦੁਆਰਾ ਨਾਮ ਦੀ ਵਿਚਾਰੀ ਹੋਈ ਹੈ, ਨਾਮ ਦਾ ਵਿਚਾਰ ਪ੍ਰਾਪਤ ਹੋਵੇ ਜਾਂ ਗੁਰੂ ਉਪਦੇਸ਼ ਦੁਆਰਾ ਨਾਮ ਦਾ ਵਿਚਾਰੀ ਹੋਇਆ ਜਿਹੜਾ, ਉਸਨੇ ਤ੍ਰਿਸ਼ਨਾ ਦੀ ਅੱਗ ਈਰਖਾ ਰੂਪੀ ਅਗਨ ਨਿਵਾਰੀ ਨਿਵਰਤ ਕਰ ਦਿੱਤੀ ਹੈ, ਇਉਂ ਉਸਦਾ ਮਨ ਆਤਮਕ ਸ਼ੀਤਲਤਾ ਦੇ ਸਹਿਤ ਹੋ ਗਿਆ। ਇਹ ਉਹਨਾਂ ਦਾ ਪ੍ਰਸ਼ਨ ਸੀ ਵੀ ਕਿਵੇਂ ਸ਼ਾਂਤ ਹੋਵੇ ਸ਼ੀਤਲ ਹੋਵੇ। ਤੇ ਪਹਿਲਾਂ ਭਾਈ ਪ੍ਰਸ਼ਨ ਦੀ ਪੰਕਤੀ ਬੋਲ ਦਿਓ, ਚੌਥੇ ਪ੍ਰਸ਼ਨ ਦੀ।
ਬਿੰਦ ਨਾ ਰੱਖਿਆ,
ਤੇ ਇਹ ਜਿਹੜਾ ਸੀ ਪ੍ਰਸ਼ਨ ਤਾਂ ਮਹਾਰਾਜ ਸਾਹਿਬ ਜੀ ਨੇ ਇਹਦਾ ਹੁਣ ਉੱਤਰ ਦਿੱਤਾ ਹੈ।
ਅਪਿਓ ਪੀਓ,
ਕਹਿੰਦੇ ਅਪਿਓ ਪੀਓ, ਜਿਨ੍ਹਾਂ ਨੇ ਨਾਮ ਰਸ ਨੂੰ, ਨਾਮ ਰੂਪੀ ਰਸ ਨੂੰ, ਤੇ ਇਹ ਕੀ ਹੈ, ਅਪਿਓ ਨਾਮ ਹੈ ਅੰਮ੍ਰਿਤ ਦਾ, ਜਿਸ ਨੇ ਨਾਮ ਰਸ ਰੂਪੀ ਅਪਿਓ ਅੰਮ੍ਰਿਤ ਪੀਓ ਪੀਤਾ ਹੈ, ਉਸਨੇ ਫਿਰ
ਆਤਮ ਸੁਖ ਧਾਰੀ,
ਉਸਨੇ ਆਤਮਕ ਸੁਖ ਆਨੰਦਤਾ ਧਾਰੀ ਧਾਰਨ ਕਰ ਲਈ ਹੈ। ਤੇ ਜਦੋਂ ਆਤਮਕ ਸੁਖ ਨੂੰ ਧਾਰਨ ਕਰ ਲਿਆ ਉਸਦੀ ਬਿੰਦ ਸੁਤੇ ਸਿੱਧੀ ਰੁਕ ਜਾਂਦੀ ਹੈ, ਕਿਉਂਕਿ ਉਸਦਾ ਉਹਨੂੰ ਕਾਮ ਵਾਸ਼ਨਾ ਉੱਠਦੀ ਨਹੀਂ। ਕਾਮ ਵਾਸ਼ਨਾ ਕੰਨਾਂ ਨਾਲ ਸੁਣ ਕੇ, ਅੱਖਾਂ ਨਾਲ ਵੇਖ ਕੇ, ਗੱਲਾਂ ਜੀਵ ਨਾਲ ਕਰਕੇ, ਮਨ ਦੀ ਚਿਤਵਣੀ ਕਰਕੇ, ਤੇ ਇਉਂ ਸਾਸ ਜੀ, ਤੇ ਅੱਗ ਜਿਹੜੀ ਆ ਚੁੱਲ੍ਹੇ 'ਚ ਐਵੇਂ ਨਹੀਂ ਬਲ ਜਾਂਦੀ, ਉਹ ਬਾਲਣ ਦੇ ਸਾਧਨ ਲੱਕੜਾਂ ਚਾਹੀਦੀਆਂ, ਫੂਸ ਚਾਹੀਦਾ ਤਾਂ ਅੱਗ ਬਲਦੀ ਹੈ। ਹੁਣ ਇਹ ਫੂਸ ਪਰਾਲ ਹੈ ਕਾਮ ਦਾ, ਅੱਖਾਂ ਵੀ ਕੰਨ ਵੀ, ਜਦੋਂ ਫਿਰ ਉਹਦੇ 'ਚ ਨਾਮ ਦੇ ਹੀ ਰਸ ਆਉਣ ਲੱਗ ਗਿਆ, ਕਹਿੰਦੇ ਉਹ ਵਾਸ਼ਨਾ ਖਤਮ ਹੋ ਗਈ, ਕਹਿੰਦੇ ਇਉਂ ਬਿੰਦ ਰੱਖੀਦਾ, ਬ੍ਰਹਮਚਰਜ ਇਉਂ ਰਹਿੰਦਾ ਹੈ। ਮਹਾਰਾਜ ਨੇ ਬੜਾ ਸੁੰਦਰ ਉੱਤਰ ਦਿੰਦੇ ਨੇ ਮਹਾਰਾਜ, ਜੋਗੀਆਂ ਨੇ ਜਿਹੜੇ ਕਦੇ ਸੁਣੇ ਵੀ ਨਹੀਂ ਉਹ ਉੱਤਰ ਦਿੰਦੇ ਨੇ ਮਹਾਰਾਜ। ਇਹ ਗੁਰਮਤ ਦਾ ਗਿਆਨ ਐਸਾ ਪ੍ਰਬਲ ਹੈ, ਮਹਾਰਾਜ ਸਾਹਿਬ ਜੀ ਨੇ 84 ਸਿੱਧਾਂ ਦੇ ਸਿੱਕਾ ਜਮਾਵ ਦਿੱਤਾ ਨਿਰਮਲ ਪੰਥ ਦਾ। ਤੇ ਇਸ ਪ੍ਰਕਾਰ ਮਹਾਰਾਜ ਨੇ ਉੱਤਰ ਦਿੱਤਾ। ਹੁਣ ਪੰਜਵਾਂ ਪ੍ਰਸ਼ਨ ਜਿਹੜਾ ਹੈ ਉਹਦਾ ਉੱਤਰ ਦੇਣਗੇ ਮਹਾਰਾਜ। ਪੰਜਵਾਂ ਪ੍ਰਸ਼ਨ ਬੋਲ ਦਿਓ ਜੀ। ਪਹਿਲਾਂ ਪ੍ਰਸ਼ਨ ਰੂਪ ਪੰਕਤੀ,
ਸ਼ਬਦ ਨਾ ਭਾਖਿਆ,
ਤੇ ਮਹਾਰਾਜ ਸਾਹਿਬ ਜੀ ਇਹਦਾ ਹੁਣ ਉੱਤਰ ਦਿੰਦੇ ਆ, ਜਿਹੜਾ ਤੁਸੀਂ ਇਹ ਕਹਿ ਰਹੇ ਹੋ, ਤੇ ਇਹਦਾ ਉੱਤਰ ਇਹ ਹੈ,
ਸੱਚ ਅਰਾਧਿਆ,
ਜਿਸ ਗੁਰਮੁਖ ਨੇ ਗੁਰਾਂ ਦੇ ਉਚਾਰਨ ਕੀਤੇ ਉਪਦੇਸ਼ ਦੁਆਰਾ ਸੱਚ ਸੱਚੇ ਨਾਮ ਨੂੰ ਅਰਾਧਿਆ ਸਿਮਰਨ ਕੀਤਾ, ਉਹ ਗੁਰਮੁਖ ਜਨ ਭਗਤੀ ਰੂਪੀ, ਅੱਗੇ ਦੱਸਦੇ ਹਨ ਗੁਰਮੁਖ,
ਗੁਰਮੁਖ ਤਰ ਤਾਰੀ,
ਉਹ ਭਗਤੀ ਰੂਪੀ ਤਾਰੀ ਬੇੜੀ ਤੇ ਚੜ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤੋ ਸਹਿ ਚਰਣੀ, ਮੈਂਡਾ ਹੀ ਅੜਾ ਸੀ ਤੁਮਹਾਰ ਨਾਨਕ ਤੁਲਹਾ ਵੇੜੀ, ਇਹ ਵੇੜੀ ਤੇ ਚੜ ਜਾਂਦਾ ਹੈ, ਜੇ ਤਾਰੀ ਮਾਰ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਸੰਸਾਰ ਰੂਪੀ ਤਾਰੀ ਨਦੀ ਤੋਂ ਤਰ ਜਾਂਦਾ ਹੈ, ਉਹ ਗੁਰਮੁਖ ਜਨ ਜਿਹੜੇ ਨੇ ਉਸ ਗੁਰਮੁਖ ਜਨ ਦੇ ਨਾਲ ਮਿਲ ਕੇ ਸ਼ਬਦ ਦਾ ਉਚਾਰਨ ਕਰੇ। ਇਹ ਮਹਾਰਾਜ ਨੇ ਕਿਹਾ। ਹੁਣ ਅੱਗੇ ਸਾਧ ਸਿੰਘ ਜੀ ਛੇਵਾਂ ਪ੍ਰਸ਼ਨ ਜਿਹੜਾ ਸਿੱਧਾਂ ਦਾ ਹੈ ਉਹਦਾ ਉੱਤਰ ਦੇਣਾ ਹੈ ਗਰੀਬ ਨਿਵਾਜ ਨੇ। ਪੌੜੀ ਸਮਾਪਤੀ ਹੈ, ਕਿਉਂਕਿ ਸੱਤਵਾਂ ਜਿਹੜਾ ਪ੍ਰਸ਼ਨ ਸੀ ਉਹਦਾ ਤਾਂ ਉੱਤਰ ਨਾਲੇ ਦੇ ਦਿੱਤਾ ਸੀ। ਇਹ ਤੁਹਾਨੂੰ ਚੇਤੇ ਹੋਣਾ ਚਾਹੀਦਾ ਵੀ ਸੱਤਵਾਂ ਪ੍ਰਸ਼ਨ ਜਿਹੜਾ ਪ੍ਰਸ਼ਨ ਤਾਂ ਸੱਤਨ, ਇਹਦਾ ਉੱਤਰ ਨਾਲੇ ਦੇ ਦਿੱਤਾ। ਤੇ ਮਹਾਰਾਜ ਸਾਹਿਬ ਜੀ ਨੇ ਇੱਥੇ ਫਿਰ ਹੁਣ ਤੇ ਉੱਤਰ ਦੇਣ ਤੋਂ ਪਹਿਲਾਂ ਜਿਹੜੀ ਪੰਕਤੀ ਹੈ ਉਹ ਨਾਲ ਜੁੜ ਜਾਂਦੀ ਹੈ, ਫਿਰ ਇਸ ਕਰਕੇ ਉਹ ਪੰਕਤੀ ਪ੍ਰਸ਼ਨ ਰੂਪ ਪੰਕਤੀ ਛੇਵੀਂ ਬੋਲ ਦੋ ਜੇ।
ਪਵਨ ਨਾ ਸਾਧਿਆ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਹਿੰਦੇ ਬਈ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਇਹਦਾ ਉੱਤਰ ਸੁਣੋ ਫਿਰ।
ਨਾਨਕ ਬੂਝੈ ਕੋਈ ਚਾਰੇ।
ਛੇਵੇਂ ਪ੍ਰਸ਼ਨ ਦਾ ਮਹਾਰਾਜ ਜਿਹੜਾ ਛੇਵਾਂ ਉੱਤਰ ਹੈ ਗਰੀਬ ਨਿਵਾਜ ਕਥਨ ਕਰਦੇ ਨੇ, ਜਿਹੜਾ ਕੋਈ ਸਰੂਪ ਦੀ ਵਿਚਾਰੀ ਵਿਚਾਰ ਨੂੰ ਬੁਝੇ ਬੁਝ ਲੈਂਦਾ, ਸਮਝ ਲੈਂਦਾ, ਭਾਵ ਜਦ ਚਿੱਤ ਇਕਾਗਰ ਹੋ ਜਾਵੇ ਤਾਂ ਫਿਰ ਸਵਾਸ ਆਪੇ ਹੀ ਸਾਧੇ ਰੁਕ ਜਾਂਦੇ ਹੈ। ਤੇ ਜੋ ਤੁਸੀਂ ਇਹ ਗੱਲਾਂ ਕਹਿਦੇ ਹੋ ਗੱਲਾਂ ਨਾਲ ਨਹੀਂ ਰੁਕਣਗੇ ਸਵਾਸ ਜਿਹੜੇ ਸੀ, ਇਸ ਪ੍ਰਕਾਰ ਰੁਕੀ ਦੇ ਨਾ। ਉਪਰੋਕਤ ਚਾਰ ਪ੍ਰਸ਼ਨਾਂ ਦੇ ਉੱਤਰ ਜਿਹੜੇ ਨਾ ਅਪਿਓ ਪੀਓ ਆਤਮ ਸੁਖ ਧਾਰੀ ਵਾਲੀ ਤੁਕ ਤੱਕ ਇਸੇ ਤਰ੍ਹਾਂ ਸਾਧ ਸਿੰਘ ਜੀ ਅਰਥ ਉਹ ਲਗਾਏ ਜਾਂਦੇ ਹੈ, ਪਰ ਅਗਲੇ ਜਿਹੜੇ ਪੰਜਵੇਂ ਤੇ ਛੇਵੇਂ ਤੇ ਸੱਤਵੇਂ ਪ੍ਰਸ਼ਨ ਜਿਹੜੇ ਪੰਜਵਾਂ ਛੇਵਾਂ ਤੇ ਸੱਤਵਾਂ ਇਹਨਾਂ ਨੂੰ ਇੱਕੋ ਲੜੀ ਦੇ ਵਿੱਚ ਸਮਝਣਾ ਸਮਝਾਉਣਾ ਹੋਵੇ ਤਾਂ ਉਹਦੇ ਉੱਤਰ ਜਿਹੜੇ ਇਉਂ ਵੀ ਲੱਗ ਜਾਂਦੇ ਹੈ। ਇਹ ਦੂਸਰਾ ਅਰਥ ਸਮਝਣਾ, ਉਹ ਜਿਵੇਂ ਪੰਜਵੇਂ ਪ੍ਰਸ਼ਨ ਦਾ ਉੱਤਰ ਤੋਂ ਸ਼ੁਰੂ ਕਰਦੇ ਹੈ ਸੱਚ ਅਰਾਧਿਆ ਬੋਧੀ।
ਸੱਚ ਅਰਾਧਿਆ
ਤੇ ਗੁਰ ਉਪਦੇਸ਼ ਦੁਆਰਾ ਸੱਚੇ ਬ੍ਰਹਮ ਦੇ ਨਾਮ ਨੂੰ ਤੇ ਅਰਾਧਿਆ ਧਿਆਉਣਾ ਕਰੇ। ਤੇ ਹੁਣ ਛੇਵੇਂ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਉਹ ਵੀ ਇਸ ਪ੍ਰਕਾਰ ਹੈ।
ਗੁਰਮੁਖ ਤਰ ਤਾਰੀ।
ਮੁਖੀ ਗੁਰਾਂ ਦੀ ਤਾਰੀ ਸਿੱਖਿਆ ਲੈ ਕੇ ਤਰ ਅਤਸੈ ਕਰਕੇ ਪ੍ਰਾਣਾਂ ਨੂੰ ਸਾਧਨਾ ਕਰੇ। ਮੁਖੀ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਭਗਤੀ ਰੂਪੀ ਤਾਰੀ ਬੇੜੀ ਦੁਆਰਾ ਅਤਸੈ ਕਰਕੇ ਪ੍ਰਾਣਾਂ ਨੂੰ ਸਾਧਨਾ ਕਰੇ, ਭਾਵ ਨਾਮ ਜਪ ਕੇ ਸਵਾਸਾਂ ਨੂੰ ਸਫਲਾ ਕਰੇ। ਸੱਤਵੇਂ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਉਹ ਹੈ ਇਸ ਤਰ੍ਹਾਂ।
ਨਾਨਕ ਬੂਝੈ ਕੋਈ ਚਾਰੇ।
ਸਤਿਗੁਰੂ ਜੀ ਕਥਨ ਕਰਦੇ ਨੇ ਜਿਹੜਾ ਕੋਈ ਸਰੂਪ ਦੀ ਵਿਚਾਰ ਵਾਲਾ ਹੈ ਗੁਰਾਂ ਦੇ ਉਪਦੇਸ਼ ਗੁਰਾਂ ਦਾ ਉਪਦੇਸ਼ ਗੁਰਾਂ ਤੋਂ ਉਪਦੇਸ਼ ਲੈਂਦਾ ਹੈ ਉਹੀ ਸੱਚ ਦੀ ਆਰਾਧਨਾ ਕਰਦਾ ਹੈ। ਤੇ ਇਸ ਕਰਕੇ ਇਹ ਦੂਸਰਾ ਅਰਥ ਹੈ ਜਿਹੜਾ ਵੀ ਜੇ ਕੋਈ ਕਹੇ ਵੀ ਲੜੀ ਵਾਰੇ ਚਾਹੀਦੇ ਸੀ ਉਹ ਲੜੀ ਜੋੜਨ ਵਾਸਤੇ ਫਿਰ ਤੇ ਉਹ ਪੰਜਵੇਂ ਤੋਂ ਸ਼ੁਰੂ ਕਰਕੇ ਵੀ ਸੱਤਵੇਂ ਨੰਬਰ ਤੱਕ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਵੀ ਇਕੱਠੇ ਹੋ ਗਏ। ਇਹ ਇਸ ਪ੍ਰਕਾਰ ਤਾਂ ਗੁਰੂ ਘਰ ਦੇ ਜਿਹੜੇ ਗਿਆਨੀ ਸਿੰਘ ਨ ਸਤਪੁਰਸ਼ ਨ ਵਿਦਵਾਨ ਉਹ ਇਸ ਤਰ੍ਹਾਂ ਇਹਦਾ ਅਰਥ ਕਰ ਲੈਂਦੇ ਆ। ਹੁਣ ਇਸ ਤੋਂ ਅੱਗੇ ਸਾਸੀ ਸਿੱਧਾ ਨੇ ਹੋਰ ਪ੍ਰਸ਼ਨ ਕੀਤੇ ਆ, ਸੁਣੋ ਜੇ।
ਇਹੋ ਮਨ ਮੈਗਲ ਕਹਾ ਬਸੀਆਲੇ।
ਪ੍ਰਸ਼ਨ ਪਹਿਲਾ, ਇਹ ਜਿਹੜਾ ਮਨ ਰੂਪੀ ਮੈਗਲ ਨਾਮ ਹਾਥੀ ਦਾ ਹੁੰਦਾ ਹੈ, ਮਨ ਹੈ ਜਿਹੜਾ ਹਾਥੀ ਦੀ ਨਿਆਈ ਹੈ, ਇਹ ਕਹਾਂ ਕਿੱਥੇ ਬਸੀਆਲੇ ਵੱਸਦਾ, ਮਨ ਦਾ ਟਿਕਾਣਾ ਕੀ ਹੈ। ਹੁਣ ਦੂਸਰਾ, ਪਹਿਲਾਂ ਤਾਂ ਇਹ ਪ੍ਰਸ਼ਨ ਹੋ ਗਿਆ, ਹੁਣ ਦੂਜਾ ਪ੍ਰਸ਼ਨ ਕਰਦੇ ਹੈ।
ਕਹਾ ਬਸੈ ਇਹ ਪਵਨਾ।
ਇਹ ਪਵਨਾ ਸਵਾਸ ਕਹਾਂ ਕਿੱਥੇ ਬਸੇ ਬਸਦੇ ਆ, ਭਾਵ ਕਿੱਥੇ ਅਚਲ ਹੋ ਕੇ ਰਹਿ ਸਕਦੇ ਨੇ। ਸਿੱਧ ਇਸ ਤਰ੍ਹਾਂ ਦੇ ਚੱਲੇ ਹੋਏ ਆ ਵੀ ਪ੍ਰਸ਼ਨ ਥੋੜੇ ਥੋੜੇ ਅੱਖਰਾਂ ਦਾ ਹੀ ਫਰਕ ਹੈ, ਮੁੜ ਮੁੜ ਕੇ ਆਈ ਆ, ਕਿਉਂਕਿ ਪ੍ਰਸ਼ਨ ਹੀ ਮੁੱਕ ਗਿਆ ਅਸਲ ਚ। ਅਸਲ ਦਾ ਗੱਲ ਹੈ ਵੀ ਪ੍ਰਸ਼ਨ ਮੁੱਕ ਗਏ, ਉਹਨਾਂ ਦੇ ਐਵੇਂ ਤਰਲੇ ਜੇ ਮਾਰਦੇ ਆ। ਤੇ ਕਹਾਂ ਵਸੈ ਹੋ ਪਵਨਾ, ਇਹ ਵੀ ਤਾਂ ਪਿੱਛੇ ਆ ਚੁੱਕੀ ਹੈ, ਉੱਤਰ ਦੇ ਚੁੱਕੇ ਨੇ ਮਹਾਰਾਜ। ਹਾਂਜੀ, ਅੱਗੇ ਹੁਣ ਪ੍ਰਸ਼ਨ ਫਿਰ ਤੀਸਰਾ ਕਰ ਦਿੱਤਾ ਹੈ।
ਕਹਾ ਬਸੈ ਸੋ ਸ਼ਬਦ ਅਵਧੂ।
ਅਵਧੂ ਅਵਧੂਤ ਸ਼ੁੱਧ ਸਰੂਪ ਗੁਰੂ ਨਾਨਕ ਦੇਵ ਜੀ, ਉਹ ਬ੍ਰਹਮ ਸ਼ਬਦ ਦਾ ਅਰਥ ਹੈ ਬ੍ਰਹਮ, ਕਹਾਂ ਕਿੱਥੇ ਬਸਦਾ ਹੈ। ਇਹ ਤੀਸਰਾ ਪ੍ਰਸ਼ਨ ਸੀ, ਹੁਣ ਚੌਥਾ ਪ੍ਰਸ਼ਨ ਕਰਦੇ ਹੈ।
ਤਾਕਾ ਚੂਕੈ ਮਨ ਕਾ ਭਵਨਾ।
ਉਸ ਸ਼ਬਦ ਨੂੰ ਪ੍ਰਾਪਤ ਕਰਕੇ ਮਨ ਦਾ ਵਿਸ਼ਿਆਂ ਵੱਲੋਂ ਜਾਂ 84 ਲੱਖ ਜੂਨਾਂ ਵਿੱਚੋਂ ਭਵਨਾ ਭਾਉਣਾ ਵਿਸ਼ਿਆਂ ਚੱਕਰ ਕੱਟਣੇ ਜਾਂ 84 ਲੱਖ ਜੂਨਾਂ ਚੱਕਰਨੇ, ਇਹ ਚੁੱਕੇ ਚੁੱਕਿਆ ਜਾਵੇ। ਇਹ ਚੌਥੇ ਪ੍ਰਸ਼ਨ ਦਾ ਤੇ ਜਿਹੜਾ ਉੱਤਰ ਹੈ ਉਹ ਗੁਰੂ ਸਾਹਿਬ ਨੇ ਨਾਲ ਹੀ ਦੇ ਦਿੱਤਾ। ਕਈ ਸਿੱਧਾਂ ਦਾ ਤਾਂ ਨਾਲ ਦੀ ਨਾਲੇ ਉੱਤਰ ਦੇ ਦਿੰਦੇ, ਕਈਆਂ ਦਾ ਤੇ ਜਿਹੜੇ ਸਿੱਧ ਨੇ ਪਹਿਲਾਂ ਪ੍ਰਸ਼ਨ ਕੀਤਾ ਉਹਦਾ ਬਾਅਦ ਚ ਉੱਤਰ ਦਿੰਦੇ, ਇਉਂ ਮਹਾਰਾਜ ਆਪਣੇ ਭਾਣੇ ਦੇ ਮਾਲਕ ਹੈ। ਚੌਥੇ ਪ੍ਰਸ਼ਨ ਦਾ ਉੱਤਰ ਇਉਂ ਮਹਾਰਾਜ ਸਾਹਿਬ ਜੀ ਜਿਹੜਾ ਹੁਣੇ ਕਰਕੇ ਹਟੇ ਹੈ। ਜਿਹੜਾ ਚੌਥਾ ਬ੍ਰਿਸ਼ ਤਾਕੂ ਚੁਕੈ ਮਨ ਕਾ ਭਵਨਾ, ਤਾਂ ਇਸ ਉਸ ਸ਼ਬਦ ਨੂੰ ਜਿਹੜਾ ਉਹ ਸ਼ਬਦ ਨੂੰ ਪ੍ਰਾਪਤ ਕਰਕੇ ਮਨ ਦਾ ਵਿਸ਼ਿਆਂ ਵੱਲੋਂ ਭਾਉਣਾ ਚੁੱਕ ਜਾਵੇ, 84 ਲੱਖ ਜੋ ਚੁੱਕ ਜਾਵੇ। ਮਹਾਰਾਜ ਦੇ ਉੱਤਰ ਨਾਲ ਹੀ ਦੇ ਦਿੱਤਾ, ਇਹਦਾ ਪ੍ਰਸ਼ਨ ਦਾ ਉੱਤਰ ਭਾਈ ਨਾਲ ਹੀ ਲੈ ਲਿਆ ਸਿੱਧਾ।
ਨਦਰ ਕਰੇ ਤਾਂ ਸਤਿਗੁਰ ਮੇਲੇ,
ਜੋ ਵਾਹਿਗੁਰੂ ਦਇਆ ਦ੍ਰਿਸ਼ਟੀ ਕਰੇ ਤਾਂ ਜੀਵ ਨੂੰ ਸਤਿਗੁਰ ਸੱਚੇ ਗੁਰੂ ਦੇ ਨਾਲ ਮੇਲਦੇ ਆ। ਇਹ ਵੀ ਗੁਰੂ ਦੀ ਕਿਰਪਾ ਹੈ, ਰੱਬ ਦੀ, ਜਿਹਨੂੰ ਗੁਰੂ ਮਿਲ ਜਾਵੇ ਨਾ, ਰੱਬ ਦੀ ਕਿਰਪਾ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਤਾਂ ਹੀ ਇਹ ਜਿਹੜਾ ਮਨ ਹੈ ਦਸ ਦਿਨ ਤਾਂ
ਨਿਜ ਘਰ ਆਸਾ ਇਹੋ ਮਨ ਪਾਏ,
ਤਾਂ ਇਹ ਮਨ ਨਿਜ ਘਰ ਆਪਣੇ ਸਰੂਪ ਰੂਪੀ ਘਰ ਵਿੱਚ ਨਿਵਾਸ ਕਰਦਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗਾ ਫਿਰ ਉਹ ਫਿਰ ਪਾ ਸਕਦਾ। ਅਤੇ ਇਹਦੇ ਨਾਲ ਹੀ
ਆਪੈ ਆਪ ਖਾਈ ਤਾਂ ਨਿਰਮਲ ਹੋਵੇ,
ਆਪੈ ਆਪਣੇ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਕੇ, ਆਪ ਆਪਾ ਭਾਵ ਦੇਹ ਅਧਿਆਸ ਨੂੰ ਖਾਏ, ਖਾ ਲਵੇ, ਮੇਟ ਦੇਵੇ, ਤਾਂ ਨਿਰਮਲ ਹੋਵੇ। ਤਦ ਫਿਰ ਮਨ ਨਿਰਮਲ ਸ਼ੁੱਧ ਹੋਵੇ ਹੁੰਦਾ ਹੈ। ਆਪੈ ਆਪਣੇ ਤੂੰ ਪਦ ਦੇ ਲੱਖ ਅਰਥ ਦੁਆਰਾ, ਆਪ ਆਪਣੇ ਤਤ ਪਦ ਦੇ ਲੱਖ ਨੂੰ ਖਾਏ ਭਾਵ ਧਾਰਨ ਕਰੇ, ਤਾਂ ਮਨ ਨਿਰਮਲ ਸ਼ੁੱਧ ਹੋਵੇ ਹੁੰਦਾ ਹੈ। ਫਿਰ ਇਹ
ਧਾਵਤ ਵਰਜ ਰਹਾਏ,
ਫਿਰ ਵਿਸ਼ਿਆਂ ਦੇ ਵਿੱਚ ਭਰਮਣ ਨਹੀਂ ਕਰਦਾ। 84 ਲੱਖ ਜੂਨਾਂ ਵਿੱਚ ਧਾਵਤ ਧੌਣੋਂ ਦੌੜਨ ਤੋਂ ਵਰਜ ਰੁਕ ਜਾਂਦਾ ਹੈ, ਰੁਕਿਆ ਰਹਾਏ ਰਹਿੰਦਾ ਹੈ। ਵਿਸ਼ਿਆਂ ਵੱਲ ਧੌਂਦੇ ਇੰਦਰੀਆਂ ਨੂੰ ਗੁਰ ਸ਼ਬਦ ਦਾ ਸਾਧਨ ਦੁਆਰਾ ਰੋਕ ਕੇ ਰੱਖਦਾ ਹੈ। ਮਨ ਲੋਚੈ ਬੁਰਿਆਈਆਂ ਗੁਰਸ਼ਬਦ ਦੀ ਇਹ ਮਨ ਹੋੜੀ, ਇਉਂ ਇਸ ਮਨ ਦਾ 84 ਲੱਖ ਜੂਨਾਂ ਚ ਪਾਉਣਾ ਇਉਂ ਰੁਕਦਾ ਹੈ। ਤੇ ਇਹ ਚੌਥੇ ਪ੍ਰਸ਼ਨ ਦਾ ਤਾਂ ਉੱਤਰ ਦੇ ਦਿੱਤਾ ਨਾਲ ਹੀ। ਤੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਸਾਧ ਸਿੰਘ ਜਿਹੜੇ ਇਹਦੇ ਪਿੱਛੇ ਪ੍ਰਸ਼ਨ ਜਿਹੜੇ ਇਹਨਾਂ ਦੇ ਚਲੇ ਆ ਰਹੇ ਹੈ, ਤੇ ਉਹਨਾਂ ਪ੍ਰਸ਼ਨਾਂ ਦੀ ਲੜੀ ਨੂੰ ਹੁਣ ਅੱਗੇ ਤੋਰਦਿਆਂ ਪ੍ਰਸ਼ਨ ਫਿਰ ਪੰਜਵਾਂ ਕਰ ਦਿੱਤਾ। ਇਹਦਾ ਉੱਤਰ ਦੇ ਦਿੱਤਾ ਨਾਲੇ ਚੌਥੇ ਦਾ, ਇਹ ਧਿਆਨ ਰੱਖਣ ਵਾਲੀ ਗੱਲ ਹੈ। ਇਹਦਾ ਉੱਤਰ ਆ ਚੁੱਕਾ, ਇਸ ਕਰਕੇ ਇਹਦਾ ਉੱਤਰ ਨਹੀਂ ਆਏਗਾ, ਬਾਕੀ ਦੇ ਆਉਣਗੇ। ਇਹ ਪੰਜਵਾਂ ਪ੍ਰਸ਼ਨ ਹੈ, ਸੁਣੋ ਜੀ।
ਕਿਉਂ ਮੂਲ ਪਛਾਣੈ,
ਇਹ ਜੀਵ ਕਿਉਂ ਕਿਸ ਪ੍ਰਕਾਰ ਮੂਲ ਮੁੱਢ ਬ੍ਰਹਮ ਨੂੰ ਪਛਾਣੇ, ਪਛਾਣਨਾ ਕਰੇ, ਇਹ ਵੀ ਪ੍ਰਸ਼ਨ ਹੈ ਜੀ ਸਾਡਾ। ਤੇ ਇਹ ਉਸੇ ਇਹ ਜਿਹੜਾ ਹੁਣ ਛੇਵਾਂ ਪ੍ਰਸ਼ਨ ਕਰਨਗੇ ਅੱਗੇ, ਇਹ ਪੰਜਵਾਂ ਪ੍ਰਸ਼ਨ ਛੇਵਾਂ ਪ੍ਰਸ਼ਨ ਹੈ।
ਆਤਮ ਜਾਣੈ,
ਆਤਮਾ ਆਪਣੇ ਆਪ ਨੂੰ ਆਤਮਾ ਰੂਪ ਕਿਵੇਂ ਜਾਣੇ ਜਾਣ ਸਕਦਾ ਹੈ, ਇਹ ਛੇਵਾਂ ਪ੍ਰਸ਼ਨ ਹੋ ਗਿਆ। ਹੁਣ ਸੱਤਵਾਂ ਪ੍ਰਸ਼ਨ ਕਰਦੇ ਹੈ,
ਕਿਉਂ ਸੱਸ ਘਰ ਸੂਰ ਸਮਾਵੈ,
ਕਿਸ ਪ੍ਰਕਾਰ ਸੱਸ ਚੰਦਰਮਾ ਦੇ ਘਰ ਦੇ ਵਿੱਚ ਸੂਰਜ ਸਮਾਵੈ ਸਮਾਉਂਦਾ। ਹਾਲਾਂਕਿ ਪਿੱਛੇ ਆ ਚੁੱਕੇ ਨੇ ਇਹ ਪ੍ਰਸ਼ਨ, ਉੱਤਰ ਦੇ ਦਿੱਤੇ ਨੇ ਮਹਾਰਾਜ। ਹੁਣ ਮਤਲਬ ਇਹ ਹੈ ਵੀ ਤਲਲੇ ਨੇ ਇਹਨਾਂ ਦੇ, ਜਦੋਂ ਪ੍ਰਸ਼ਨ ਆਉਂਦਾ ਨਹੀਂ ਕੋਈ ਬੋਲਣਾ ਤਾਂ ਹੈਗਾ ਹੀ ਨਾ। ਕਈ ਬੰਦੇ ਨੂੰ ਉੱਤਰ ਤਾਂ ਆਉਂਦਾ ਹੀ ਨਹੀਂ ਹੁੰਦਾ, ਉਹੀ ਫਿਰ ਅਲ ਅਲ ਕਰੀ ਜਾਂਦੇ ਹੁੰਦੇ ਆ। ਇਹ ਇਹਨਾਂ ਦਾ ਵੀ ਇਹੀ ਕੰਮ ਹੈ ਹੁਣ ਸਿੱਧਾਂ ਦਾ। ਤੇ ਕਿਉਂ ਕਰਕੇ ਇਸ ਪ੍ਰਕਾਰ ਚੰਦਰਮਾ ਦੇ ਘਰ ਸੂਰਜ ਸਮਾਵੈ ਸਮਾਉਂਦਾ, ਭਾਵ ਕੀ ਹੈ ਅਵਿਦਿਆ ਰੂਪੀ ਰਾਤ ਵਾਲੇ ਚੰਦਰਮਾ ਦੇ ਘਰ ਤੇ ਉਹਦੇ ਵਿੱਚ ਗਿਆਨ ਰੂਪੀ ਸੂਰਜ ਕਿਵੇਂ ਸਮਾਉਂਦਾ, ਐ ਇਸ ਤਰ੍ਹਾਂ ਦਾ ਗੁੱਝੀ ਗੱਲ ਕੀਤੀ ਹੈ। ਕਿਉਂ ਸੱਸ ਕਰ ਸੂਰ ਸਮਾਵੈ, ਇਹ ਸੱਤਵਾਂ ਪ੍ਰਸ਼ਨ ਹੈ। ਸਤੋ ਜਿਹੜਾ ਸਤੋ ਗੁਣ ਵਿਸ਼ਿਸ਼ਟ ਜਾਂ ਬੈਰਾਗ ਵਾਲੇ ਅੰਤਹਕਰ ਰੂਪੀ ਚੰਦਰਮਾ ਦੇ ਘਰ ਦੇ ਵਿੱਚ ਅਪਰੋਖ ਗਿਆਨ ਰੂਪੀ ਸੂਰਜ ਕਿਵੇਂ ਸਮਾਉਂਦਾ, ਇਹ ਅੰਤਰੀਪ ਦੇ ਵਿੱਚ ਗੁੱਝੀ ਕਰਮਜ ਮਾਰੀ ਹੈ। ਤਾਂ ਫਿਰ ਮਹਾਰਾਜ ਸਾਹਿਬ ਨੇ ਇਹ ਜਿਹੜਾ ਸੱਤਵਾਂ ਪ੍ਰਸ਼ਨ ਸੀ, ਜਿਵੇਂ ਚੌਥੇ ਦਾ ਉੱਤਰ ਨਾਲ ਦੀ ਨਾਲ ਦੇ ਦਿੱਤਾ, ਤੇ ਇਹਦਾ ਵੀ ਉੱਤਰ ਸੱਤਵੇਂ ਦਾ ਵੀ ਨਾਲ ਦੀ ਨਾਲ ਦਿੱਤਾ। ਦੋ ਪ੍ਰਸ਼ਨ ਇਹੋ ਜਿਹੇ ਨੇ ਜਿਹਨਾਂ ਦਾ ਉੱਤਰ ਨਾਲ ਦੀ ਨਾਲ ਦਿੱਤਾ, ਇੱਕ ਚੌਥਾ ਇੱਕ ਸੱਤਵਾਂ। ਤੇ ਇਹ ਗੱਲਾਂ ਜ਼ਰੂਰ ਬਹੁਤ ਯਾਦ ਰੱਖਣ ਵਾਲੀਆਂ। ਸੱਤਵੇਂ ਦਾ ਉੱਤਰ ਮਹਾਰਾਜ ਸਾਹਿਬ ਜੀ ਦਿੰਦੇ ਹਨ, ਸੁਣੋ ਜੇ, ਕਿਉਂਕਿ ਪ੍ਰਸ਼ਨ ਤਾਂ ਹੋਏਗਾ ਜੇ ਹੁਣ ਕੇ ਹੋ ਕੇ ਹਟਿਆ। ਇਹਦਾ ਉੱਤਰ ਦਿੰਦੇ ਨੇ ਮਹਾਰਾਜ,
ਗੁਰਮੁਖ ਹਉਮੈ ਵਿੱਚ ਖੋਵੈ,
ਜਦ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਗੁਰਮੁਖ ਬਣ ਕੇ ਦੇਹ ਦੀ ਹਉਮੈ ਹੰਗਤਾ ਨੂੰ ਵਿੱਚੋਂ ਅੰਦਰੋਂ ਖੋਵੈ, ਖੋ ਦੇਵੇ, ਮੇੜ ਦੇਵੇ। ਤੇ ਇਸ ਪ੍ਰਕਾਰ ਫਿਰ ਸਤਿਗੁਰੂ ਜੀ ਅੱਗੇ ਕਥਨ ਕਰਦੇ, ਤੋ
ਨਾਨਕ ਸਹਿਜ ਸਮਾਵੈ,
ਸਤਿਗੁਰੂ ਜੀ ਕਥਨ ਕਰਦੇ, ਤੋ ਤਾਂ ਤਦ ਸਤੋਗੁਣ ਵਿਸ਼ਿਸ਼ਟ ਬੈਰਾਗ ਵਾਲੇ ਅਵਿਦਿਆ ਰੂਪੀ ਰਾਤ ਵਾਲੇ ਜਾਂ ਅੰਤਸ਼ਕਰ ਰੂਪੀ ਚੰਦਰਮਾ ਦੇ ਘਰ ਵਿੱਚ ਅਪਰੋਖ ਸਹਿਜ ਗਿਆਨ ਰੂਪੀ ਸੂਰਜ ਸਮਾਵੈ ਸਮਾਉਂਦਾ। ਹੁਣ ਅਗਲੀ ਤੁਕ ਦੇ ਵਿੱਚ ਜਿਹੜੇ ਪਿੱਛੇ ਪ੍ਰਸ਼ਨ ਹੈ, ਕਿਉਂਕਿ ਚੌਥਾ ਪ੍ਰਸ਼ਨ ਤੇ ਸੱਤਵਾਂ ਤਾਂ ਦੇ ਦਿੱਤਾ ਨਾਲ ਦੀ ਨਾਲ, ਹੁਣ ਸਾਰੇ ਨੂੰ ਕੁੱਲ ਸੱਤ ਪ੍ਰਸ਼ਨ, ਉਹਦੇ ਵਿੱਚੋਂ ਦੋ ਤਾਂ ਨਿਵਿਰਤ ਹੋ ਗਏ, ਚੌਥਾ ਤੇ ਸੱਤਵਾਂ। ਪੰਜ ਪ੍ਰਸ਼ਨਾਂ ਦੇ ਵਿੱਚ ਹੁਣ ਪਹਿਲਾ ਪ੍ਰਸ਼ਨ ਹੈ ਜਿਹੜਾ, ਉਹਦਾ ਉੱਤਰ ਦੇਣਗੇ। ਇਸ ਕਰਕੇ ਪਹਿਲਾ ਪ੍ਰਸ਼ਨ ਬੋਲ ਦਿਓ ਜੀ।
ਇਹੋ ਮਨ ਮੈਗਲ ਕਹਾ ਬਸੀ ਅਰੇ,
ਇਹ ਸੀ ਪ੍ਰਸ਼ਨ ਵੀ ਇਹ ਮਨ ਹੈ ਜਿਹੜਾ ਹਾਥੀ ਦੀ ਨਿਆਈ ਹੈ, ਇਹ ਕਿੱਥੇ ਵਸਦਾ ਹੈ। ਉੱਤਰ ਦੇ ਜੀ ਮਹਾਰਾਜ ਸਾਹਿਬ ਜੀ ਇਉਂ ਫਰਮਾਨ ਕਰਦੇ, ਸੁਣੋ ਜੇ।
ਇਹੋ ਮਨ ਨਿਹਚਲ ਹਿਰਦੈ ਵਸੀਅਲੇ,
ਇਹ ਮਨ ਰੂਪੀ ਹਾਥੀ ਨਿਹਚਲ ਅਚਲ ਹੋ ਕੇ ਹਿਰਦੇ ਰੂਪੀ ਅਸਥਾਨ ਵਿੱਚ ਵਸੀਅਲੇ ਵਸਦਾ ਹੈ। ਇਹ ਮਹਾਰਾਜ ਸਾਹਿਬ ਨੇ ਉੱਤਰ ਦੇ ਦਿੱਤਾ। ਤੇ ਹੁਣ ਜਿਹੜਾ ਪੰਜਵਾਂ ਪ੍ਰਸ਼ਨ ਹੈ, ਚੌਥੇ ਦਾ ਤਾਂ ਦੇ ਦਿੱਤਾ, ਪੰਜਵਾਂ ਪ੍ਰਸ਼ਨ, ਕਿਉਂਕਿ ਪਹਿਲੇ ਤੋਂ ਬਾਅਦ ਇਹ ਪੌੜੀ ਦੇ ਵਿੱਚ ਬਹੁਤੀ ਜ਼ਿਆਦਾ ਉਲਝਣਾ ਇਸ ਗੱਲੋਂ, ਕਿਉਂਕਿ ਚੌਥੇ ਦਾ ਪ੍ਰਸ਼ਨ ਨਾਲ ਦੀ ਨਾਲ ਦੇ ਦਿੱਤਾ, ਸੱਤਵੇਂ ਦਾ ਪ੍ਰਸ਼ਨ ਨਾਲ ਦੀ ਨਾਲ ਉੱਤਰ ਦੇ ਦਿੱਤਾ, ਹੁਣ ਪਹਿਲੇ ਦਾ ਪਹਿਲਾਂ ਉੱਤਰ ਦੇ ਦਿੱਤਾ, ਉਦੋਂ ਬਾਅਦ ਪਹਿਲੇ ਤਾਂ ਦੂਜੇ ਦਾ ਉੱਤਰ ਨਹੀਂ, ਕਿਉਂਕਿ ਸਿੱਧ ਜਿਹੜਾ ਮੂਹਰੇ ਬੈਠਾ ਪੰਜਵੇਂ ਪ੍ਰਸ਼ਨ ਵਾਲਾ ਸਿੱਧ ਬੈਠਾ, ਪੰਜਵੇਂ ਵਾਲੇ ਨੂੰ ਪਹਿਲਾਂ ਇੱਕ ਪਹਿਲੇ ਸਿੱਧ ਤੋਂ ਬਾਅਦ ਪਹਿਲਾ ਪ੍ਰਸ਼ਨ ਕਰਨ ਵਾਲੇ ਤੋਂ ਬਾਅਦ ਫਿਰ ਪੰਜਵੇਂ ਦੀ ਵਾਰੀ ਆ ਗਈ। ਤੇ ਪੰਜਵਾਂ ਜਿਹੜਾ ਇਹ ਪ੍ਰਸ਼ਨ ਬੋਲ ਦੋ ਜੀ, ਪੰਜਵਾਂ
ਕਿਉਂ ਮੂਲ ਪਛਾਣੇ,
ਇਹਦਾ ਹੁਣ ਉੱਤਰ ਦਿੰਦੇ, ਜਿਹੜਾ ਕਿ ਅਸੀਂ ਮੂਲ ਕਿਵੇਂ ਪਛਾਣੇ, ਤੇ ਉਹਦਾ ਉੱਤਰ ਦਿੰਦੇ ਨੇ ਮਹਾਰਾਜ।
ਗੁਰਮੁਖ ਮੂਲ ਪਛਾਣ ਰਹੇ,
ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਮੂਲ ਮੁੱਢ ਬ੍ਰਹਮ ਨੂੰ ਪਛਾਣ ਕੇ ਉਹਦੇ ਸਰੂਪ ਵਿੱਚ ਇਸਤਤ ਹੋ ਕੇ ਰਹਿਣਾ ਕਰੇ। ਤੇ ਹੁਣ ਪੰਜਵੇਂ ਤੋਂ ਬਾਅਦ ਦੂਸਰਾ ਪ੍ਰਸ਼ਨ ਕਰਨ ਵਾਲਾ ਸਿੱਧ ਆਖੇ ਜੀ ਮੇਰੇ ਇਹਦਾ ਉੱਤਰ ਦਿਓ, ਮੈਂ ਇਹ ਪ੍ਰਸ਼ਨ ਕੀਤਾ ਸੀ, ਉਹਦਾ ਹੁਣ ਉੱਤਰ ਦੂਸਰੇ ਦਾ ਦੇ ਰਹੇ ਮਹਾਰਾਜ। ਦੂਸਰਾ ਪ੍ਰਸ਼ਨ ਪਹਿਲਾਂ ਬੋਲਣਾ,
ਕਹਾ ਵਸੈ ਇਹੋ ਪਵਨਾ,
ਤੇ ਮਹਾਰਾਜ ਨੂੰ ਪੁੱਛਿਆ ਸੀ ਇਹ ਪਵਨ ਕਿੱਥੇ ਵਸਦਾ, ਉਹਦਾ ਉੱਤਰ ਦੇਣ ਲੱਗੇ
ਨਾਭ ਪਵਨ ਘਰ ਆਸਣ ਬੈਸੈ,
ਨਾਭ ਨਾਭੀ ਰੂਪ ਘਰ ਵਿੱਚ ਪਵਨ ਸਵਾਸ ਆਸਣ ਇਸਤਤ ਹੋ ਕੇ ਬੈਸੈ ਬੈਠਦੇ, ਭਾਵ ਨਾਭੀ ਰੂਪ ਅਸਥਾਨ ਵਿੱਚ ਹਵਾ ਦੀ ਇਸਤਤੀ ਹੈ, ਜਿੱਥੇ ਸਾਡੀ ਧੁਨੀ ਹੈ ਨਾ, ਇਸ ਥਾਂ ਤੇ ਇਹਦਾ ਉੱਤਰ ਦਿੱਤਾ ਹੈ। ਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਇਹ ਉੱਤਰ ਦਿੱਤਾ ਨਾ ਪਵਨ ਕਰ ਆਸਣ ਬੈਸੈ। ਤੇ ਹੁਣ ਛੇਵਾਂ ਜਿਹੜਾ ਪ੍ਰਸ਼ਨ ਸੀ, ਪਹਿਲਾਂ ਪ੍ਰਸ਼ਨ ਬੋਲ ਦਿਓ ਜੀ, ਇਹਦਾ ਉੱਤਰ ਦੇਣਗੇ ਪਹਿਲਾਂ ਤੇ ਤੀਸਰੇ ਦਾ ਬਾਅਦ ਵਿੱਚ ਦੇਣਗੇ, ਐਂ ਦੀ ਲੜੀ ਹੈ ਟੁੱਟਵੀਂ, ਇਸ ਕਰਕੇ ਕੰਮ ਥੋੜਾ ਜਿਹਾ ਜ਼ਿਆਦਾ ਕਠਿਨ ਹੈ। ਇਹਦਾ ਜਿਹੜਾ ਪ੍ਰਸ਼ਨ ਹੈ, ਪ੍ਰਸ਼ਨ ਬੋਲੋ ਜੀ, ਫਿਰ ਉੱਤਰ ਹੋਏਗਾ।
ਆਤਮ ਜਾਣੈ,
ਤੇ ਇਉਂ ਮਹਾਰਾਜ ਸਾਹਿਬ ਨੂੰ ਇਹ ਜਿਹੜਾ ਸੀ ਉਹਨਾਂ ਨੂੰ ਵੀ ਆਤਮ ਨੂੰ ਕਿਵੇਂ ਜਾਣੇ, ਮਹਾਰਾਜ ਸਾਹਿਬ ਉੱਤਰ ਦਿੰਦੇ ਨੇ ਇਸ ਦਾ ਛੇਵੇਂ ਦਾ ਪ੍ਰਸ਼ਨ ਦਾ।
ਗੁਰਮੁਖ ਖੋਜਤ ਤਤ ਲਹੈ,
ਗੁਰਮੁਖ ਜਨ ਗੁਰਾਂ ਦੁਆਰਾ ਆਪਣੇ ਆਪ ਨੂੰ ਖੋਜਤ ਖੋਜ ਕੇ ਆਪਣੇ ਤਤ ਸਰੂਪ ਨੂੰ ਲਹੈ, ਲੱਖ ਤੇ ਲੱਖ ਨਾਮ ਜਾਣਦਾ, ਜਾਣ ਲੈਂਦੇ ਹਨ, ਇਉਂ ਜਾਣਦੇ ਹੈ। ਉਹ ਵਿਚਾਰਾ ਫਿਰ ਇੱਕ ਰਹਿ ਗਿਆ ਸੀ ਵਿੱਚੇ, ਕਹਿੰਦਾ ਵੀ ਮੇਰਾ ਨਾ ਪ੍ਰਸ਼ਨ ਰੁੜ ਜਾ। ਉਹ ਤੀਸਰੇ ਪ੍ਰਸ਼ਨ ਵਾਲਾ ਸਿੱਧ ਕਹਿੰਦਾ ਮਹਾਰਾਜ ਮੇਰਾ ਵੀ ਉੱਤਰ ਦਿਓ। ਮਹਾਰਾਜ ਸਾਹਿਬ ਜੀ ਫਿਰ ਉਹਦਾ ਉੱਤਰ ਦੇਣ ਲੱਗੇ, ਪਹਿਲਾਂ ਪ੍ਰਸ਼ਨ ਦੀ ਪੰਕਤੀ ਤੀਸਰੀ ਬੋਲ ਦਿਓ ਜੇ।
ਕਹਾ ਵਸੈ ਸੋ ਸ਼ਬਦ ਔਧ,
ਤੇ ਇਹਦਾ ਹੁਣ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ, ਤੇ ਇਹਦੇ ਉੱਤਰ ਵਾਲੀ ਪੰਕਤੀ ਹੁਣ ਬੋਲੋ ਜੀ।
ਸੋ ਸ਼ਬਦ ਨਿਰੰਤਰ ਨਿਜ ਘਰ ਆਛੈ,
ਸੋ ਉਹ ਸ਼ਬਦ ਬ੍ਰਹਮ ਨਿਰੰਤਰ ਇੱਕ ਰਸ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਸਦਾ, ਆਛੇ ਦਾ ਅਰਥ ਹੁੰਦਾ ਹੈ, ਵਸਦਾ ਹੈ ਆਪਣੇ ਸਰੂਪ ਰੂਪੀ ਆਛੇ ਸੁੰਦਰ ਘਰ ਵਿੱਚ ਵਸਦਾ ਹੈ। ਆਛੇ ਦਾ ਅੱਛਾ ਵੀ ਹੁੰਦਾ ਨਾ ਸੁੰਦਰ। ਇਉਂ ਜੋ ਤ੍ਰਿਭਵਨ ਅੱਗੇ ਦੱਸਦੇ ਨੇ,
ਤ੍ਰਿਭਵਨ ਜੋਤ ਸੋ ਸ਼ਬਦ ਲਹੈ,
ਇਉਂ ਜੋ ਤਿੰਨਾਂ ਲੋਕਾਂ ਦਾ ਜੋਤ ਪ੍ਰਕਾਸ਼ਕ ਪਰਮੇਸ਼ਰ ਹੈ, ਸੋ ਉਹ ਗੁਰ ਸ਼ਬਦ ਉਪਦੇਸ਼ ਦੁਆਰਾ ਹੀ ਲਹਿ ਪ੍ਰਾਪਤ ਕਰੀ ਕਰ ਸਕੀਦਾ ਹੈ। ਭਾਵ ਕੀ ਹੈ ਵੀ ਬ੍ਰਹਮ ਆਪਣੇ ਸਰੂਪ ਵਿੱਚ ਇਸਥਿਤ ਹੈ, ਉਹਦੀ ਜੋਤ ਤਿੰਨਾਂ ਭਵਨਾਂ ਵਿੱਚ, ਤੇ ਤਿੰਨੇ ਭਵਨਾਂ ਉਸ ਵਿੱਚ ਤਾਣੇ ਪੇਟੇ ਵਾਂਗੂ ਓਤ ਪੋਤ ਰਿਸਦਾ ਹੈ। ਸੋਤ ਇੱਕ ਜੋ ਤਾਣਾ ਪੇਟਾ, ਤਾਣੇ ਚ ਵੀ ਸੋਤ ਪੇਟੇ ਚ ਵੀ ਸੋਤ, ਤਿੰਨਾਂ ਲੋਕਾਂ ਚ ਸੂਤਰ ਰੂਪ ਹੋ ਕਰਕੇ ਪ੍ਰਤਕ ਜੋਤ ਉਹਦੀ ਸਾਰੇ ਵਰਤ ਰਹੀ ਹੈ, ਇਉਂ ਫਿਰ ਉਹ ਪੂਰਨ ਹੈ। ਇਸ ਲਈ ਉਸਦਾ ਵਾਸਾ ਕਿੱਥੇ ਕਿਹਾ ਜਾਵੇ, ਭਾਵ ਉਹ ਤਾਂ ਸਾਰੇ ਥਾਵਾਂ ਵਿੱਚ ਵਿਆਪਕ ਹੈ। ਤੇ ਅਗਲੀਆਂ ਤੁਕਾਂ ਹੁਣ ਸਿਧਾਂਤ ਦੀਆਂ ਹਨ, ਅੱਗੇ ਬੋਲੋ ਜੀ।
ਖਾਵੇ ਦੁੱਖ ਭੁੱਖ ਸਾਚੇ ਕੀ,
ਜੋ ਜੀਵ ਹਿਰਦੇ ਵਿੱਚ ਸੱਚੇ ਨਾਮ ਜਪਣ ਦੀ ਸਾਚੇ ਨਾਮ ਕੀ ਲਾਗੈ ਭੁੱਖ ਭੁੱਖ ਲੱਗੀ ਹੋਵੇ, ਤਾਂ ਸਾਰਿਆਂ ਦੁੱਖਾਂ ਨੂੰ, ਨਹੀਂ ਤਾਂ ਨਾਨਕ ਦੁਖੀ ਆ ਸਭ ਸੰਸਾਰ, ਕੋਈ ਦੁਖੀ संसार च ऐसा सुखी तो है कोई सुखी ना बिच संसार डिठा जिन्हू पुछिए दुख सुनाऊंदा है वह अग तो दुख ही सुना पड़न। इस करके जे जीव हिरदे विच सच्चे नाम की भुख हो जाए सारे दुख जेड़े न उन्होंने खावे खा जाता भाव सच्चे नाम की भुख करके सारे दुख मिट जाते हैं। इस करके ता ही कहा ना महाराज ने उत भूख है खाए चली है दुख रोज पढ़ते हैं अपने त्रेम च। इस प्रकार महाराज साहब सिद्धांतक पंक्तियां ने यह अगे दसदे हन
साचे ही त्रिपतास रहै
भाव सच्चे नाम की भुख करके सारे दुख मिट जाते हैं ते सच्चे नाम करके ही त्रिपतास अतसह करके तृप्त होके रह रहिंदा है।
अनहद बाणी गुरुमुख जाणी
अनहद हद तो रहत एक रस नाम रूप बाणी गुरां द्वारा गुरमुखा ने जाणी जानना कीती है अते गुरां द्वारा जाणी दी है अहमीद अर्थ है पर इस नूं
बिरलो को अर्थावै
पर कोई बिरला टावा टावा ही है जिहड़ा अर्थावै तात्परज नूं सिद्धांत नूं प्राप्त करदा है। इस दे अर्थ अर्थावे का अर्थ आवै अर्थां नूं हृदय दे विच आवै लियाउणा करदा है कोई बिरला है।
नानक आखै सच सुभाखै
सतगुरु जी कथन करदे जो सच सच्चे नाम नूं सुभाखै भली प्रकार उचारण करदा है। नानक दुबारे बोलो जी
नानक आखै सच सुभाखै
सतगुरु जी कथन करदे जिहड़ा सच सच्चे नाम नूं सुभाखै भली प्रकार उचारण करदा है ओ सच स्वरूप नूं फिर
सच रपै रंग कबहू ना जावै
सच स्वरूप च रपे रंगिया जांदा उस नूं कबहू कदे भी रंग प्रेम ते जिहड़ा ओ ना नहीं जांदा प्रेम दा रंग लैंदा नहीं उस दा ज्ञान नाम दा रंग कदे भी उतरदा नहीं। काया रंगण जेथे प्यारे पाईआ नौ मंजीठ रंगण वाला जे रंगा साहिब ऐसा रंग ना डीठ जिनके चोले रतले प्यारे कंत तिना के पास। इस करके कुछ गुरु घर दे विद्वान जेडे ने सतपुरश इन्हां पंक्तियां दा जेड़ा प्रश्नां ते उत्तरां द्वारा इउं भी अर्थ इहदा लाउंदे है ओ है अनहद बाणी बोलो जी
अनहद बाणी
ते अनहद बाणी ते ए सास जी प्रश्न है अनहद बाणी कौन जानदा है ए प्रश्न है ਇਹਦਾ ਉੱਤਰ ਹਾਂਜੀ ਹੁਣ ਬੋਲਦੇ
ਗੁਰਮੁਖ ਜਾਣੇ
ਗੁਰਮੁਖ ਜਾਣੇ ਗੁਰਾਂ ਦੁਆਰਾ ਗੁਰਮੁਖਾਂ ਨੇ ਆਂਦਾ ਇੱਕ ਰਸ ਨਾਮ ਬਾਣੀ ਨੂੰ ਜਾਣੀ ਜਾਣਿਆ ਭਾਵ ਜਿਹੜਾ ਹਰ ਵਕਤ ਸਿਮਰਨ ਕਰਦਾ ਤੇ ਉਹਨਾਂ ਨੇ ਅਨਹਦ ਬਾਣੀ ਨੂੰ ਜਾਣਨਾ ਕੀਤਾ ਹੈ। ਬਿਰਲੋ
ਬਿਰਲੋ ਕੋ ਅਰਥ ਆਵੇ
ਪਰ ਕੋਈ ਬਿਰਲਾ ਗੁਰਮੁਖੀ ਅਰਥ ਆਵੇ ਸਿਧਾਂਤ ਨੂੰ ਪ੍ਰਾਪਤ ਕਰਦਾ ਹੈ। ਪ੍ਰਸ਼ਨ ਉਹ ਕਿਹੜਾ ਰੰਗ ਹੈ ਜਿਹੜਾ ਕਦੇ ਵੀ ਦੂਰ ਨਹੀਂ ਹੁੰਦਾ ਇਹ ਹੈ ਪ੍ਰਸ਼ਨ ਤਾਂ ਇਹਦਾ ਉੱਤਰ ਦਿੰਦੇ ਨੇ
ਨਾਨਕ ਆਖੈ ਸਤਿ ਸੁਭਾਖੈ
ਸਤਿਗੁਰੂ ਜੀ ਕਥਨ ਕਰਦੇ ਜੋ ਸੱਚੇ ਨਾਮ ਨੂੰ ਭਲੀ ਪ੍ਰਕਾਰ ਉਚਾਰਨ ਕਰਦਾ ਉਹ ਸੱਚੇ ਨਾਮ ਰੂਪੀ ਰੰਗ ਵਿੱਚ ਰੰਗਿਆ ਜਾਂਦਾ ਸੱਚ ਰਪੈ ਬੋਲੋ
ਸੱਚ ਰਪੈ ਰੰਗ ਕਬਹੂ ਨਾ ਜਾਵੇ
ਤੇ ਫਿਰ ਉਹ ਸੱਚੇ ਨਾਮ ਰੂਪੀ ਰੰਗ ਵਿੱਚ ਰੰਗਿਆ ਜਾਂਦਾ ਜੋ ਨਾਮ ਰੂਪੀ ਰੰਗ ਕਦੇ ਵੀ ਦੂਰ ਨਹੀਂ ਹੁੰਦਾ ਉਹ ਰੰਗ ਮਜੀਠਾ ਰੰਗ ਹੈ ਉਹ ਲਹਿੰਦਾ ਨਹੀਂ ਹੈ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਪਾਗਾ ਮੈਲਾ ਕਦੇ ਨਾ ਉਹ ਵੀ ਨਾ ਲਾਗੇ ਦਾਗਾ। ਅੱਗੇ ਹੁਣ ਸਿੱਧਾ ਨੇ ਅਖੀਰਲੇ ਜਿਵੇਂ ਕਹਿੰਦੇ ਨਾ ਬਈ ਫਲਾਨਾ ਬੰਦਾ ਜੀ ਅਖੀਰਲੇ ਸਵਾਸਾਂ ਤੇ ਹੈ ਉਹ ਇਸੇ ਤਰ੍ਹਾਂ ਹੁਣ ਸਿੱਧਾ ਦੇ 84 ਦੇ ਜਿਹੜੇ ਸਵਾਲ ਨੇ ਪ੍ਰਸ਼ਨ ਉਹ ਵੀ ਅਖੀਰਲੇ ਨੇ ਹੁਣ ਇਹ ਅਖੀਰਲੇ ਸਵਾਸਾਂ ਤੇ ਜਿਵੇਂ ਬਸ ਉਹਨਾਂ ਦੇ ਪ੍ਰਸ਼ਨ ਤਾਂ ਗਏ ਨੇ ਮੁੱਕ ਪਰ ਇਹ ਤਰਲੀ ਮਾਰਦੇ ਆ ਹੁਣ ਹੁਣ ਇਹਨਾਂ ਨੇ ਪ੍ਰਸ਼ਨ ਕੀਤੇ ਆ ਕੁਛ ਸੁਣੋ ਜੇ
ਜਾ ਇਹੋ ਹਿਰਦਾ ਦੇਹ ਨਾ ਹੋਤੇ
ਹੁਣ ਆਪਣੀ ਜਾਨ ਦੇ ਵਿੱਚ ਜਿਹੜੇ ਇਹ ਬਹੁਤ ਜਾ ਕੇ ਫਲਾਂ ਫੁੱਲਾਂ ਦੇ ਬਹਾਨੇ ਇਹ ਪੂਰੀ ਮਿਹਨਤ ਕਰਕੇ ਆਏ ਸੀ ਆਪਣੀ ਜਾਨ ਚ ਉਹਨਾਂ ਚ ਫਿਰ ਇੱਕ ਸੀ ਵੀ ਮੈਂ ਬੋਲੂੰਗਾ ਸਾਰਿਆਂ ਤੋਂ ਬਾਅਦ ਉਹ ਤਾਂ ਪ੍ਰਸ਼ਨ ਇਹੋ ਜਿਹਾ ਵੀ ਉਹਦਾ ਤਾਂ ਲਾਜਵਾਬ ਹੋਏ ਜਾਣਾ ਇਹਨਾਂ ਨੇ ਇਹ ਜਾਣੀ ਇਹਨਾਂ ਨੇ ਬੜਾ ਪਹਿਲਵਾਨ ਬਾਅਦ ਚ ਰੱਖਿਆ ਹੈ ਉਹਨੂੰ ਹੁਣ ਅੱਗੇ ਪੇਸ਼ ਕੀਤਾ ਉਹ ਆ ਕੇ ਕਹਿੰਦਾ ਜੀ ਮੇਰਾ ਸਵਾਲ ਹੈ ਕੀ ਸਵਾਲ ਹੈ ਜਾ ਹਿਰਦਾ ਦੇਹ ਨਾ ਹੋਤੀ ਜਦੋਂ ਇਹ ਹਿਰਦਾ ਅਤੇ ਦੇਹ ਕਾਇਆ ਇਹ ਹੈ ਹੀ ਨਹੀਂ ਸੀ ਨਾ ਹਿਰਦਾ ਸੀ ਨਾ ਦੇਹ ਸੀ ਤਾਂ ਫਿਰ ਮੈਨੂੰ ਦੱਸੋ
ਤੋ ਮਨ ਕੈਠਾ ਰਹਿਤਾ
ਤੋ ਮਨ ਕੈਠੇ ਤੋ ਮਨ ਜੀਵ ਹੈ ਜੀਵ ਆਤਮਾ ਕੈਠੇ ਕਿਸ ਥਾਂ ਰਹਿੰਦਾ ਸੀ ਅਪਵਾਦ ਵਾਲੇ ਪਾਸੇ ਬੋਲੀ ਹੈ ਕੈਠੇ ਕਿੱਥੇ ਰਹਿੰਦਾ ਸੀ ਉਹ ਤੇ ਹੁਣ ਦੂਸਰਾ ਪ੍ਰਸ਼ਨ ਕਰਦਾ ਹੈ,
ਨਾਵ ਕਮਲ ਅਸਥੰਭ ਨਾ ਹੋ ਤੋ।
ਜਦੋਂ ਪ੍ਰਾਣਾ ਨੂੰ ਟਿਕਾਉਣ ਵਾਸਤੇ ਨਾਭ ਨਾਭੀ ਰੂਪ ਕਮਲ, ਇਸ ਦਾ ਅਸਥੰਭ ਥੰਭਾ ਹੀ ਨਹੀਂ ਸੀ, ਹੁੰਦਾ ਹੀ ਨਹੀਂ ਸੀ, ਨਾ ਹੋ ਤੋ ਨਹੀਂ ਹੁੰਦਾ ਸੀ, ਤਾਂ ਫਿਰ
ਦਾ ਪਵਨ ਕਵਨ ਘਰ ਸਹਿਤਾ।
ਤਦ ਫਿਰ ਕਵਨ ਪੌਣ ਸਵਾਸ ਕਵਨ ਕਿਸ ਕਰਤੇ ਸਹਿਤਾ ਆਸਰੇ ਹੀ, ਭਾਵ ਸਵਾਸ ਸਰੀਰ ਵੀ ਕਿਸ ਆਸਰੇ ਸੀ। ਸਵਾਲ ਬੜਾ ਗਹਿਰਾ ਹੈ, ਇਹਨੂੰ ਮਾਮੂਲੀ ਨਾ ਸਮਝੋ, ਸਵਾਲ ਬਹੁਤ ਹੀ ਗਹਿਰਾ ਹੈ। ਤੇ ਸਵਾਲ ਐਸਾ ਹੈ ਜਿਹਦੇ ਚ ਉਹਨਾਂ ਨੂੰ ਭਰੋਸਾ ਸੀ ਵੀ ਗੁਰੂ ਨਾਨਕ ਦੇਵ ਜੀ ਇਹਦੇ ਚ ਉਲਝ ਜਾਣਗੇ, ਇਹਦਾ ਸਵਾਲ ਦਾ ਉੱਤਰ ਨਹੀਂ ਦੇ ਸਕਣਗੇ। ਹੁਣ ਤੀਸਰਾ ਪ੍ਰਸ਼ਨ ਹੋਰ ਕਰ ਦਿੱਤਾ,
ਰੂਪ ਨਾ ਹੋ ਤੋ ਰੇਖ ਨਾ ਕਾਈ।
ਜਦੋਂ ਰੂਪ ਆਕਾਰ ਨਹੀਂ ਸੀ ਹੁੰਦਾ, ਮੱਛ ਕੱਛ ਆਦਿ ਕਾਈ ਕੋਈ ਵੀ ਲਕੀਰਾਂ ਹੀ ਨਹੀਂ ਸੀ, ਤਾਂ ਫਿਰ ਉਸ ਵੇਲੇ
ਤਾਂ ਸ਼ਬਦ ਕਹਾ ਲਿਵ ਲਾਈ।
ਸ਼ਬਦ ਬ੍ਰਹਮ ਦੀ ਕਹਾ ਕਿੱਥੇ ਲਿਵ ਬਿਰਤੀ ਲਾਈ ਲਗਾਈ ਹੋਈ ਸੀ, ਇਹ ਵੀ ਦੱਸਣਾ ਕਰੋ। ਤੇ ਇਹਦੇ ਨਾਲ ਹੀ ਚੌਥਾ ਪ੍ਰਸ਼ਨ ਹੋਰ ਕੀਤਾ,
ਰਕਤ ਬਿੰਦ ਕੀ ਮੜੀ ਨਾ ਹੋਤੀ।
ਜਦੋਂ ਮਾਤਾ ਦੀ ਮਾਂ ਕੀ ਰਕਤ, ਮਾਂ ਦੀ ਤਾਂ ਰਕਤ ਹੈ, ਪਿਤਾ ਬਿੰਦ ਧਾਰਾ, ਤੇ ਉਸ ਵੇਲੇ ਲਹੂ ਤੇ ਰਤ ਦੋਨੇ ਨਹੀਂ ਸੀ, ਨਾ ਮਾਂ ਸੀ ਨਾ ਪਿਓ ਸੀ, ਨਾ ਮਾਤਾ ਪਿਤਾ ਦੀ ਰਕਤ ਬਿੰਦ ਸੀ, ਪਿਤਾ ਦੀ ਬਿੰਦ ਨਹੀਂ ਸੀ, ਮਾਤਾ ਦੀ ਰਕਤ ਨਹੀਂ ਸੀ। ਤਾਂ ਫਿਰ ਇਹ ਦੱਸੋ, ਜਦੋਂ ਬਿੰਦ ਧਾਤੂ ਨਹੀਂ ਸੀ ਪਿਤਾ ਦੀ, ਮਾਂ ਦੀ ਰਕਤ ਨਹੀਂ ਸੀ, ਮੜੀ ਨਾਮ ਦੇਹ ਹੈ, ਮ੍ਰਿਤਕ ਮੜਾ ਸਰੀਰ, ਇਹ ਮੜੀ ਦੇਹ ਰੂਪੀ ਮੜੀ ਨਹੀਂ ਸੀ ਬਣੀ ਹੁੰਦੀ, ਇਹ ਤਾਂ ਹੈ ਹੀ ਨਹੀਂ ਸੀ ਫਿਰ ਉਸ ਵੇਲੇ। ਤਾਂ ਫਿਰ ਇਹ ਦੱਸੋ,
ਮਿੱਤ ਕੀਮਤ ਨਹੀਂ ਪਾਈ।
ਤਾਂ ਸੰਸਾਰ ਦੀ ਮਿੱਤ ਮਰਿਆਦਾ ਤੇ ਕੀਮਤ, ਕਰਮਾਂ ਧਰਮਾਂ ਦੀ ਮਰਿਆਦਾ ਤੇ ਜੀਵਾਂ ਦੇ ਔਗਣਾਂ ਦੀ ਕੀਮਤ ਨਹੀਂ ਪਾਈ ਜਾਂਦੀ ਸੀ, ਉਹ ਵਕਤ ਕੌਣ ਕੀਮਤ ਪਾਉਂਦਾ ਸੀ? ਬਹੁਤ ਗਹਿਰਾ ਸਵਾਲ ਹੈ। ਤੇ ਫਿਰ ਪ੍ਰਸ਼ਨ ਪੰਜਵਾਂ ਹੋਰ ਕਰ ਦਿੱਤਾ,
ਵਰਨ ਭੇਖ ਆਸ ਰੂਪ ਨਾ ਜਾਪੇ।
ਤੇ ਜਿਹੜਾ ਅਸ ਤੇ ਰੂਪ ਪਾਠ, ਇਹ ਨੋਟ ਕਰੋ ਜੀ, ਇਹ ਅਲੱਗ ਅਲੱਗ ਮੁੱਖ ਪਾਠ ਹੈ, ਤੇ ਅਸ ਰੂਪ ਇਕੱਠਾ ਦੂਸਰਾ ਪਾਠ ਹੈ, ਦੋ ਪਾਠ ਨੇ। ਚਾਰ ਵਰਨ, ਛੇ ਦਰਸ਼ਨ ਜਿਹੜੇ ਨੇ, ਦਰਸ਼ਨਾ ਰੂਪੀ ਭੇਖ ਤੇ 84 ਲੱਖ ਜੋਨ, ਇਹਨਾਂ ਦੇ ਰੂਪ ਆਕਾਰ ਨੂੰ ਨਾ ਨਹੀਂ ਜਾਪੀ ਜਾਣੀਦਾ ਸੀ, ਇਸ ਕਰਕੇ ਅਸ ਹੈ, ਇਹਨਾਂ ਆਕਾਰਾਂ ਨੂੰ ਨਹੀਂ ਜਾਪਣੀ ਦਾ ਜਾਪੀਦਾ ਹੈ। ਅਸ ਰੂਪ ਸਭ ਰੂਪ ਸਰੂਪ ਹੀ ਜਾਣੀਦਾ ਸੀ, ਤਾਂ ਫਿਰ ਸੱਚਾ ਜਿਹੜਾ ਹੈ, ਅੱਗੇ ਦੱਸ ਦੇਣ,
ਕਿਉਂ ਕਰ ਜਾਪਸ ਸਾਚਾ।
ਤਦ ਸੱਚਾ ਸੱਚਾ ਕਿਉਂ, ਕਿਵੇਂ ਕਰ, ਕਿਵੇਂ ਕਰਕੇ ਜਾਪਸ ਜਾਣਿਆ ਜਾਂਦਾ, ਕਿਵੇਂ ਕਿਸ ਕਰਕੇ ਜਾਣਿਆ ਜਾਂਦਾ ਸੀ? ਹਾਂਜੀ, ਵਰਨ ਭੇਖ ਦੁਆਰੇ ਬੋਲਦੇ ਜੀ, ਕੋਈ ਨੀ, ਦੁਆਰੇ ਬੋਲ।
ਵਰਨ ਭੇਖ ਆਸ ਰੂਪ ਨਾ ਜਾਪੇ।
ਤੇ ਜਿਹੜਾ ਵਰਨ ਭੇਖ ਆਸ ਰੂਪ ਨਾ ਜਾਪੇ, ਇਹ ਪ੍ਰਸ਼ਨ ਹੈ ਜਿਹੜਾ ਪੰਜਵਾਂ, ਚਾਰ ਵਰਨ ਛੇ ਦਰਸ਼ਨ, ਇਹਨਾਂ ਦਰਸ਼ਨਾਂ ਰੂਪੀ ਭੇਖ ਤੇ 84 ਲੱਖ ਜੋਨ ਦੇ, ਤੇ ਜਿਹੜੇ ਰੂਪ ਹੈ ਆਕਾਰ, ਇਹਨਾਂ ਆਕਾਰਾਂ ਨੂੰ ਨਾ ਨਹੀਂ ਜਾਪੀ ਜਾਣੀ ਦਾ, ਅਸ ਦਾ ਅਰਥ ਹੈ, ਤੇ ਇਸ ਕਰਕੇ ਤੇ ਅਸ ਰੂਪ ਸਭ ਰੂਪ ਸਰੂਪ ਨਹੀਂ ਜਾਣੀਦਾ ਸੀ ਉਸ ਵੇਲੇ। ਫਿਰ
ਕਿਉਂ ਕਰ ਜਾਪਸ ਸਾਚਾ।
ਤਦ ਸੱਚਾ ਕਿਉਂ, ਕਿਵੇਂ ਕਰਕੇ ਜਾਪਸ ਜਾਣਿਆ ਜਾਂਦਾ ਸੀ? ਤੇ ਇਉਂ ਇਹ ਪ੍ਰਸ਼ਨ ਜਿਹੜੇ ਨੇ, ਪੰਜ ਪ੍ਰਸ਼ਨ ਕੀਤੇ ਹੈ। ਤਾਂ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰੇ ਪ੍ਰਸ਼ਨਾਂ ਦਾ ਪਹਿਲਾਂ ਤਾਂ ਸਮੁੱਚੇ ਰੂਪ ਚ ਉੱਤਰ ਦੇਣਗੇ, ਤੇ ਉਸ ਤੋਂ ਬਾਅਦ ਫਿਰ ਅੱਗੇ ਜਿਵੇਂ ਸਿੱਧ ਕਹਿਣਗੇ ਉਹਦੇ ਅਨੁਸਾਰ, ਪਰ ਇੱਥੇ ਸਮੁੱਚੇ ਰੂਪ ਚ ਉੱਤਰ ਦਿੰਦੇ ਹਨ।
ਨਾਨਕ ਨਾਮ ਰਤੇ ਬੈਰਾਗੀ।
ਸਤਿਗੁਰੂ ਜੀ ਕਥਨ ਕਰਦੇ ਨੇ, ਜਿਹੜੇ ਬੈਰਾਗੀ ਬੈਰਾਗਵਾਨ ਹੋ ਕੇ ਨਾਮ ਚ ਰੰਗੇ ਹੋਏ ਨੇ, ਤੇ ਉਹ ਫਿਰ ਮਹਾਰਾਜ ਦੱਸਦੇ ਨੇ,
ਇਬ ਤਬ ਸਾਚੋ ਸਾਚਾ।
ਉਹ ਇਬ ਹੁਣ, ਭਾਵ ਇਸ ਲੋਕ ਵਿਚ ਸਾਚੋ ਸੱਚੇ ਹਨ, ਤਬ ਤਦੋਂ, ਭਾਵ ਪਰਲੋਕ ਵਿਚ ਸਾਚਾ ਸੱਚੇ ਹੀ ਹਨ, ਲੋਕ ਦੋਨਾਂ ਲੋਕਾਂ ਵਿਚ ਸੱਚੇ ਹੋ ਗਏ। ਜਾਂ ਫਿਰ ਨਾਨਕ ਨਾਮ ਰਤੇ ਵੈਰਾਗੀ, ਜੋ ਵੈਰਾਗੀ ਹੋ ਕੇ ਨਾਮ ਵਿਚ ਰੰਗੇ ਗਏ, ਉਹਨਾਂ ਦੀ ਦ੍ਰਿਸ਼ਟੀ ਵਿਚ ਇਬ ਹੁਣ, ਇਬ ਤਬ ਸਾਚੋ ਸਾਚਾ, ਇਬ ਹੁਣ ਇਸ ਵੇਲੇ, ਤੇ ਉਹ ਸੱਚਾ ਹੈ। ਤਬ ਤਦੋਂ ਭਾਵ ਪਰਲੋਂ ਦੇ ਸਮੇਂ ਵੀ ਸੱਚਾ ਹੀ ਪ੍ਰਤੀਤ ਹੁੰਦਾ ਹੈ। ਇਸ ਕਾਲ ਤੇ ਉਸ ਕਾਲ ਵਿੱਚ ਸੱਚਾ ਸੱਚਾ ਹੀ ਸੱਚਾ ਹੈ ਤੇ ਇੱਕ ਰਸ ਪ੍ਰਤੀਤ ਹੁੰਦਾ ਉਹਨਾਂ ਨੂੰ। ਤੇ ਇਸ ਪ੍ਰਕਾਰ ਸਮੁੱਚਾ ਉੱਤਰ ਦਿੱਤਾ ਹੈ। ਤਾਂ ਜਿਸ ਵੇਲੇ ਸਾਧ ਸਿੰਘ ਸਿੱਧਾ ਨੇ ਕਿਹਾ ਵੀ ਨਹੀਂ ਜੀ, ਸਾਨੂੰ ਤਾਂ ਜਿਹੜਾ ਕੱਲਾ ਕੱਲਾ ਉੱਤਰ ਦਿਓ, ਤੁਸੀਂ ਇਕੱਠਾ ਨਹੀਂ ਉੱਤਰ ਪੂਰਾ ਉਸ ਤਰ੍ਹਾਂ ਸਮਝ ਵਿੱਚ ਆ ਰਿਹਾ। ਤੇ ਮਹਾਰਾਜ ਸਾਹਿਬ ਜੀ ਹੁਣ ਫਿਰ ਜਿਹੜਾ ਪਹਿਲਾ ਪ੍ਰਸ਼ਨ ਹੈ ਜੀ, ਪਹਿਲਾ ਪ੍ਰਸ਼ਨ ਬੋਲ ਦਿਓ, ਫਿਰ ਉਹਦਾ ਉੱਤਰ ਅੱਗੇ ਆਏਗਾ ਜੀ। ਪਹਿਲਾ ਪ੍ਰਸ਼ਨ,
ਜਾ ਇਹੋ ਹਿਰਦਾ ਦੇਹ ਨਾ ਹੋਤੇ ਤੋ ਮਨ ਕੈਠਾ ਰਹਿਤਾ।
ਜਦੋਂ ਇਹ ਹਿਰਦਾ ਨਹੀਂ ਸੀ, ਦੇਹ ਨਹੀਂ ਸੀ, ਮਨ ਕਿੱਥੇ ਰਹਿੰਦਾ ਸੀ? ਤੇ ਮਹਾਰਾਜ ਸਾਹਿਬ ਦਾ ਉੱਤਰ ਦਿੰਦੇ ਨ, ਪ੍ਰਸ਼ਨ ਸੀ ਸਿੱਧਾਂ ਦਾ ਇਹ,
ਹਿਰਦਾ ਦੇਹ ਨਾ ਹੋਤੀ ਔਧੂ।
ਹੇ ਔਧੂ ਅਵਧੂਤ ਬ੍ਰਗਤ ਸੰਤੋ, ਹੇ ਸਿੱਧੋ, ਜਦੋਂ ਹਿਰਦਾ ਤੇ ਦੇਹ ਨਹੀਂ ਹੁੰਦੀ ਸੀ, ਉਸ ਸਮੇਂ ਦੀ ਗੱਲ ਸੁਣੋ। ਫਿਰ ਮਹਾਰਾਜ ਕਹਿੰਦੇ ਨੇ, ਤੋ
ਮਨ ਸੁਣ ਰਹਿ ਬੈਰਾਗੀ।
ਦੇ ਦਿੱਤਾ ਉੱਤਰ ਪਾਤਸ਼ਾਹ ਨੇ। ਤਦ ਫਿਰ ਮਨ ਹਿਰਦਾ ਸੰਸਾਰ ਵੱਲੋਂ ਬੈਰਾਗੀ, ਬੈਰਾਗ ਧਾਰ ਕੇ ਉਪਰਾਮੀ ਹੋ ਕੇ ਸੁਨ ਅਫੁਰ ਅਵਸਥਾ ਵਿੱਚ ਰਹਿ ਰਹਿੰਦਾ ਸੀ। ਭਾਵ ਉਦੋਂ ਕੋਈ ਵੀ ਫੁਰਨਾ ਨਹੀਂ ਫੁਰਦਾ ਸੀ, ਅਚਲ ਅਵਸਥਾ ਵਿੱਚ ਰਹਿੰਦਾ ਸੀ। ਇਹ ਉੱਤਰ ਦੇ ਦਿੱਤਾ। ਹੁਣ ਦੂਸਰਾ ਜਿਹੜਾ ਸਵਾਲ ਸੀ ਸਿੱਧਾਂ ਦਾ, ਤੇ ਉਹਦਾ ਉੱਤਰ ਦੇਣਗੇ। ਦੂਸਰਾ ਜਿਹੜਾ ਪ੍ਰਸ਼ਨ ਬੋਲ ਦੋ ਜੀ,
ਨਾਭ ਕਮਲ ਅਸਥੰਭ ਨਾ ਹੋਤੋ।
ਤੇ ਉਹਨਾਂ ਦਾ ਸੀ ਵੀ ਜਦੋਂ ਨਾਭ ਕਮਲ ਦੀ ਨਿਆਈ ਇਹ ਨਾਭੀ ਉਹ ਨਹੀਂ ਸੀ, ਨਾਭ ਕਮਲ ਅਸਥੰਭ ਨਾ ਹੋਤੋ, ਤੇ ਜਿਸ ਵੇਲੇ ਇਹ ਨਹੀਂ ਸੀ,
ਤਾਂ ਪਵਨ ਕਵਨ ਘਰ ਸਹਿਤਾ।
ਤੇ ਉਹ ਪਵਨ ਕਿਸ ਘਰ ਦੇ ਵਿੱਚ ਰਹਿੰਦੇ? ਇਹਦਾ ਹੁਣ ਉੱਤਰ ਦੇ ਰਹੇ ਨੇ ਮਹਾਰਾਜ। ਬੋਲੋ ਜੀ, ਨਾਭ
ਨਾਭ ਕਮਲ ਅਸਥੰਭ ਨਾ ਹੋਤੋ।
ਪੰਕਤੀ ਹੋਈ ਰਹੇ, ਕਹਿੰਦੇ ਨਾਭ ਨਾਭੀ ਕਮਲ ਦਾ ਅਸਥੰਭ ਥੰਭਾ ਆਸਰਾ ਨਹੀਂ ਹੁੰਦਾ ਸੀ, ਤਾਂ ਫਿਰ ਉਸ ਵੇਲੇ
ਤਾਂ ਨਿਜ ਘਰ ਵਸਤੋ ਪਵਨ ਅਨਰਾਗੀ।
ਤਾਂ ਪਵਨ ਸਵਾਸ ਪਾਉਣ ਅਨਰਾਗੀ ਪ੍ਰੇਮੀ ਹੋ ਕੇ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਸਤੋ ਵਸਦੇ ਸੀ। ਇਹ ਉੱਤਰ ਦੇ ਦੋ। ਹੁਣ ਤੀਸਰੇ ਪ੍ਰਸ਼ਨ ਦਾ ਉੱਤਰ ਦੇਣਾ ਮਹਾਰਾਜ ਨੇ, ਇਸ ਕਰਕੇ ਤੀਸਰਾ ਪ੍ਰਸ਼ਨ ਬੋਲ ਦੋ ਜੀ।
ਰੂਪ ਨਾ ਹੋਤੋ ਰੇਖ ਨਾ ਕਾਈ।
ਤੇ ਫਿਰ ਮਹਾਰਾਜ ਸ਼ਬਦ ਇਹਦਾ ਉੱਤਰ ਦੇ ਰਹੇ ਹਨ, ਰੂਪ ਨਾ
ਤਾਂ ਸ਼ਬਦ ਕਹਾਂ ਲਿਵਲਾਈ।
ਤੇ ਇਹ ਸੀ ਪ੍ਰਸ਼ਨ ਵੀ ਸ਼ਬਦ ਕਹਾਂ ਲਿਵਲਾਈ, ਇਹਦੇ ਅਰਥ ਤਾਂ ਹੋ ਲੈ ਨਾ, ਆਪਾਂ ਪੰਕਤੀ ਓ ਲੈਣੀ ਹੈ। ਬੋਲ ਦੋ ਤੁਸੀਂ ਇਹਦਾ ਉੱਤਰ ਦੀ ਪੰਕਤੀ ਬੋਲ ਦਿਓ।
ਰੂਪ ਨਾ ਰੇਖਿਆ ਜਾਤ ਨਾ ਹੋਤੀ।
ਜਦੋਂ ਰੂਪ ਆਕਾਰ ਮੱਛ ਕੱਛ ਆਦਿ ਰੇਖਿਆ ਲਕੀਰਾਂ ਨਹੀਂ ਸੀ ਹੁੰਦੀਆਂ, ਵਰਨਾ ਭੇਖ ਆਦਿ ਦੀ ਜਾਤ ਦੀ ਉਤਪਤੀ ਇਹ ਵੀ ਨਹੀਂ ਤੇ ਹੋਤੀ ਹੁੰਦੀ ਸੀ, ਤਾਂ ਫਿਰ
ਤੋ ਅਕੁਲੀਨ ਰਹਿਤੋ ਸ਼ਬਦ ਸੋ ਸਾਰ।
ਤਦੋਂ ਅਕੁਲੀਨ ਕੁਲਾਂ ਤੋਂ ਰਹਿਤ, ਸਾਰ ਰੂਪ ਸ਼ਬਦ ਬ੍ਰਹਮ ਹੈ, ਸੋ ਉਹ ਸਵੈ ਸੱਤਾ ਦੇ ਆਸਰੇ ਰਹਿਤੋ ਰਹਿੰਦਾ ਸੀ। ਤਦੋਂ ਸਾਰੇ ਪ੍ਰਪੰਚ ਤੋਂ ਰਹਿਤ ਹੋ ਕੇ ਸ਼ਬਦ ਬ੍ਰਹਮ ਆਪਣੇ ਸੋ ਸ੍ਰੇਸ਼ਟ ਸਾਰ ਸਤ ਸਰੂਪ ਵਿੱਚ ਰਹਿੰਦਾ ਸੀ। ਇਹ ਮਹਾਰਾਜ ਸਾਹਿਬ ਨੇ ਉੱਤਰ ਦੇ ਦਿੱਤਾ ਹੈ। ਹੁਣ ਚੌਥੇ ਪ੍ਰਸ਼ਨ ਦਾ ਉੱਤਰ ਦੇਣ ਲੱਗੇ ਮਹਾਰਾਜ, ਸਿਮਰਤੀ ਚ ਲੈਣ ਵਾਸਤੇ। ਚੌਥਾ ਜਿਹੜਾ ਪ੍ਰਸ਼ਨ ਹੈ ਉਹਦੀ ਪੰਕਤੀ ਬੋਲੋ ਜੀ।
ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਏ।
ਤੇ ਮਹਾਰਾਜ ਸਾਹਿਬ ਨੂੰ ਇਹ ਪ੍ਰਸ਼ਨ ਸੀ ਨਾ, ਇਹਦਾ ਹੁਣ ਉੱਤਰ ਦੇ ਰਹੇ ਨੇ। ਉੱਤਰ ਵਾਲੀ ਪੰਕਤੀ ਇਹ ਹੈ,
ਗੌਨ ਗਗਨ ਜਬ ਤਵੇ ਨਾ ਹੋਤੋ।
ਗੌਨ ਗਗਨ ਜਬ ਤਵੇ ਨਾ ਹੋਤੋ। ਗੌਨ ਗਗਨ ਕਰਨ ਵਾਲੀ ਧਰਤੀ, ਚੱਲਣ ਵਾਲਾ ਕੀ ਹੈ ਪਾਣੀ, ਚੱਲਣ ਵਾਲੀ ਕੀ ਹੈ ਪੌਣ, ਗਗਨ ਆਕਾਸ਼ ਆਦਿ ਇਹ ਜਿਹੜੇ ਤੱਤ, ਜਿਵੇਂ ਅਗਨੀ ਵੀ ਇਹਦੇ ਵਿੱਚ ਆ ਗਈ, ਬਾਕੀ ਦੇ ਤੱਤ ਜਿਹੜੇ ਪਾਣੀ ਵਿੱਚ ਆ ਗਿਆ, ਤੇ ਇਸ ਤਰ੍ਹਾਂ ਦੇ ਜਬ ਜਦੋਂ ਨਹੀਂ ਸੀ, ਗੌਨ ਗਗਨ ਜਬ ਤਵੇ ਨਾ ਹੋਤੋ, ਜਬ ਜਦੋਂ ਤਵੇ ਉਦੋਂ ਨਹੀਂ ਹੁੰਦੇ ਸੀ, ਤਾਂ ਫਿਰ
ਤ੍ਰਿਭਵਨ ਜੋਤ ਆਪੇ ਨਿਰੰਕਾਰ।
ਜਿਸ ਦੀ ਹੁਣ ਤਿੰਨਾਂ ਭਵਨਾਂ ਵਿੱਚ ਜੋਤ ਚੇਤਨ ਸੱਤਾ ਰੂਪ ਜੋਤ ਹੈ, ਉਹ ਨਿਰੰਕਾਰ ਪਰਮੇਸ਼ਰ ਆਪੇ ਆਪ ਹੀ ਵਿਆਪਕ ਸੀ, ਆਪੇ ਆਪ ਨਿਰੰਜਨ ਸੋਏ। ਜਦ ਧਰਤੀ ਤੇ ਆਕਾਸ਼ ਤਿੰਨੇ ਭਵਨ ਨਹੀਂ ਸੀ, ਨਾ ਧਰਤੀ ਨਾ ਆਕਾਸ਼, ਜਦੋਂ ਜੋਤ ਉਦੋਂ ਫਿਰ ਜੋਤੀ ਸਰੂਪ ਹੀ ਆਪ ਨਿਰੰਕਾਰ ਸੀ, ਉਹ ਨਿਰੰਕਾਰ ਹੋ ਰਿਹਾ ਸੀ, ਨਿਰਾਕਾਰ ਹੋ ਰਿਹਾ ਸੀ। ਉਸ ਵੇਲੇ ਦੀ ਮਰਿਆਦਾ ਤੇ ਉਹਦੀ ਕੀਮਤ ਆਪ ਹੀ ਪਾਉਂਦਾ ਸੀ, ਉਹ ਹੋਰ ਤਾਂ ਕੋਈ ਪਾ ਹੀ ਨਹੀਂ ਸਕਦਾ। ਕਰਮਾਂ ਧਰਮਾਂ ਦੀ ਮਰਿਆਦਾ ਤੇ ਜੀਵਾਂ ਦੇ ਔਗਣਾਂ ਦੀ ਕੀਮਤ ਆਪ ਹੀ ਪਾਉਂਦਾ ਸੀ, ਸਿੱਧਾਂ ਦਾ ਸਵਾਲ ਸੀ ਨਾ, ਕੀਮਤ ਪਾਉਣ ਕੋ ਆਉਂਦਾ ਸੀ। ਹੁਣ ਪੰਜਵੇਂ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਮਹਾਰਾਜ। ਇਉਂ ਪੰਜਵੇਂ ਪ੍ਰਸ਼ਨ ਦੀ ਪੰਕਤੀ ਬੋਲਦੇ ਹੋ ਜੀ, ਜਿਹੜਾ ਪ੍ਰਸ਼ਨ ਹੈ ਪਿੱਛੇ,
ਵਰਨ ਭੀਖ ਆਸ ਰੂਪ ਨਾ ਜਾਪੀ।
ਤੇ ਜਦੋਂ ਵਰਨ ਭੇਖ ਅਸ ਇਹ ਹੈ ਜਿਹੜੇ ਭੇਖ ਨਹੀਂ ਸਨ,
ਕਿਉਂ ਕਰ ਜਾਪਸ ਸਾਚਾ,
ਕਿਉਂ ਉਹ ਸੱਚੇ ਨੂੰ ਜਾਣਿਆ, ਇਹ ਪ੍ਰਸ਼ਨ ਹੈ। ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ।
ਵਰਨ ਭੀਖ ਆਸ ਰੂਪ ਸੋ ਏਕੋ।
ਇਹ ਪੰਜਵੇਂ ਪ੍ਰਸ਼ਨ ਦਾ ਉੱਤਰ ਮਹਾਰਾਜ ਕਹਿੰਦੇ, ਸਾਰੇ ਵਰਨਾਂ ਤੇ ਭੇਖ ਲਿਬਾਸਾਂ ਵਿਚ ਸੋ ਉਹ ਇਕੋ ਹੀ ਸ਼ੁੱਧ ਰੂਪ ਸਰੂਪ ਪਰਮੇਸ਼ ਅਸ ਹੈ, ਅਤੇ ਇੱਕੋ ਸ਼ਬਦ ਜਿਹੜਾ ਸੀ ਵਰਨ ਪੇਖਾ ਸਰੂਪ ਸੋ ਏਕੋ। ਹਾਂਜੀ, ਏਕੋ ਸ਼ਬਦ,
ਏਕੋ ਸ਼ਬਦ ਵਿਡਾਣੀ,
ਇੱਕੋ ਹੀ ਸ਼ਬਦ ਬ੍ਰਹਮ ਦੀ ਵਿਡਾਣੀ ਅਸਚਰਜ ਰੂਪ ਹੈ, ਵਿਡਾਣੀ ਅਸਚਰਜ ਦਾ ਨਾਮ ਹੈ। ਉਸ ਦੀ ਅਸਚਰਜਤਾ ਦੁਆਰਾ ਉਹ ਸੱਚਾ ਜਾਣੀਦਾ ਹੈ। ਅਗਲੀ ਤੁਕ ਇਹ ਸਿਧਾਂਤਕ ਤੁਕ ਹੈ, ਕਥਨ ਕਰਦੇ ਹਨ ਜੀ,
ਸੱਚ ਬਿਨਾ ਸੂਚਾ ਕੋ ਨਾਹੀ।
ਸੱਚ ਤੋਂ ਬਿਨਾ ਮਹਾਰਾਜ ਸਾਹਿਬ ਜੀ ਕਹਿੰਦੇ ਸਿੱਧੋ, ਤੀਰਥਾਂ ਤੇ ਨਹਾ ਨਹਾ ਕੇ ਤੁਸੀਂ ਕਹਿੰਦੇ ਵੀ ਸੁੱਚੇ ਹੋ ਗਏ, ਸੱਚ ਤੁਹਾਡੇ ਪੱਲੇ ਨਹੀਂ ਹੈ। ਕੋਈ ਵੀ ਵਿਅਕਤੀ ਜਿਹਦੇ ਪੱਲੇ ਸੱਚ ਨਾ ਹੋਵੇ, ਨਹਾਉਣ ਦੇ ਨਾਲ ਸੁੱਚਾ ਨਹੀਂ ਹੋ ਜਾਂਦਾ, ਕੱਲੇ ਹੱਥ ਮਾਂਜਣ ਨਾਲ ਸੁੱਚਾ ਨਹੀਂ ਹੋ ਜਾਂਦਾ। ਸੱਚ ਵੀ ਨਾਲ ਚਾਹੀਦਾ, ਸਰੀਰ ਵੀ ਸੁੱਚਾ ਰੱਖੋ ਤੇ ਮਨ ਵੀ ਸੁੱਚਾ ਰੱਖੋ। ਸਤਿਗੁਰੂ ਜੀ ਕਥਨ ਕਰਦੇ ਹੈ ਸਿੱਧੋ, ਤੇ ਸੱਚ ਦਾ ਇਹ ਹੈ ਕਿ ਇਹ ਜਿਹੜਾ ਸੱਚ ਤੋਂ ਬਿਨਾਂ ਸੁੱਚਾ ਨਹੀਂ ਕੋਈ। ਨਾਨਕ
ਨਾਨਕ ਅਕਥ ਕਹਾਣੀ,
ਮਹਾਰਾਜ ਕਹਿੰਦੇ ਸੱਚ ਦਾ ਇਹ ਹੈ ਵੀ ਜਿਹੜੀ ਕਹਾਣੀ ਅਕਥ ਕਥਨ ਤੋਂ ਰਹਿਤ ਹੈ। ਤੁਸੀਂ ਸੱਚ ਨੂੰ ਗ੍ਰਹਿਣ ਕਰੋ, ਕਿਉਂਕਿ ਸੱਚ ਸਰੂਪ ਤੋਂ ਬਿਨਾਂ ਸੁੱਚਾ ਨਹੀਂ ਕੋਈ ਹੋ ਸਕਦਾ। ਨਹੀਂ ਤਾਂ ਇਹ ਸਰੀਰ ਤਾਂ ਸਾਰਾ ਹੀ ਤਾਂ ਗੰਦਗੀ ਦਾ ਥੈਲਾ ਹੈ, ਮੈਲ ਦਾ ਭਰਿਆ ਪਿਆ, ਸੁੱਚਾ ਕਿੱਥੋਂ ਹੋ ਜਾਊਗਾ। ਇਸ ਕਰਕੇ ਤਾਂ ਜੀ ਪ੍ਰਸ਼ਨ ਹੈ, ਸੱਚੇ ਨਾਮ ਤੋਂ ਬਿਨਾਂ ਕੋਈ ਸੁੱਚਾ ਹੋ ਸਕਦਾ ਹੈ, ਇਹ ਪ੍ਰਸ਼ਨ ਹੈ। ਤਾਂ ਉੱਤਰ ਦਿੰਦੇ ਨੇ, ਸਾਚ ਬਿਨਾਂ ਸੁੱਚਾ ਕੋ ਨਾਹੀਂ, ਸੱਚੇ ਨਾਮ ਤੋਂ ਬਗੈਰ ਕੋਈ ਵੀ ਸੁੱਚਾ ਨਹੀਂ ਹੁੰਦਾ, ਕਿਉਂਕਿ ਨਾਨਕ ਅਕਥ ਕਹਾਣੀ, ਸੱਚੇ ਨਾਮ ਦੀ ਕਹਾਣੀ ਅਕਥ ਹੈ। ਸਤਿਗੁਰੂ ਜੀ ਕਥਨ ਕਰਦੇ ਆ, ਸੱਚੇ ਨਾਮ ਦੀ ਕਹਾਣੀ ਇਹ ਅਕਥ ਹੈ, ਕਥਨੀ ਦਾ ਵਿਸ਼ਾ ਨਹੀਂ, ਸ਼ਕਤੀ ਵਿਰਤੀ ਕਰਕੇ ਕਥਨ ਤੋਂ ਰਹਿਤ ਹੈ, ਉਹ ਗੁਰਾਂ ਦੁਆਰਾ ਜਾਣੀ ਜਾਂਦੀ ਹੈ। ਫਿਰ ਸਿੱਧ ਨੇ ਪ੍ਰਸ਼ਨ ਕੀਤਾ ਜੇ,
ਕਿਤ ਕਿਤ ਬਿਦ ਜਗ ਉਪਜੈ ਪੁਰਖਾ।
ਹੇ ਪੁਰਖਾ, ਗੁਰੂ ਨਾਨਕ ਸਾਹਿਬ ਕਿਤ ਕਿਤ ਕਿਸ ਕਿਸ ਬਿਦ ਤਰੀਕੇ ਦੇ ਨਾਲ ਜਗ ਸੰਸਾਰ ਉਪਜੈ ਪੈਦਾ ਹੋ ਰਿਹਾ ਹੈ।
ਕਿਤ ਕਿਤ ਦੁੱਖ ਬਿਨ ਸਜਾਈ,
ਤੇ ਇਹ ਕਹਿੰਦੇ ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਦੂਸਰਾ ਪ੍ਰਸ਼ਨ ਹੈ, ਤੇ ਕਿਤ ਕਿਤ ਦੁੱਖ ਬਿਨ ਸਜਾਈ, ਕਿਤ ਕਿਤ ਕਿਸ ਕਿਸ ਦੁੱਖ ਕਰਕੇ ਬਿਨਸ ਨਾਸ ਹੋ ਜਾਈ ਜਾਂਦਾ ਹੈ। ਇਹਦਾ ਹੁਣ ਉੱਤਰ ਦਿੰਦੇ ਨੇ, ਜਿਹੜਾ ਪਹਿਲਾ ਪ੍ਰਸ਼ਨ ਕਿਤ ਕਿਤ ਵਿਦ ਜਗ ਉਪਜੈ ਪੁਰਖਾ, ਇਹਦਾ ਉੱਤਰ ਦੇਣਗੇ ਹੁਣ।
ਹਮੈ ਵਿੱਚ ਜਗ ਉਪਜੈ ਪੁਰਖਾ।
ਹੇ ਸਿੱਧ ਪੁਰਖਾ, ਹਉਮੈ ਹੰਗਤਾ ਕਰਕੇ, ਹੰਗਤਾ ਵਿੱਚ ਅੰਦਰ ਹੀ ਸਾਰਾ ਜਗ ਜਿਹੜਾ ਸੰਸਾਰ ਉਪਜੈ ਪੈਦਾ ਹੋ ਜਾਏ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹੰਗਤਾ ਵਿੱਚ ਜੰਮਦਾ ਤੇ ਮਰਦਾ ਹੈ, ਇਹ ਉੱਤਰ ਦੇ ਦਿੱਤਾ। ਹੁਣ ਜਿਹੜਾ ਦੂਸਰਾ ਪ੍ਰਸ਼ਨ ਸੀ, ਕਿਤ ਕਿਤ ਦੁੱਖ ਬਿਨ ਸਜਾਈ, ਉਹਦਾ ਉੱਤਰ ਦਿੰਦੇ ਨੇ,
ਨਾਮ ਇਸਰਿਆ ਦੁੱਖ ਪਾਈ।
ਨਾਮ ਦੇ ਭੁੱਲਣ ਕਰਕੇ ਦੁੱਖ ਪਾਉਂਦਾ, ਨਾਮ ਨੂੰ ਭੁਲਾ ਕੇ ਦੁੱਖ ਪਾਉਂਦਾ, ਇਉਂ ਸਾਰਾ ਸੰਸਾਰ ਨਾਸ ਹੋ ਰਿਹਾ। ਪਿੱਛੇ ਕੀਤੇ ਅਪਰੋਕਤ ਬਚਨਾਂ ਨੂੰ ਸੁਣ ਕੇ ਹੁਣ ਫਿਰ ਸਿੱਧਾਂ ਦਾ ਮਨ ਦਰਬ ਗਿਆ। ਉਹਨਾਂ ਨੇ ਫਿਰ 84 ਸਿੱਧਾਂ ਨੇ ਹੱਥ ਜੋੜ ਕੇ ਗੁਰੂ ਨਾਨਕ ਨੂੰ ਮੱਥਾ ਟੇਕ ਦਿੱਤਾ, ਨਮਸਕਾਰ ਕੀਤੀ, ਤੇ ਗੁਰੂ ਸਾਹਿਬ ਦੇ ਭਾਈ ਬਾਲਾ ਮਰਦਾਨਾ ਵੀ ਹੈਰਾਨ, ਵੀ ਹੁਣ ਤਾਂ ਝਗੜਦੇ ਸੀ, ਹੁਣ ਮੱਥੇ ਟੇਕਣ ਲੱਗ ਗਏ। ਅਵਤਾਰ ਸਮਝ ਕੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਕਲਯੁੱਗ ਦਾ ਧਰਮ ਨੂੰ ਰੂਪਣ ਕਰੋ, ਆਪ ਹੁਣ ਚੌਹਾਂ ਯੁੱਗਾਂ ਦਾ ਨਿਬੇੜਾ ਕਰਨ ਆਏ ਹੋ। ਹੱਠ ਯੋਗ ਇਹ ਪ੍ਰਕਿਰਿਆ ਪੁਰਾਣੀ ਸੀ ਜਿਹੜੀ ਸਾਡੇ ਕੋਲ ਹੈ, ਹੱਠ ਯੋਗ ਸਾਧਨਾ ਕਰਮ ਧਰਮ, ਉਹ ਤੁਸੀਂ ਸਾਰੇ ਨਿਖੇਧ ਦਿੱਤੇ, ਇਹ ਠੀਕ ਵੀ ਹੈ, ਹੁਣ ਰੰਗ ਹੋਰ ਹੈ ਤੇ ਵਰਤ ਰਿਹਾ, ਇਸ ਲਈ ਤੁਸੀਂ ਕਿਰਪਾ ਕਰਕੇ ਦੱਸਣਾ ਕਰੋ ਇਹ ਕਲਯੁਗ ਦੇ ਜੀਵ ਕਿਸ ਪ੍ਰਕਾਰ ਮੁਕਤੀ ਪਾ ਸਕਣ। ਸਿੱਧਾਂ ਦੀ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਅਗਲੀਆਂ ਤੁਕਾਂ ਉਚਾਰਨ ਸਾਹਿਬ ਸਿੰਘ ਜੀ ਕੀਤੀਆਂ। ਉਸ ਵੇਲੇ ਜਿਹੜਾ ਮੰਗਲ ਨਾਥ ਸੀ, ਅਰ ਭਰਥਰੀ ਨਾਥ ਸੀ, ਗੋਪੀ ਚੰਦ ਸੀ, ਉਹ ਜਿਹੜੇ ਫਲ ਖਾਣ ਗਏ ਸੀ ਉਹਨਾਂ ਦੇ ਨਾਲ ਨਹੀਂ ਸੀ ਗਏ। ਉਹਨਾਂ ਦੁਆਰਾ ਇੱਕ ਪ੍ਰਕਰਨ ਬੱਝਾ ਹੋਇਆ ਸੀ ਗੁਰਮੁਖਾਂ ਦਾ, ਉਹ ਗੁਰਮੁਖਾਂ ਦੀ ਗੱਲ ਕਰਦੇ ਕਰਦੇ ਝਗੜਾ ਕਰਨ ਵਾਲੇ ਫਿਰ ਆ ਗਏ। ਮਹਾਰਾਜ ਸਾਹਿਬ ਕਹਿੰਦੇ ਵੀ ਦੇਖੋ, ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਗੁਰਮੁਖਾਂ ਦੀ ਗੱਲ ਕਰਦੇ ਸੀ ਤੁਹਾਡੇ ਗੁਰਮੁਖ ਸਿੱਧਾਂ ਨਾਲ, ਹੁਣ ਤੁਸੀਂ ਗੁਰਮੁਖਤਾਈ ਵਿੱਚ ਆ ਗਏ। ਕਹਿੰਦੇ ਲਓ ਹੁਣ ਆਪਾਂ ਉਹੀ ਪ੍ਰਕਰਨ ਜਿਹੜਾ ਪਿੱਛਾ ਸੀ ਉਹਦੇ ਨਾਲ ਮਿਲਣ ਲੱਗੇ ਨੇ ਮਹਾਰਾਜ, ਸਮਾਪਤੀ ਕਰਨਗੇ, ਪਰ ਪ੍ਰਕਰਨ ਚੇਤੇ ਰੱਖੋ ਜਿਹੜਾ ਪਿੱਛੇ ਚੱਲਿਆ ਆ ਰਿਹਾ ਸੀ। ਮਹਾਰਾਜ ਸਾਹਿਬ ਜੀ ਫਿਰ ਸਮੁੱਚੇ ਰੂਪ ਚ ਜਦੋਂ ਦੇਖਿਆ ਵੀ ਸਿੱਧਾਂ ਨੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਤੂੰ ਵੱਡਾ ਹੈ, ਇਉਂ ਫਿਰ ਮਹਾਰਾਜ ਸਾਹਿਬ ਨੇ ਹੁਣ ਸਮੁੱਚੇ ਰੂਪ ਦੇ ਵਿੱਚ ਉਪਦੇਸ਼ ਦੇਣ ਲੱਗੇ ਨੇ ਗਰੀਬ ਨਵਾਜ਼।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ।
ਕਹਿੰਦੇ ਸਿੱਧੋ, ਹੁਣ ਤੱਕ ਤਾਂ ਪਾਣੀ ਚ ਮਧਾਣੀ ਪਾ ਕੇ ਰੱਖੀ ਤੁਸੀਂ, ਪਾਣੀ ਚ ਮਧਾਣੀ ਪਾਉਣ ਦੇ ਨਾਲ ਕਦੇ ਮੱਖਣ ਤਾਂ ਨਿਕਲਿਆ ਨਹੀਂ, ਤੁਸੀਂ ਚਰਚਾ ਤਾਂ ਕਰਦੇ ਰਹੇ ਪਰ ਉਹਦੇ ਵਿੱਚ ਜਿਹੜੇ ਗੁਰਮੁਖ ਸੁਭਾਅ ਦੇ ਸੀ ਇਹ ਬੈਠੇ, ਹੁਣ ਤੁਸੀਂ ਗੁਰਮੁਖ ਹੋਏ ਹੋ। ਤੇ ਕਹਿੰਦੇ ਅਸੀਂ ਤਾਂ ਭਾਈ ਪਰਮੇਸ਼ਰ ਦੀ ਇਹ ਨੇਤ ਹੈ ਵੀ ਪਾਣੀ ਚ ਮਧਾਣੀ ਪਾਇਆ, ਕਹਿੰਦੇ ਨਿਕਲਦਾ ਨਹੀਂ ਕੁਛ, ਪਰ ਜਦੋਂ ਰੱਬ ਨੇ ਪਾਣੀ ਚ ਮਧਾਣੀ ਪਾਏ ਸੀ 14 ਰਤਨ ਕੱਢਤੇ ਸੀ, ਅਸੀਂ ਤੁਹਾਡੇ ਪਾਣੀ ਦੀ ਮਧਾਣੀ ਚੋਂ ਵੀ ਰਤਨ ਕੱਢੇ ਸੀ, ਤੁਸੀਂ ਸਵਾਲ ਕਰਦੇ ਸੀ, ਅਸੀਂ ਰਤਨਾਂ ਨੂੰ ਬਚਨ ਕੱਢ ਕੱਢ ਕੇ ਦਿੱਤੇ। ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ, ਤੇ ਪਚੰਗਿਆ ਗੋਡਿਆਂ ਚ ਸਿਰਾਂ ਦੇ ਹਾਂ ਸਾਹਿਬ ਤੋਂ ਹੋ ਕੇ ਬੈਠੇ, ਇੱਕ ਨਹੀਂ ਬੈਠੀ ਤਾਂ ਹਾਂ ਨਾ ਠੀਕ ਨਹੀਂ ਹੁੰਦਾ ਇਹ। ਤੇ ਇਸ ਵਰਕਾ ਫਿਰ ਮਹਾਰਾਜ ਸਾਹਿਬ ਜੀ ਗੁਰਮੁਖਤਾਈ ਦੇ ਲੱਛਣ ਦੱਸਦੇ ਹੋਏ ਤੇ ਮਹਾਰਾਜ ਉਪਦੇਸ਼ ਦਿੰਦੇ ਨੇ, ਸੁਣੋ ਜੀ। ਗੁਰਮੁਖ ਹੋਵੇ,
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ।
ਜਿਹੜਾ ਗੁਰ ਉਪਦੇਸ਼ ਦੁਆਰਾ ਗੁਰਮੁਖ ਹੁੰਦਾ ਹੈ ਸੋ ਉਹ ਤਤ ਸਿਧਾਂਤ ਰੂਪ ਗਿਆਨ ਨੂੰ ਵਿਚਾਰੈ ਵਿਚਾਰਦਾ ਹੈ। ਅਤੇ ਫਿਰ
ਹੋਮੈ ਸ਼ਬਦ ਜਲਾਏ,
ਹੋਮੇ ਹੰਗਤਾ ਨੂੰ ਸ਼ਬਦ ਦੀ ਕਮਾਈ ਕਰਕੇ ਨਾਮ ਅਭਿਆਸ ਰੂਪੀ ਅਗਨੀ ਦੁਆਰਾ ਜਲਾਏ ਸਾੜ ਦਿੰਦਾ ਹੈ।
ਤਨ ਮਨ ਨਿਰਮਲ ਨਿਰਮਲ ਬਾਣੀ,
ਜਿਸ ਦਾ ਨਾਮ ਨੂੰ ਜਪਣ ਕਰਕੇ ਤਨ ਸਰੀਰ ਮਨ ਅੰਤਸ਼ਕਰਨ ਨਿਰਮਲ ਉਜਲ ਹੋਇਆ ਹੈ, ਅਤੇ ਫਿਰ ਉਹਦੀ ਬਾਣੀ ਵੀ, ਬਾਣੀ ਨਾਮ ਕੀ ਹੈ, ਬੋਲਣਾ, ਜਿਹੜਾ ਸ਼ਬਦ ਨ ਉਹ ਵੀ ਨਿਰਮਲ ਹੋ ਜਾਂਦੀ ਹੈ, ਪਿਆਰ ਵਾਲੀ ਬਾਣੀ ਹੋ ਜਾਂਦੀ ਹੈ, ਸਤਿਕਾਰ ਦੇ ਵਚਨ ਬੋਲੂਗਾ ਤੇ ਈਰਖਾ ਦਾ ਵਚਨ ਨਹੀਂ ਬੋਲਦਾ। ਇਸ ਕਰਕੇ ਫਿਰ ਤਨ ਮਨ ਨਿਰਮਲ ਨਿਰਮਲ ਬਾਣੀ, ਤੇ ਇਉਂ ਫਿਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਜਿਹਦਾ ਤਨ ਸਰੀਰ ਜਿਹੜਾ ਹੈ ਉਹ ਵੀ ਨਿਰਮਲ ਹੋ ਗਿਆ, ਰੋਮ ਰੋਮ ਕਰਕੇ ਪਰਮੇਸ਼ੁਰ ਦਾ ਜਾਪ ਕਰਦੇ ਆ, ਤੇ ਮਨ ਹਿਰਦੇ ਦੇ ਅੰਦਰ ਵੀ ਨਿਰਮਲ ਉਲਝਲਤਾਈ ਨਾਮ ਵਸਿਆ ਹੈ। ਤੇ ਅੱਗੇ ਦੱਸਦੇ ਨੇ ਸੱਚ
ਸੱਚ ਰਹਿ ਸਮਾਏ,
ਉਹ ਬਾਣੀ ਵੀ ਉਜਲ ਹੋ ਗਈ, ਨਾਮ ਵਸਿਆ ਹੋਇਆ ਤੇ ਸੱਚੇ ਸਰੂਪ ਵੀ ਸਮਾਏ, ਅਭੇਦ ਹੋ ਰਹੇ ਰਹਿੰਦਾ ਹੈ।
ਨਾਮੇ ਨਾਮ ਰਹਿ ਬੈਰਾਗੀ,
ਉਹ ਬੈਰਾਗੀ ਬੈਰਾਗ ਦੇ ਸਹਿਤ ਹੋ ਕਰਕੇ ਹਰ ਵਕਤ ਨਾਮ ਨਾਮੀ ਪਰਮੇਸ਼ੁਰ ਦੇ ਨਾਮ ਜਪਣ ਵਿੱਚ ਲੱਗਿਆ ਰਹੇ ਰਹਿੰਦਾ ਹੈ।
ਸਾਚ ਰੱਖਿਆ ਉਰ ਧਾਰੇ,
ਉਸਨੇ ਸੱਚੇ ਨਾਮ ਨੂੰ ਆਪਣੇ ਹੁਰਦੇ ਵਿੱਚ ਧਾਰੇ ਧਾਰਨ ਕਰਕੇ ਰੱਖਿਆ ਹੋਇਆ ਹੈ।
ਨਾਨਕ ਵਿਨ ਨਾਵੈ ਜੋਗ ਕਦੇ ਨਾ ਹੋਵੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਹੇ ਸਿੱਧੋ, ਨਾਮ ਤੋਂ ਬਿਨ ਬਗੈਰ ਪਰਮੇਸ਼ਰ ਵਿੱਚ ਜੋਗ ਜੁੜਨਾ ਕਦੀ ਵੀ ਨਹੀਂ ਹੋਵੇਗਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਲਯੁਗ ਦੇ ਵਿੱਚ ਨਾਮ ਤੋਂ ਬਗੈਰ ਯੋਗ ਕਦੇ ਵੀ ਨਹੀਂ ਹੋ ਸਕਦਾ। ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਆਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਐਵੇਂ ਨਾ ਭੁੱਲ ਜਿਓ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਜੇਹੀ ਰੁੱਤ ਕਾਇਆ ਸੁਖਤੇ ਹੈ ਤੇਹੋ ਜਿਹੀ ਦੇ, ਆਨ ਰੁਤੀ ਰੁੱਤ ਹੋਰ ਹੋਵੇ ਬੀਜ ਹੋਰ ਬੈਠੀਏ, ਆਨ ਰੁਤੀ ਆਨ ਬੋਈਏ ਫਲ ਨਾ ਫੁੱਲੇ ਤਾਹੇ, ਨਾ ਉਹਨੂੰ ਫਲ ਲੱਗੇਗਾ ਨਾ ਫਲ ਲੱਗੇਗਾ। ਇਸ ਕਰਕੇ ਕਲਯੁਗ ਜਿਹੜੀ ਨਾਮ ਦੀ ਰੁੱਤ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਸਿੱਧੇ ਰਸਤੇ ਤੇ ਲਿਆਉਣ ਵਾਸਤੇ ਅਸੀਂ ਸਮੇਰ ਪਰਬਤ ਤੇ ਆਏ। ਮਹਾਰਾਜ ਸਾਹਿਬ ਜੀ ਦਾ ਇੱਕ ਤਰੀਕਾ ਸੀ ਵੀ ਇੱਕ ਉਹ ਵਿਅਕਤੀ ਫੜਨਾ ਜਿਹਦੇ ਮਗਤ ਹਜ਼ਾਰਾਂ ਬਰਕਤੀ ਵਿਅਕਤੀ ਹੋਣ, ਉਹਦਾ ਸੁਧਾਰ ਕਰ ਦੇਣਾ, ਹਜ਼ਾਰਾਂ ਆਪ ਹੀ ਸੁਧਰ ਜਾਂਦੇ ਸੀ। ਤੀਰਥਾਂ ਤੇ ਇਕੱਠ ਬਣਿਆ ਬਣਾਇਆ ਮਿਲ ਜਾਂਦਾ ਸੀ, ਉੱਥੇ ਜਾ ਕੇ ਪਖੰਡ ਦਾ ਨਿਸ਼ੇਧ ਕਰਨਾ, ਸਾਰੇ ਲੋਕ ਸੁਧਰ ਜਾਂਦੇ। ਕੱਲਾ ਕੌਡਾ ਰਾਕਸ਼ ਫੜਿਆ ਹੈ, ਰਾਗ ਸੁਧਾਰ ਦਿੱਤੇ, ਤੇ ਠੱਗ ਨੂੰ ਫੜਿਆ, ਸੱਜਣ ਨੂੰ, ਚੋਰਾਂ ਦੇ ਵਿੱਚੋਂ ਸ਼੍ਰੋਮਣੀ ਚੋਰ ਨੂੰ ਫੜਿਆ, ਇੱਕ ਨੂੰ ਫੜਦੇ ਸੀ ਉਹਦੇ ਪਿੱਛੇ ਅਨੇਕਾਂ ਤਰ ਜਾਂਦੇ ਸੀ। ਇਉਂ ਸਿੱਧਾਂ ਨੂੰ ਫੜਿਆ ਮਹਾਰਾਜ ਨੇ, ਸੁਧਾਰ ਕੀਤਾ ਉਹਨਾਂ ਦਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਦੀ ਹੀ ਰੁੱਤ ਹੈ ਸੰਸਾਰ ਦੇ ਅੰਦਰ। ਪੰਕਤੀ ਕਿਹੜੀ ਹੈ ਬੋਲੋ ਜਰਾ।
ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ।
ਮਹਾਰਾਜ ਕਹਿੰਦੇ ਜੋਗ ਤਾਂ ਪਰਮਾਤਮਾ ਨਾਲ ਜੁੜਨ ਦਾ ਹੈ, ਤੇ ਪਰਮਾਤਮਾ ਨਾਲ ਜੁੜੇ ਨਹੀਂ ਐਵੇਂ ਸਵਾਹ ਮਿਲ ਕੇ ਜੋਗੀ ਹੋ ਗਏ ਜਾਂ ਜਟਾਂ ਧਾਰ ਕੇ ਜੋਗੀ ਹੋ ਗਏ। ਤੁਸੀਂ ਮਨ ਦੇ ਵਿੱਚ ਵਿਚਾਰੋ,
ਦੇਖੋ ਹਿਰਦੈ ਵਿਚਾਰੇ,
ਤੁਸੀਂ ਹਿਰਦੇ ਚ ਵਿਚਾਰ ਕਰਕੇ ਤਾਂ ਦੇਖੋ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਚਲੋ ਤੁਹਾਨੂੰ ਲੱਗਦਾ ਹੈ ਵੀ ਅਸੀਂ ਨਵੀਨ ਪੰਥ ਚਲਾਇਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਪਰ ਜਿਹੜੇ ਤੁਹਾਡੇ ਪੰਥ ਦੀ ਉਹ ਮੈਂ ਗੱਲ ਕਰਦਾ, ਤੁਹਾਡੇ ਜਿਹੜੇ ਸ਼ਾਸਤਰ ਨੇ ਆਤਮਨੀ ਪਰਮਾਤਮਨੀ ਜੋ ਜੰਤੀ ਸਾਜੂਗਾ, ਸਾਂਖ ਇਹ ਕਹਿੰਦਾ ਨਾ, ਸਾਂਖ ਸ਼ਾਸਤਰ ਕਹਿੰਦੇ ਜੀ ਹਾਂ। ਕਹਿੰਦੇ ਫਿਰ ਪਤੰਜਲ ਕੀ ਕਹਿੰਦਾ, ਜੋਗਾਸ ਚਿੱਤ ਬਿਰਤੀ ਨਿਰੋਧਾ। ਤੁਹਾਡੇ ਸ਼ਾਸਤਰ ਜਿਹੜੀ ਗੱਲ ਕਹਿੰਦੇ ਤੁਸੀਂ ਤਾਂ ਉਹਦੇ ਤੇ ਅਮਲ ਨਹੀਂ ਕੀਤਾ ਹੁਣ ਤੱਕ। ਬਾਫੇ ਮੱਥੇ ਹੀ ਟੇਕਦੇ, ਕਹਿੰਦੇ ਮਹਾਰਾਜ ਸਾਡੀ ਗਲਤੀ ਸੀ, ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਹੁਣ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਜੋਗ ਨਾਮ ਜੁੜਦਾ, ਪਰਮਾਤਮਾ ਨਾਲ ਜੁੜੋ, ਨਾਮ ਦੁਆਰਾ ਜੁੜਿਆ ਜਾਏਗਾ। ਤੇ ਆਹ ਜਿਹੜੀਆਂ ਸ਼ਕਤੀਆਂ ਦੇ ਨਾਲ ਜੁੜੇ ਫਿਰਦੇ ਹੋ, ਇਹ ਤਾਂ ਮਦਾਰੀ ਵੀ ਜਾਣਦੇ ਨੇ। ਤੁਸੀਂ ਸਾਧ ਹੋ ਕੇ ਮਦਾਰੀ ਕਿਉਂ ਬਣਦੇ ਹੋ? ਸਾਧ ਦਾ ਇਹ ਕਰਮ ਨਹੀਂ, ਸਾਧ ਨਾਮ ਨਿਰਮਲਤਾ ਕੇ ਕਰਮ, ਨਿਰਮਲ ਕਰਮ ਕਰੋ। ਸਾਧ ਕੌਣ ਹੈ? ਸਾਧ ਵਾਹੇ ਚੱਕ ਜਾਣੀਆਂ ਜਾ ਕੇ ਨਹੀਂ ਉਪਾਧ ਮਨ, ਜਿਹਦੇ ਮਨ ਚ ਉਪਾਧੀਆਂ ਮਿਟ ਜਾਣ। ਸਾਧ ਹੋਵੇ ਮਨ ਸਾਧਕ ਹੈ। ਤੇ ਅੱਗੇ ਮਹਾਰਾਜ ਸਾਹਿਬ ਜੀ ਹੋਰ ਦੱਸਦੇ ਨੇ ਫਿਰ,
ਗੁਰਮੁਖ ਸਾਚ ਸ਼ਬਦ ਵਿਚਾਰੈ ਕੋਇ।
ਕਹਿੰਦੇ ਭਾਈ ਗੁਰਮੁਖ ਬਣ ਕੇ ਕੋਈ ਬਿਰਲਾ ਹੀ ਹੈ ਗੁਰਾਂ ਦੁਆਰਾ ਜਿਹੜਾ ਸੱਚੇ ਸ਼ਬਦ ਪਰਮਾਤਮਾ ਦੇ ਸੱਚੇ ਉਪਦੇਸ਼ ਰੂਪੀ ਸ਼ਬਦ ਨੂੰ ਵਿਚਾਰਦਾ ਹੈ।
ਗੁਰਮੁਖ ਸੱਚ ਬਾਣੀ ਪ੍ਰਗਟ ਹੋਏ।
ਗੁਰਮੁਖ ਜਨਾਂ ਦੀ ਹਿਰਦੇ ਦੇ ਅੰਦਰ ਗੁਰਾਂ ਦੁਆਰਾ ਸੱਚ ਸੱਚੀ ਬਾਣੀ ਅਜਪਾ ਜਾਪ ਰੂਪ ਹੋ ਕਰਕੇ ਪ੍ਰਗਟ ਹੁੰਦੀ ਹੈ, ਸੱਚੀ ਨਾਮ ਰੂਪੀ ਬਾਣੀ ਤੇ ਵਾਹਿਗੁਰੂ ਜਿਹੜਾ ਉਹਦੇ ਚ ਹਰੀ ਪ੍ਰਗਟ ਹੋਏ ਹੁੰਦਾ ਹੈ। ਗੁਰਮੁਖ ਜਨਾਂ ਦੇ ਨਾਮ ਦੇ ਉਪਦੇਸ਼ ਵਾਲੀ ਬਾਣੀ ਜਿਹੜੀ ਹੈ ਉਹਦੇ ਦੁਆਰਾ ਸੱਚਾ ਪਰਮੇਸ਼ਰ ਹਿਰਦੇ ਚ ਆਪ ਹੀ ਪ੍ਰਗਟ ਹੋ ਜਾਂਦਾ, ਸਾਕਸ਼ਾਤ ਹੋ ਜਾਂਦਾ।
ਗੁਰਮੁਖ ਮਨ ਭੀਜੈ ਹਿਰਲਾ ਬੂਝੈ ਕੋਇ।
ਗੁਰਮੁਖ ਜਨ ਦਾ ਮਨ ਚਿੱਤ ਹੈ ਜਿਹੜਾ ਹਰ ਵਕਤ ਨਾਮ ਵਿੱਚ ਭਿੱਜਿਆ ਰਹਿੰਦਾ, ਪਰ ਕੋਈ ਬਿਰਲਾ ਟਾਵਾਂ ਟਾਵਾਂ ਹੀ ਹੈ ਗੁਰਾਂ ਦੁਆਰਾ ਗੁਰਮੁਖ ਪਦਵੀ ਨੂੰ ਬੂਝੈ ਜਿਹੜਾ ਪੁੱਛਦਾ ਹੈ ਸਮਝਦਾ ਹੈ। ਤੋ ਇਉਂ ਸਾਧ ਸਿੰਘ ਜੀ ਆ ਮਹਾਂਪੁਰਸ਼ ਇੱਥੇ ਹਰਿਆਣੇ ਚ ਮਿਲੇ ਸੀ, 115 ਵਰੇ ਦੇ ਹੋ ਕੇ ਸੰਸਾਰ ਤੋਂ ਗਏ। ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਉਦੋਂ ਬਸ 2 ਸਾਲ ਬਾਅਦ ਫਿਰ ਉਹ ਸਰੀਰ ਤਿਆਗ ਗਏ। ਤੇ ਬਾਬਾ ਸਾਵਣ ਸਿੰਘ ਉਹਨਾਂ ਦਾ ਨਾਮ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮਹਾਂ ਜੀ ਤੁਹਾਡੀ 100 ਸਾਲ ਹੋ ਗਿਆ ਤੁਹਾਨੂੰ ਗੁਰਮੰਤਰ ਜਪਦਿਆਂ ਨੂੰ, ਲਗਾਤਾਰ 100 ਸਾਲ ਜਪਿਆ, ਤੁਹਾਡੀ ਅਵਸਥਾ ਕੀ ਹੈ? ਪਹਿਲਾਂ ਟਾਲਣ ਲੱਗੇ, ਉਸ ਤੋਂ ਬਾਅਦ ਫਿਰ ਜਿਹੜਾ ਦੱਸਿਆ ਨਾ ਰਸ ਵਿੱਚ ਆ ਕੇ ਮੈਨੂੰ, ਕਹਿੰਦੇ ਭਾਈ ਹਰੀ ਸਿੰਘ ਕਹਿੰਦੇ ਮਹਾਰਾਜ ਦੀ ਇੰਨੀ ਕੁ ਕਿਰਪਾ ਹੋ ਗਈ, ਕਹਿੰਦੇ ਨੀਂਦ ਆਉਂਦੀ ਹੈ ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ, ਪਰ ਜਿੱਥੇ ਨਾਮ ਚੱਲਦਾ ਕਹਿੰਦੇ ਨੀਂਦ ਵੀ ਕਦੇ ਰੁਕਾਵਟ ਨਹੀਂ ਪਾਉਂਦੀ। ਜਾਗਰਤ ਨੇ ਤਾਂ ਪਾਉਣੀ ਕੀ ਆ, ਕਹਿੰਦੇ ਨੀਂਦ ਵੀ ਨਹੀਂ ਰੁਕਾਵਟ ਪਾਉਂਦੀ। ਜਾਗਰਤ ਸੁਪਨ ਸੁਖੋਪ ਤੁਰਿਆ ਆਤਮ ਭੂਪਤੀਏ ਪੁਰੀ, ਤੀਨ ਵਿਆਪੇ ਜਗਤ ਕੋ ਤੁਰਿਆ ਪਾਵੈ ਕੋਈ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਇਹੋ ਪ੍ਰਸ਼ਨ ਪੁੱਛਿਆ ਸੀ ਵੱਡੇ ਸੰਤਾਂ ਨੂੰ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੂੰ। ਤਾਂ ਪਹਿਲਾਂ ਸੰਕੋਚ ਕਰਦੇ ਸੀ ਵੀ ਫਿਰ ਸਿੰਘਾਂ ਤੋਂ ਕਦੇ ਲੁਕੋ ਨਹੀਂ ਸੀ ਰੱਖਦੇ। ਕਹਿੰਦੇ ਸਿੰਘੋ ਵੀ ਤੁਸੀਂ ਧਰਮ ਸੰਕਟ ਖੜਾ ਕਰ ਦਿੱਤਾ, ਝੂਠ ਮੈਂ ਕਦੇ ਬੋਲਿਆ ਨਹੀਂ, ਸੱਚ ਦੱਸਣ ਤੇ ਨੁਕਸਾਨ ਹੁੰਦਾ, ਝੂਠ ਬੋਲਣ ਤੇ ਪਾਪ ਲੱਗਦਾ, ਤੁਸੀਂ ਕਿਉਂ ਮੈਨੂੰ ਧਰਮ ਸੰਕਟ ਖੜਾ ਕਰਤਾ? ਕਹਿੰਦੇ ਨਹੀਂ ਮਾਰਾ, ਤੁਹਾਨੂੰ ਕੀ ਪਾਪ ਪੁੰਨ ਲੱਗਣਾ। ਕਹਿੰਦੇ ਚੰਗਾ ਫਿਰ ਹੰਗਤਾ ਤੋਂ ਕਿੰਨਾ ਰਹੇ ਸੀ? ਕਹਿੰਦੇ ਚੰਗਾ 10 ਮੈਂ ਦਿਨਾ, ਫਿਰ 5 ਸਿੰਘ ਅਰਦਾਸ ਕਰਿਓ ਵੀ ਮੇਰੀ ਅਵਸਥਾ ਨੂੰ ਫਰਕ ਨਾ ਕਿਤੇ ਪੈ ਜਾਵੇ। ਐ ਠੀਕ ਹੈ ਜੀ, 5 ਸਿੰਘ ਅਰਦਾਸ ਕਰਾਂਗੇ। ਕਹਿੰਦੇ 5 ਦਾ ਹੀ ਗੁਰੂ ਗੋਬਿੰਦ ਸਿੰਘ ਹੁੰਦੇ ਆਪ। ਮਹਾਂਪੁਰਖਾਂ ਨੇ ਫਿਰ ਬੈਰਾਗ ਚ ਆ ਕੇ ਦੱਸਿਆ ਵੀ ਜਿਸ ਦਿਨ ਮੈਂ ਅੰਮ੍ਰਿਤ ਪਾਨ ਕੀਤਾ ਸੀ, ਕੋਈ ਪੂਰੇ ਜਨਮਾਂ ਦੀ ਕਮਾਈ ਸੀ ਸੰਤਾਂ ਦੀ। ਕਹਿੰਦੇ ਜਦੋਂ ਅੰਮ੍ਰਿਤ ਪਾਨ ਕੀਤਾ, ਜਦੋਂ 5 ਪਿਰੇ ਨੇ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ, ਕਹਿੰਦੇ ਉਦੋਂ ਤੋਂ ਲੈ ਕੇ ਅੱਜ ਤੱਕ ਐਸ ਛਿਣ ਤੱਕ, ਕਹਿੰਦੇ ਜਾਗਦਿਆਂ ਕੀ ਭੁੱਲਣਾ, ਗੱਲਾਂ ਕਰਦਿਆਂ ਕੀ ਭੁੱਲਣਾ, ਸੁੱਤਿਆਂ ਵੀ ਨਹੀਂ ਕਦੇ ਭੁੱਲਿਆ, ਨਾਮ ਹਰ ਵਕਤ ਚੱਲਦਾ ਰਹਿੰਦਾ। ਹੁਣ ਮੇਰੀ ਅਰਦਾਸ ਕਰੋ ਵੀ ਦੱਸਣ ਤੋਂ ਬਾਅਦ ਕਿਤੇ ਖੜੋ ਨਾ ਜਾਏ। ਖੜਨਾ ਕੀ ਸੀ ਸਾਧ ਸਿੰਘ ਜੀ? ਇਉਂ ਫਿਰ ਇਹ ਗੁਰਮੁਖਾਂ ਦਾ ਐਸੀ ਇਹ ਅਵਸਥਾ ਹੈ ਤੇ ਉਹਨਾਂ ਨੂੰ ਸਾਕਸ਼ਾਤ ਹੋ ਜਾਂਦਾ, ਹਰ ਵੇਲੇ ਨਾਮ ਜਪਦੇ ਰਹਿੰਦੇ ਨੇ।
ਗੁਰਮੁਖ ਨਿਜ ਕਰ ਆਸਾ ਹੋਏ।
ਇਹ ਹੋ ਗਿਆ ਜੀ, ਗੁਰਮੁਖ ਮਨ ਭੀਜਿਆ ਬਿਰਲਾ ਪੂਜਾ ਕੋਈ। ਦੁਬਾਰੇ ਬੋਲ ਦੋ ਥੋੜੀ ਜਿਹੀ ਲੜੀ ਜੁੜ ਜੋ।
ਗੁਰਮੁਖ ਮਾਨ ਭੀਜੈ ਇਰਲਾ ਬੂਝੈ ਕੋਇ।
ਗੁਰਮੁਖ ਜਾਨਾਂ ਦਾ ਮਾਨ ਹਰ ਵਕਤ ਵਾਹਿਗੁਰੂ ਵਿਚ ਭਿਜਿਆ ਰਹਿੰਦਾ ਹੈ, ਜਿਵੇਂ ਪਾਣੀ ਦੇ ਵਿਚ ਕੱਪੜੇ ਨੂੰ ਭਿਉਂ ਦਈਏ, ਪ੍ਰੇਮ ਦੇ ਵਿਚ ਨਾਮ ਜਪਦਾ ਰਹਿੰਦਾ, ਪਰ ਕੋਈ ਟਾਵਾਂ ਟਾਵਾਂ ਹੀ ਹੈ। ਤੇ ਗੁਰਮੁਖ ਜਿਹੜਾ ਨਾ ਤੇ ਉਹ ਕਰੋੜਾਂ ਦੇ ਵਿਚੋਂ ਕੋਈ ਇੱਕ ਅੱਧਾ, ਤੇ ਉਹ ਜਿਹੜਾ ਬੂਝੈ ਪੁੱਛਦਾ ਸਮਝਦਾ ਹੈ। ਅੱਗੇ ਦੱਸਦੇ ਨੇ
ਗੁਰਮੁਖ ਨਿਜ ਘਰ ਆਸਾ ਹੋਏ।
ਗੁਰਮੁਖ ਜਾਂਦਾ ਨਿਜ ਆਪਣੇ ਸਰੂਪ ਰੂਪੀ ਘਰ ਵਿਚ ਵਾਸਾ ਨਿਵਾਸ ਹੁੰਦਾ ਹੈ। ਅੱਗੇ ਦੱਸਦੇ ਹਨ
ਗੁਰਮੁਖ ਜੋਗੀ ਜੁਗਤ ਪਛਾਣ ਹੈ।
ਤੇ ਜਿਹੜਾ ਜੋਗੀ ਪਾਦਾ ਭਾਈ ਇੱਥੇ, ਇਹ ਵੈਸੇ ਤਾਂ ਦੇਲੀ ਦੀਪਕ ਹੈ, ਗੁਰਮੁਖ ਜੋਗੀ ਜੁਗਤ ਪਛਾਣ ਹੈ, ਐਂ ਵੀ ਇਹਦਾ ਵਿਸਰਾਮ ਲੱਗ ਜਾਂਦਾ, ਪਰ ਮੁੱਖ ਵਿਸਰਾਮ ਇਹੀ ਰੱਖੋ, ਗੁਰਮੁਖ ਜੋਗੀ ਜੁਗਤ ਪਛਾਣ ਹੈ। ਗੁਰਮੁਖ ਜੋਗੀ ਗੁਰਾਂ ਦੁਆਰਾ ਪਰਮੇਸ਼ਰ ਵਿਚ ਜੁਗਤ ਜੁੜਨਾ ਪਛਾਣੇ ਪਛਾਣਦਾ ਹੈ, ਤੇ ਗੁਰਮੁਖ ਜਨ ਜਿਹੜੇ ਪਰਮੇਸ਼ਰ ਦੇ ਨਾਮ ਵਿਚ ਜੋਗੀ ਜੁੜਨ ਦੀ ਜੁਗਤ ਜੁਗਤੀ ਨੂੰ ਗੁਰਾਂ ਦੁਆਰਾ ਪਛਾਣਦਾ, ਤੇ ਜਾਂ ਫਿਰ ਉਹ ਗੁਰਮੁਖ ਅਸਲੀ ਜੋਗੀ ਹੈ ਜੋ ਸੱਚਾ ਹੈ ਤੇ ਜੋਗ ਦੀ ਜੋਤ ਨੂੰ ਪਛਾਣਦਾ ਹੈ।
ਗੁਰਮੁਖ ਨਾਨਕ ਏਕੋ ਜਾਣੈ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਮੁਖ ਜਨ ਗੁਰਾਂ ਦੁਆਰਾ ਏਕ ਇਕ ਅਦਵੈ ਸਰੂਪ ਪਰਮੇਸ਼ਰ ਨੂੰ ਜਾਣੇ ਜਾਣਦਾ ਹੈ, ਉਹ ਅਸਲੀ ਗੁਰਮੁਖ ਹੈ ਜੋ ਗੁਰਾਂ ਦੁਆਰਾ ਇਕ ਅਦਵੈ ਸਰੂਪ ਪਰਮੇਸ਼ਰ ਨੂੰ ਜਾਣਦਾ ਹੈ।
ਬਿਨ ਸਤਿਗੁਰ ਸੇਵੇ ਜੋਗ ਨਾ ਹੋਈ।
ਪੂਰੇ ਸਤਿਗੁਰਾਂ ਦੇ ਸੇਵੇ ਸੇਵਨ ਕਰੇ ਤੋਂ ਬਗੈਰ ਜੋਗ ਪ੍ਰਾਪਤ ਨਹੀਂ ਹੁੰਦਾ ਹੈ, ਜਾਂ ਮਨ ਦਾ ਵਾਹਿਗੁਰੂ ਦੇ ਸਰੂਪ ਵਿਚ ਜੋਗ ਜੁੜਨਾ ਨਹੀਂ ਹੁੰਦਾ ਹੈ, ਸ਼ਬਦ ਵਿਚ ਸੁਰਤ ਦਾ ਜੁੜਨਾ ਜੋਗ ਕਹੀਏ ਜੁੜਨਾ ਨਹੀਂ ਹੁੰਦਾ ਹੈ।
ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ।
ਨਾ ਸਤਿਗੁਰੂ ਦੇ ਮਿਲੇ ਤੋਂ ਬਿਨਾਂ ਮੁਕਤੀ ਹੁੰਦੀ ਹੈ, ਪਰਮੇਸ਼ੁਰ ਵਿਚ ਚਿੱਤ ਦਾ ਜੁੜਨਾ ਇਹੀ ਜੋਗ ਦੀ ਪ੍ਰਾਪਤੀ, ਤੇ ਇਉਂ ਸਾਧਸਿੰਘ ਪਰਮੇਸ਼ੁਰ ਵਿਚ ਚਿੱਤ ਦਾ ਜੁੜਨਾ ਇਹ ਜੋਗ ਦੀ ਪ੍ਰਾਪਤੀ, ਤੇ ਇਸ ਤਰ੍ਹਾਂ ਗੁਰਾਂ ਤੋਂ ਬਿਨਾਂ ਨਹੀਂ ਹੋ ਸਕਦੀ ਇਹ ਯੋਗ ਦੀ ਪ੍ਰਾਪਤੀ ਜਿਹੜੀ ਹੈ ਨਾ ਪਰਮੇਸ਼ੁਰ ਵਿਚ, ਜਿਹੜਾ ਚਿੱਤ ਦਾ ਜੁੜਨਾ ਗੁਰਾਂ ਤੋਂ ਬਿਨਾਂ ਇਹ ਹੋ ਨਹੀਂ ਸਕਦੀ, ਇਹ ਯੋਗ ਹੈ, ਇਹ ਯੋਗ ਗੁਰਾਂ ਤੋਂ ਬਿਨਾਂ ਨਹੀਂ ਮਿਲਦਾ, ਨਾ ਬਿਨਾਂ ਸਤਿਗੁਰਾਂ ਤੋਂ ਮੁਕਤੀ ਹੁੰਦੀ। ਪੂਰੇ ਸਤਿਗੁਰ ਭੇਟੇ ਮਿਲੇ ਤੋਂ ਬਿਨ ਬਗੈਰ ਕਿਸੇ ਵੀ ਪੁਰਖ ਦੀ ਮੁਕਤੀ ਨਹੀਂ ਹੋਈ ਹੈ। ਚੌਹਾਂ ਯੁਗਾਂ ਦੇ ਜਿਹੜੇ ਜੀਵ ਜੂਨਾਂ ਵਿਚ ਭਟਕਦੇ ਫਿਰਦੇ ਹੈ, ਭਾਈ ਰੇ ਗੁਰਬਿਨ ਮੁਕਤ ਨਾ ਹੋਏ। ਪੁੱਛੋ ਵਰਮੈ ਨਾਰਦ ਵੇਦ ਵਿਆਸ, ਕੋਈ ਕਿਸੇ ਨੂੰ ਪੁੱਛ ਲਵੋ।
ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ।
ਪੂਰੇ ਸਤਿਗੁਰਾਂ ਦੇ ਨਾਲ ਭੇਟੇ ਮਿਲੇ ਤੋਂ ਬਿਨ ਬਗੈਰ ਆਪ ਕਿਸੇ ਕੋਲੋਂ ਨਾਮ ਨਹੀਂ ਪਾਇਆ ਜਾ ਸਕਦਾ ਹੈ।
ਬਿਨ ਸਤਿਗੁਰ ਭੇਟੇ ਮਹਾ ਦੁੱਖ ਪਾਏ।
ਪੂਰੇ ਸਤਿਗੁਰਾਂ ਦੇ ਮਿਲੇ ਤੋਂ ਬਗੈਰ ਜੀਵ ਮਹਾ ਦੁੱਖ, ਨਰਕਾਂ ਦਾ ਬਹੁਤਾ ਕਸ਼ਟ, ਜੰਮਣ ਮਰਨ ਦਾ ਕਸ਼ਟ, ਉਹ ਜੰਮਣ ਮਰਨ ਦੇ ਭਾਰੀ ਦੁੱਖ ਨੂੰ ਪਾਏ ਪਾਉਂਦਾ ਹੈ।
ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ।
ਪੂਰੇ ਸਤਿਗੁਰਾਂ ਦੇ ਨਾਲ ਭੇਟੇ ਮਿਲੇ ਤੋਂ ਬਿਨ ਬਗੈਰ ਜੀਵ ਰਿੱਧੀਆਂ ਸਿੱਧੀਆਂ ਦੇ ਮਹਾ ਬੜੇ ਗਰਭ ਹੰਕਾਰ ਦੇ ਅਗਿਆਨ ਰੂਪੀ ਗੁਬਾਰ ਹਨੇਰੇ ਵਿਚ ਰਹਿੰਦਾ ਹੈ।
ਨਾਨਕ ਬਿਨ ਗੁਰ ਮੁਆ ਜਨਮ ਹਾਰ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪੂਰੇ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਜੀਵ ਆਪਣੇ ਮਨੁੱਖਾ ਜਨਮ ਨੂੰ ਵਿਸ਼ਾ ਰੂਪੀ ਜੂਏ ਵਿਚ ਹਾਰ ਕੇ ਮੁਆ ਮਰ ਗਿਆ ਹੈ, ਇਉਂ ਮਰ ਜਾਂਦਾ ਹੈ।
ਗੁਰਮੁਖ ਮਨ ਜੀਤਾ ਹੋਮੈ ਮਾਰ।
ਕਹਿੰਦੇ ਜੀ ਇਉਂ ਫਿਰ ਸਾਰੇ ਹਾਰ ਕੇ ਜਾਂਦੇ ਜਾਂ ਫਿਰ ਕੋਈ ਜਿੱਤ ਕੇ ਵੀ ਜਾਂਦਾ ਹੈ, ਹੁਣ ਗੁਰਮੁਖ ਤਾਈ ਵਾਲੇ ਸਵਾਲ ਹੋ ਗਏ ਸਾਰੇ। ਮਹਾਰਾਜ ਕਹਿੰਦੇ ਨਹੀਂ, ਗੁਰਮੁਖ ਮਨ ਜੀਤਾ ਹੋਮੈ ਮਾਰ। ਕਿਵੇਂ ਜਿੱਤਿਆ? ਦੇਹ ਦੀ ਹੋਮੇ ਹੰਗਤਾ ਮਾਰ ਕੇ, ਜਾਂ ਫਿਰ ਮਾਰ ਕਾਮ ਆਦਿਕਾਂ ਦੀ ਜ਼ਹਿਰ ਨੂੰ ਮਾਰ ਕੇ ਨਿਵਰਤ ਕਰਕੇ ਗੁਰਮੁਖ ਜਨਾਂ ਨੇ ਇਸ ਮਨ ਦੇ ਤਾਈ ਜੀਤਾ ਜਿਤਨਾ ਕੀਤਾ, ਮਨ ਜਿੱਤਿਆ, ਜਗ ਜੀਤ, ਸੰਸਾਰ ਜਿੱਤਿਆ, ਤੁਸੀਂ ਫਿਰ ਦਿਓ ਸੰਸਾਰ ਨੂੰ ਜਿੱਤਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਨੇ,
ਗੁਰਮੁਖ ਸਾਚ ਰੱਖਿਆ ਉਰ ਧਾਰ।
ਗੁਰਮੁਖ ਜਨਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਧਾਰਨ ਕਰਕੇ ਰੱਖਿਆ, ਵਸਾ ਕੇ ਰੱਖਣਾ ਕੀਤਾ ਹੈ।
ਗੁਰਮੁਖ ਜਗ ਜੀਤਾ ਜਮ ਕਾਲ ਮਾਰ ਵਿਦਾਰ।
ਗੁਰਮੁਖ ਜਨਾਂ ਨੇ ਜਗ ਸੰਸਾਰ ਨੂੰ ਜੀਤਾ ਜਿੱਤ ਲਿਆ, ਅਤੇ ਸਾਰਿਆਂ ਦਾ ਕਾਲ ਕਰਨ ਵਾਲੇ ਜਮ ਨੂੰ ਵੀ ਬਿਦਾਰ ਹੁਸ਼ਿਆਰ ਹੋ ਕੇ ਮਾਰ ਦਿੱਤਾ, ਜਾਂ ਮਾਰਨ ਵਾਲੇ ਜਮ ਕਾਲ ਨੂੰ ਉਹਨਾਂ ਨੇ ਬਿਦਾਰ ਖਿੰਡਾ ਦਿੱਤਾ ਹੈ।
ਗੁਰਮੁਖ ਦਰਗਹਿ ਨਾ ਆਵੇ ਹਾਰ।
ਗੁਰਮੁਖ ਜਿਨ੍ਹਾਂ ਨੂੰ ਸੰਸਾਰ ਦੀ ਦਰਗਾਹ ਵਿਚ ਜਾਂ ਧਰਮ ਰਾਜੇ ਦੀ ਦਰਗਾਹ, ਨਿਆਂ ਅਸਥਾਨ, ਸਭਾ ਕਚਹਿਰੀ ਦੇ ਵਿਚ ਜਾਂ ਸਾਧ ਸੰਗਰੂਪੀ ਦਰਗਾਹ ਦੇ ਵਿਚ ਕਦੇ ਵੀ ਹਾਰ ਨਹੀਂ ਆਉਂਦੀ, ਸਕਸ਼ਟ ਨਹੀਂ ਹੁੰਦੀ, ਉਹਨਾਂ ਦੀ ਨਹੀਂ ਆਉਂਦੀ ਹੈ ਹਾਰ।
ਗੁਰਮੁਖ ਮੇਲ ਮਿਲਾਈ ਸੋ ਜਾਣੈ।
ਤੇ ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਆਪਣੇ ਮੇਲ ਵਿਚ ਮਿਲਾ ਲੈਂਦਾ, ਸੋ ਉਹ ਗੁਰਮੁਖ ਵਾਹਿਗੁਰੂ ਦੇ ਸਰੂਪ ਤਾਂ ਹੀ ਜਾਣੇ ਜਾਣ ਲੈਂਦੇ ਹਨ।
ਨਾਨਕ ਗੁਰਮੁਖ ਸ਼ਬਦ ਪਛਾਣ।
ਸਤਿਗੁਰੂ ਜੀ ਕਥਨ ਕਰਦੇ ਕਿ ਗੁਰਮੁਖ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਪਛਾਣੇ ਪਛਾਣਦੇ ਹੈ। ਤੇ ਇਉਂ ਸਾਹਿਬ ਜੀ ਜਦੋਂ ਹੁਣ ਗੁਰਮੁਖ ਤਾਈ ਦੇ ਵਿੱਚ ਹੋ ਗਏ ਸਾਰੇ ਸਿੱਧ, ਫਿਰ ਉਹ ਗੁਰਮੁਖ ਦੇ ਪ੍ਰਕਰਨ ਦੇ ਵਿੱਚ ਹੀ ਮਹਾਰਾਜ ਨੇ ਜਦੋਂ ਇਹ ਬਚਨ ਕਹੇ, ਫਿਰ ਸਾਹਿਬ ਜੀ ਗੁਰਾਂ ਤੋਂ ਇੱਕ ਸਿੱਧਾਂ ਨਾਲ ਜਿਹੜੀ ਗੋਸ਼ਟ ਹੋਈ ਹੈ ਨਾ, ਗੁਰਾਂ ਤੋਂ ਇੱਕ ਸਿੱਧ ਨੇ, ਉਹਨਾਂ ਦੇ ਵਿੱਚੋਂ ਇੱਕ ਸਿੱਧ ਨੇ, 84 ਦੇ ਵਿੱਚੋਂ ਇੱਕ ਸਿੱਧ ਨੇ, ਸਿੱਧਾਂ ਦੇ ਨਾਲ ਜਿਹੜੀ ਹੋਈ ਚਰਚਾ ਸੀ ਇਹਦਾ ਨਿਚੋੜ ਪੁੱਛਿਆ। ਅਖੇ ਮਹਾਰਾਜ ਜਿਹੜੀ ਐਡੀ ਵੱਡੀ ਚਰਚਾ ਹੋਈ ਆਪਣੀ ਸਾਰੀ, ਇੱਕ ਸਿੱਧ ਕਹਿੰਦਾ ਇਹਦਾ ਨਿਚੋੜ ਕੀ ਹੈ, ਜੋ ਸਾਡੇ ਨਾਲ ਚਰਚਾ ਹੋਈ ਹੈ ਇਹਦਾ ਅਸਲੀ ਤੱਤ ਸਿਧਾਂਤ ਕੀ ਹੈ। ਸੁਣ ਕੇ ਗੁਰੂ ਸਾਹਿਬ ਉੱਤਰ ਦਿੰਦੇ ਹਨ,
ਸ਼ਬਦ ਕਾ ਨੀੜਾ ਸੁਣ ਤੂੰ ਅਵਧੂ।
ਹੇ ਅਵਧੂ ਅਵਧੂਤ ਬ੍ਰਗਤ ਸੰਤ, ਸੰਤ ਜਨ ਸੁਣ ਲੈ, ਤੂੰ ਸ਼ਬਦ ਏ ਸੰਸਾਰ, ਸੰਸਾਰ ਦਾ ਜਾਂ ਸਿੱਧ ਗੋਸ਼ ਰੂਪੀ ਇਹ ਸ਼ਬਦਾਂ ਦਾ, ਸ਼ਬਦ ਏ ਵੇਦ ਦੇ ਸਿਧਾਂਤ ਦਾ ਨਿਚੋੜ, ਨਿਬੇੜਾ ਜਿਹੜਾ ਹੈ, ਇਹ ਜਿਹੜਾ ਨਿਬੇੜਾ ਹੈ ਗੁਰੂ ਉਪਦੇਸ਼ ਦਾ ਨਿਬੇੜਾ ਸਿਧਾਂਤ, ਕਹਿੰਦੇ ਸੁਣ ਨਾ ਕਰ, ਉਹ ਕੀ ਹੈ ਅੱਗੇ ਦੱਸਦੇ ਨੇ।
ਬਿਨ ਨਾਵੈ ਜੋਗ ਨਾ ਹੋਈ।
ਇਹਦਾ ਨਿਚੋੜ ਇਹੀ ਹੈ, ਪਰਮੇਸ਼ਰ ਦੇ ਨਾਮ ਤੋਂ, ਨਾਮ ਜਪੇ ਤੋਂ ਬਿਨ ਬਗੈਰ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ, ਨਾਮ ਬਗੈਰ ਪਰਮੇਸ਼ਰ ਵਿੱਚ ਮਨ ਦਾ ਜੋਗ ਜੁੜਨਾ ਨਹੀਂ ਹੋਵੇਗਾ। ਕਹਿੰਦੇ ਇਹ ਨਿਚੋੜ ਕੱਢਿਆ, ਇਹ ਦੱਸ ਦਿੱਤਾ ਮਹਾਰਾਜ ਨੇ।
ਨਾਮੇ ਰਾਤੇ ਅਨਦਿਨ ਮਾਤੇ।
ਜੋ ਬਾਣੀ ਕਰਕੇ ਨਾਮ ਦੇ ਚ ਰੰਗੇ ਹੋਏ ਹਨ, ਮਨ ਕਰਕੇ ਅਨਦਿਨ ਰਾਤ ਦਿਨੇ ਉਹ ਨਾਮ ਦੇ ਚ ਮਸਤੀ ਦੇ ਵਿੱਚ ਮਾਤੇ ਰਹਿੰਦੇ, ਮਸਤ ਰਹਿੰਦੇ ਹਨ।
ਨਾਮੈ ਤੇ ਸੁਖ ਹੋਏ।
ਉਹਨਾਂ ਨੂੰ ਨਾਮ ਜਪਣ ਤੇ ਆਤਮਕ ਸੁਖ, ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਨਾਮੈ ਹੀ ਤੇ ਸਭ ਪ੍ਰਗਟ ਹੋਵੇ।
ਤੇ ਨਾਮ ਤੋਂ ਹੀ ਸਤ ਸੰਤੋਖ ਆਦਿ ਸਭ ਸਾਰੇ ਗੁਣ ਅੰਦਰੋਂ ਪ੍ਰਗਟ ਹੁੰਦੇ ਹੈ। ਜਿਹੜਾ ਨਾਮ ਜਪਣ ਲੱਗ ਜਾਂਦਾ ਆਪ ਹੀ ਸੰਤੋਖੀ ਹੋ ਜਾਂਦਾ ਤੇ ਉਹਦੇ ਵਿਕਾਰ ਮਿਟਣੇ ਸ਼ੁਰੂ ਹੋ ਜਾਂਦੇ ਨੇ। ਸਤ ਸੰਤੋਖ ਦਇਆ ਧਰਮ ਇਹ ਗੁਣ ਪ੍ਰਗਟ ਹੋ ਜਾਂਦੇ ਨੇ। ਨਾਮੇ ਹੀ ਤੇ ਸਭ ਪ੍ਰਗਟ ਹੋ ਗਏ, ਨਾਮ ਤੇ ਹੀ ਅਪਰੋਕਸ਼ ਬ੍ਰਹਮ ਗਿਆਨ ਪ੍ਰਗਟ ਹੁੰਦਾ। ਇਸ ਕਰਕੇ ਸਾਰਾ ਸੰਸਾਰ ਜਿਹੜਾ ਹੈ ਮਹਾਰਾਜ ਕਹਿੰਦੇ ਨੇ ਤੇ ਸਾਰਾ ਸੰਸਾਰ ਪ੍ਰਗਟ ਭਾ, ਸੰਸਾਰ ਦੇ ਵਿੱਚ ਨਾਮ ਜਪਣ ਕਰਕੇ, ਨਾਮ ਜਪਣੇ ਤੋਂ ਕਬੀਰ ਵਰਗੇ, ਰਵਿਦਾਸ ਵਰਗੇ, ਨਾਮਦੇਵ ਵਰਗੇ ਦੁਨੀਆਂ ਦੇ ਵਿੱਚ ਪ੍ਰਗਟ ਹੋਏ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਨਾਮ ਹੀ ਹੈ ਹਰ ਸਿਮਰਨ, ਨੀਚ ਚੌਂ ਕੁੰਟ ਜਾਤੇ, ਚਾਰੇ ਕੁੰਟਾਂ ਜਾਣੇ ਗਏ। ਇਸ ਕਰਕੇ ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਹਾਂਜੀ ਅੱਗੇ,
ਨਾਮੇ ਸੋਝੀ ਪਾਈ।
ਨਾਮ ਜਪਣ ਕਰਕੇ ਸੱਚ ਸਰੂਪ ਦੀ ਸੋਝੀ ਗਿਆਤ ਪਾਈ, ਪਾਉਣਾ ਕਰੀ ਦੀ ਹੈ।
ਬਿਨ ਨਾਵੈ ਭੀਖ ਕਰਹਿ ਬਹੁ ਤੀਰੇ।
ਜੋ ਨਾਮ ਜਪਣ ਤੋਂ ਬਿਨਾਂ ਜਿੰਨੇ ਮਰਜ਼ੀ ਭੇਖ ਕਰ ਲਵੇ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਭੇਖ ਧਾਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਜੀਵ ਦੀ ਕਲਿਆਣ ਨਹੀਂ ਹੁੰਦੀ, ਇਹ ਪਖੰਡ ਹੈ। ਬਿਨ ਨਾਵ ਹੈ, ਨਾਮ ਤੋਂ ਬਿਨਾਂ। ਹਾਂ ਜੇ ਨਾਮ ਜਪਦਾ ਉਹਨੇ ਭੇਖ ਵੀ ਸਬਲਾ ਕਰ ਲਿਆ, ਭੇਖ ਕਰੇ ਬਹੁਤ ਤੇਰੇ, ਜੇ ਬਹੁਤੇ ਭੇਖ ਲਿਬਾਸ ਧਾਰਨ ਕਰਦੇ ਹਨ।
ਸੱਚਾ ਆਪ ਖੁਆਈ।
ਸਾਡੇ ਧਿਆਨ ਵਿੱਚ ਤਾਂ ਇਹ ਗੱਲ ਆਈ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਸੱਚੇ ਪੁਰਖ ਨੇ ਆਪ ਹੀ ਖੁਆਈ ਭੁਲਾਏ ਹੋਈ ਹੈ ਬੁੱਧੀ ਉਹਨਾਂ ਦੀ, ਉਹ ਸੱਚੇ ਨੂੰ ਆਪਣੇ ਵੱਲੋਂ ਖੁਆਈ ਗੁਆ ਦਿੱਤਾ, ਉਹਨਾਂ ਨੇ ਸੱਚ ਨੂੰ ਗੁਆ ਦਿੱਤਾ। ਉਹਨਾਂ ਦੀ ਬਿਰਤੀ ਸੱਚੇ ਪਰਮੇਸ਼ਰ ਦੇ ਜਿਹੜਾ ਵਾਹਿਗੁਰੂ ਹੈ, ਉਹਨਾਂ ਦੀ ਬਿਰਤੀ ਨੂੰ ਸੱਚੇ ਨੇ ਆਪ ਹੀ ਆਪਣੇ ਨੂੰ ਖੁਆਈ ਭੁਲਾਇਆ ਹੋਇਆ ਵੀ ਇਧਰੇ ਰਹੋ ਤੁਸੀਂ, 84 ਚ ਗੇੜੇ ਖਾਂਦੇ ਫਿਰੋ, ਇਉਂ ਦੱਸਿਆ ਮਹਾਰਾਜ ਨੇ।
ਸਤਿਗੁਰ ਤੇ ਨਾਮ ਪਾਈਐ ਅਵਧੂ।
ਇਹ ਅਵਧੂ ਅਵਧੂਤ ਬ੍ਰਗਤ ਸੰਤ, ਪੂਰਨ ਸਤਿਗੁਰਾਂ ਤੋਂ ਹੀ ਨਾਮ ਦੀ ਪ੍ਰਾਪਤੀ ਕਰੀ ਦੀ ਹੈ।
ਜੋਗ ਜੁਗਤ ਤਾ ਹੋਈ।
ਬੋਲੋ ਜੀ ਕੀ ਹੈ, ਦੁਬਾਰੇ ਬੋਲੋ।
ਜੋਗ ਜੁਗਤ ਤਾ ਹੋਈ।
ਸਤਿਗੁਰ
ਤੇ ਨਾਮ ਪਾਈਐ ਅਵਧੂ।
ਇਹ ਅਵਧੂ ਅਵਧੂਤ ਬ੍ਰਗਤ ਸੰਤ ਜਨ, ਤੇ ਪੂਰੇ ਸਤਿਗੁਰਾਂ ਦੇ ਉਪਦੇਸ਼ ਤੇ ਦਾ ਅਰਥ ਹੈ ਤੋਂ ਹੀ ਨਾਮ ਅੰਮ੍ਰਿਤ ਪਾਈਐ ਪਾਉਣਾ ਕਰੀਏ। ਤੇ ਫਿਰ ਅੱਗੇ ਦੱਸਦੇ ਹਾਂ, ਹਾਂਜੀ, ਜੋਗ
ਜੋਗ ਜੁਗਤ ਤਾ ਹੋਈ।
ਤਾਂ ਤਦ ਹੀ ਜੋਗ ਵਿੱਚ ਜੁੜਨ ਦੀ, ਜੀਵ ਈਸ਼ ਦੀ ਏਕਤਾ ਰੂਪ ਜੁਗਤ ਜੁੜਨ ਦੀ ਇਹ ਜੁਗਤੀ ਪ੍ਰਾਪਤ ਹੋਈ ਹੁੰਦੀ ਹੈ।
ਕਰ ਵਿਚਾਰ ਮਨ ਦੇਖੋ ਨਾਨਕ।
ਸਤਿਗੁਰੂ ਜੀ ਕਥਨ ਕਰਦੇ, ਹੇ ਸਿੱਧ ਪੁਰਖੋ, ਤੁਸੀਂ ਸਾਰੇ ਸਿਆਣੇ ਹੋ, ਲੰਮੀਆਂ ਉਮਰਾਂ ਵਾਲੇ ਹੋ, ਮਨ ਹਿਰਦੇ ਥੋੜੀ ਜਿਹੀ ਵਿਚਾਰਤਾ ਕਰਕੇ ਵੇਖ ਲਓ, ਦੇਖੋ ਤਾਂ ਸਹੀ ਥੋੜਾ ਜਿਹਾ ਵਿਚਾਰ ਕਰਕੇ।
ਬਿਨ ਲਾਵੇ ਮੁਕਤ ਨਾ ਹੋਈ,
ਨਾਮ ਜਪੇ ਤੋਂ ਬਗੈਰ ਚੌਹਾਂ ਜੁਗਾਂ ਵਿੱਚ ਕਿਸੇ ਦੀ ਮੁਕਤੀ ਨਹੀਂ ਹੋਈ ਤੇ ਨਾ ਤੁਹਾਡੇ ਵਿੱਚੋਂ ਕਿਸੇ ਦੀ ਹੋਏਗੀ। ਜਦੋਂ ਇੱਥੇ ਆ ਗਏ ਸਾਧ ਸਿੰਘ ਜੀ, ਇਹ ਉਪਰੋਕਤ ਸਾਰੀ ਵਿਚਾਰ ਸਿੱਧ ਗੋਸ਼ਟ ਦੀ ਹੋ ਗਈ ਹੈ। ਇੱਥੇ ਤੱਕ 72 ਪੌੜੀਆਂ ਤੱਕ ਸਿੱਧ ਫਿਰ ਗੁਰੂ ਸਾਹਿਬ ਜੀ ਦੇ ਦੋਵੇਂ ਹੱਥ ਜੋੜ ਕੇ 84 ਸਿੱਧ ਪਹਿਲਾਂ ਤਾਂ ਮੱਥਾ ਟੇਕਿਆ ਤੇ ਫਿਰ ਸਤੋਤਰ ਕੀਤਾ। ਉਹ ਸਤੋਤਰ ਨੂੰ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਦੱਸਦੇ, ਹੇ ਭਾਈ ਬੁੱਢਾ ਸਾਹਿਬ, ਹੇ ਭਾਈ ਲਹਿਣਾ ਜੀ, ਕਹਿੰਦੇ ਉਸ ਵੇਲੇ ਫਿਰ ਉਹ ਸਾਡਾ ਜਸ ਕਰਨ ਲੱਗੇ। ਕਹਿੰਦੇ ਮੈਂ ਰੋਕ ਤਾਂ ਸਕਦਾ ਨਹੀਂ ਸੀ, ਫਿਰ ਮੈਂ ਜਸ ਕਰ ਹਟੇ। ਉਦੋਂ ਬਾਅਦ ਫਿਰ ਮੈਂ ਇਹਨੂੰ ਦੱਸਿਆ, ਉਹਦਾ ਵੀ ਉੱਤਰ ਦੇ ਦੇਣਗੇ ਮਹਾਰਾਜ। ਉਹਨਾਂ ਨੇ ਇਉਂ ਜਸ ਕੀਤਾ ਹੈ,
ਤੇਰੀ ਗਤ ਨਿਤ ਤੂੰ ਹੈ ਦਾਨ ਹੈ।
ਕਹਿੰਦੇ ਉਹਨਾਂ ਨੇ ਕਿਹਾ, ਇਹ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਰੂਪ ਹੋਣ ਕਰਕੇ ਤੇਰੀ ਤੁਹਾਡੀ ਗਤ ਗਤੀ ਦੀ ਮਿਤ ਮਰਿਆਦਾ ਨੂੰ ਤੂੰ ਹੀ ਜਾਣਦਾ, ਅਸੀਂ ਸਿੱਧ ਨਹੀਂ ਜਾਣ ਸਕਦੇ।
ਕਿਆ ਕੋ ਆਖ ਵਖਾਣ,
ਅਸੀਂ ਕੋਈ ਸਿੱਧ ਲੋਕ ਮੁਖ ਦੁਆਰਾ ਕੀ ਕਹਿ ਕੇ ਵਖਾਣ ਕਰਕੇ ਤੁਹਾਡਾ ਜਸ ਕੀ ਕਰੀਏ। ਅਸੀਂ
ਤੂੰ ਆਪੇ ਗੁਪਤਾ ਆਪੇ ਪ੍ਰਗਟ,
ਤੂੰ ਤੁਸੀਂ ਆਪ ਹੀ ਗੁਪਤ ਰੂਪ ਭਾਵ ਨਿਰਗੁਣ ਸਰੂਪ ਹੋ, ਭਾਵ ਜਦੋਂ ਅਸੀਂ ਸਿੱਧ ਲੋਕ ਤੁਹਾਨੂੰ ਕਰਾਮਾਤਾਂ ਦਿਖਾਉਣ ਲੱਗੇ ਸੀ ਤਾਂ ਤੁਸੀਂ ਗੁਪਤ ਰੂਪ ਹੋ ਗਏ ਸੀ। ਉਸ ਵੇਲੇ ਅਸੀਂ ਸਿਰ ਝੁੱਕ ਕੇ ਅਰਦਾਸ ਕੀਤੀ ਸੀ। ਉਹ ਬਾਤ ਇਹ ਹੈ, ਕਹਿੰਦੇ ਜੀ ਸਾਡੇ ਨਾਲ ਲੁਕ ਮਚਾਈਆਂ ਖੇਡੋ, ਇਹ ਵੀ ਇੱਕ ਖੇਡ ਸੀ ਪੁਰਾਣੀ। ਮਹਾਰਾਜ ਕਹਿੰਦੇ ਤੁਸੀਂ ਜਵਾਕ ਹੋ ਜਿਹੜੇ ਲੁਕ ਮਚਾਈਆਂ ਖੇਡੋਗੇ। ਕਹਿੰਦੇ ਨਹੀਂ ਜੀ, ਪਰਖਣ ਹੈ ਤੁਹਾਡੀ। ਮਹਾਰਾਜ ਕਹਿੰਦੇ ਠੀਕ ਹੈ। ਉਹ ਲੋਕ ਕੋਈ ਪਾਣੀ 'ਚ ਡੱਡੂ ਬਣ ਕੇ ਚਲਿਆ ਗਿਆ, ਕੋਈ ਮੱਛ ਬਣ ਕੇ ਚਲਿਆ ਗਿਆ, ਕੋਈ ਕੁਹਾੜ ਦੀਆਂ ਕੰਧਾਂ 'ਚ ਸੱਪ ਬਣ ਕੇ ਖੁੱਡਾਂ 'ਚ ਜਾ ਵੜਿਆ, ਕੋਈ ਕਿਤੇ, ਕੋਈ ਕਿਤੇ, ਕੋਈ ਕਿਤੇ। ਮਹਾਰਾਜ ਨੇ ਇੱਕ ਛਿਨਵੇ ਜੇ ਕੰਨੋਂ ਫੜ ਫੜ ਕੇ ਲਿਆ ਕੇ ਇਕੱਠੇ ਕਰਤੇ, ਉਨੇ ਹੀ ਰੂਪ ਧਾਰਨ ਕਰ ਲਏ ਜਿੰਨੇ ਸਿੱਧ ਸੀ। ਇੱਕ ਇੱਕ ਨੂੰ ਫੜੀ ਆਉਂਦੇ ਲਿਆ ਕੇ ਉੱਥੇ ਇਕੱਠੇ ਕਰਦੇ। ਕਹਿੰਦੇ ਦੱਸੋ, ਕਹਿੰਦੇ ਚਲੋ ਹੁਣ ਤੁਸੀਂ ਲੁਕੋ। ਕਹਿੰਦੇ ਫਿਰ ਮੈਂ ਨਹੀਂ ਲੱਭਣਾ ਤੁਹਾਨੂੰ। ਕਹਿੰਦੇ ਲੱਭਾਂਗੇ ਅਸੀਂ। ਕਹਿੰਦੇ ਬਾਲਿਆ ਇਹ ਐਵੇਂ ਹੱਠ ਕਰਦੇ ਨਾ। ਕਹਿੰਦੇ ਸ਼ੇਰਾ ਗੱਲ ਇਹ ਹੈ, ਮੈਂ ਚਲਿਆ ਜਾਣਾ ਵਾਸਤਵ ਰੂਪ ਦੇ, ਇਹਨਾਂ ਦੀ ਤਾਂ ਸਮਝ ਨਹੀਂ ਆਉਂਦੀ ਗੱਲ ਵੀ ਜੇ ਮੈਨੂੰ ਪ੍ਰਗਟ ਕਰਨਾ 2% ਰੱਖ ਕੇ ਅਰਦਾਸ ਕਰਨੀ ਹੈ ਸਿੱਧਾਂ ਸਮੇਤ ਤਾਂ ਪ੍ਰਗਟ ਹੋਊਂਗਾ, ਨਹੀਂ ਤਾਂ ਮੈਂ ਵਾਸਤਵ ਰੂਪ ਚਲੇ ਜਾਣਾ। ਕਹਿੰਦੇ ਮਹਾਰਾਜ ਸਤਿਪਾਤ ਮਾਰਾ ਨੇ ਤਤ ਤੱਤਾਂ 'ਚ ਖੰਡਾਤੇ, ਜੋਤ ਨਿਰੰਕਾਰ 'ਚ ਮਿਲਾਤੀ, ਲੱਭ ਲਓ ਕਿੱਥੇ ਲੱਭਦੇ ਹੈ। ਨਾ ਸਿੱਧਾਂ ਦੀ ਤੱਤਾਂ ਦੇ ਵਿੱਚੋਂ ਇਕੱਠੇ ਕਰਨ ਦੀ ਕੋਈ ਉਹਨਾਂ ਦੇ ਕੋਲ ਸ਼ਕਤੀ, ਨਾ ਨਿਰੰਕਾਰ ਦੀ ਜੋਤ ਵਿੱਚੋਂ। ਹਾਰ ਗਏ। ਭਾਈ ਬਾਲੇ ਨੂੰ ਕਹਿੰਦੇ ਜੀ ਅਸੀਂ ਤਾਂ ਹਾਰ ਗਏ ਵੀ ਹੁਣ ਪ੍ਰਗਟ ਕਰੋ। 2% ਰੱਖੇ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਤੱਤ ਇਕੱਠੇ ਕਰਕੇ ਜੋਤ ਨਿਰੰਕਾਰ ਹੈ ਹੀ ਸੀ, ਫਿਰ ਪ੍ਰਗਟ ਹੋਵੇ। ਕਹਿੰਦੇ ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪ ਹੀ ਗੁਪਤ ਹੋਇਆ ਸੀ ਆਪ ਹੀ ਪ੍ਰਗਟ ਹੋਇਆ। ਸਿੱਧ ਉਹ ਚੇਤੇ ਕਰਾਉਂਦੇ ਹਨ,
ਆਪੇ ਸਭ ਰੰਗ ਮਾਣੈ,
ਆਪ ਹੀ ਸਾਰੇ ਰੰਗਾਂ ਨੂੰ ਤੁਸੀਂ ਮਾਨਣ ਵਾਲੇ ਹੋ ਮਹਾਰਾਜ। ਜੋਤ ਸਰੂਪ ਤੁਸੀਂ ਹੋ, ਸਾਰੇ ਸਿੱਧਾਂ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਦੁਆਰਾ ਰੰਗ ਆਨੰਦ ਮਾਣੇ ਮਾਣਦੇ ਹੋ। ਅਸੀਂ ਆਪ ਜੀ ਦੇ ਨਿਰਗੁਣ ਸਰੂਪ ਤੋਂ, ਤੁਸੀਂ ਆਪ ਹੀ ਨਿਰਗੁਣ ਸਰੂਪ ਹੋ ਜੀ ਤੇ ਆਪ ਹੀ ਤੁਸੀਂ ਪ੍ਰਗਟ ਸਰਗੁਣ ਸਰੂਪ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪ ਹੀ ਨਿਰਗੁਣ ਸਰੂਪ ਹੋ, ਨਿਰਗੁਣ ਸਰੂਪ ਕਰਕੇ ਗੁਪਤ ਹੋ, ਸਰਗੁਣ ਸਰੂਪ ਕਰਕੇ ਪ੍ਰਗਟ ਹੋ। ਤੁਸੀਂ ਆਪ ਹੀ ਸਾਨੂੰ ਗੁਪਤ ਰੂਪ ਸੀ ਜਿਹੜਾ, ਤੁਸੀਂ ਆਪ ਹੀ ਸਾਨੂੰ ਪਹਿਲਾਂ ਗੁਪਤ ਰੂਪ ਸੀ ਤੇ ਹੁਣ ਆਪ ਹੀ ਪ੍ਰਗਟ ਰੂਪ ਹੋ ਕੇ ਤੁਸੀਂ ਨਿਰੰਕਾਰ ਹੋ, ਆਪ ਹੀ ਸਰਗੁਣ ਸੂ, ਆਪ ਹੀ ਸਭ ਰੰਗ ਮਾਣੇ, ਆਪ ਹੀ ਸਾਰੇ ਆਨੰਦਾਂ ਨੂੰ ਮਾਣਦੇ ਹੋ।
ਸਾਧਕ ਸਿੱਧ ਗੁਰੂ ਬਹੁ ਚੇਲੇ,
ਸਾਧਨਾ ਕਰਨ ਵਾਲੇ ਪੁਰਖ ਅਸੀਂ ਸਿੱਧ ਲੋਕ ਤੇ ਸਾਡਾ ਗੁਰੂ ਗੋਰਖ ਮਛਿੰਦਰ ਨਾਥ ਆਦਿ ਬਹੁਤੇ ਚੇਲੇ ਆਪ ਜੀ ਦੇ ਪਾਸੋਂ, ਸਾਧਕ ਸਿੱਧ ਗੁਰੂ ਬਹੁ ਚੇਲੇ ਇਹ ਜਿਹੜੇ ਹਨ ਜੇ,
ਪੂਜਤ ਫਿਰਹਿ ਫੁਰਮਾਣੈ,
ਉਹ ਆਪ ਜੀ ਦੇ ਪਾਸੋਂ ਵਾਹਿਗੁਰੂ ਦੇ ਫੁਰਮਾਣੇ ਹੁਕਮ ਨੂੰ ਖੋਜਤ ਭਾਲਦੇ ਫਿਰੇ ਫਿਰਦੇ ਆ, ਆਪ ਜੀ ਨੂੰ ਖੋਜਦੇ ਫਿਰਦੇ ਆ, ਆਪ ਜੀ ਨੇ ਫੁਰਮਾਣੇ ਹੁਕਮ ਨੂੰ ਮੰਨਦੇ ਹਾਂ ਜੀ, ਅਸੀਂ ਜੋ ਫਰਮਾਨ ਕੀਤਾ।
ਮੰਗਹਿ ਨਾਮ ਪਾਏ ਇਹ ਭਿਖਿਆ,
ਮਹਾਰਾਜ ਕਹਿੰਦੇ ਕਾਹਦੇ ਲਈ ਵਡਿਆਈ ਕਰਦੇ ਹੋ ਮੇਰੀ, ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਮੰਗਹਿ ਨਾਮ ਪਾਏ ਇਹ ਭਿਖਿਆ, ਸਾਨੂੰ ਭਿਖਿਆ ਪਾ ਦੋ। ਅਸੀਂ ਆਟਾ ਮੰਗ ਮੰਗ ਕੇ ਤਾਂ ਖੱਕ ਗਏ, ਅਸੀਂ ਝੋਲੀਆਂ ਲੈ ਕੇ ਗ੍ਰਿਸਤੀਆਂ ਦੇ ਦੁਆਰੇ ਤੋਂ, ਅੱਜ ਝੋਲੀ ਤੁਹਾਡੇ ਅੱਗੇ ਅੜਦੇ ਹਾਂ। ਮੰਗਹਿ ਨਾਮ, ਅਸੀਂ ਮਹਾਰਾਜ ਇੱਕ ਨਾਮ ਮੰਗਦੇ ਹਾਂ ਸਿੱਧ ਗੋਸ਼ਟ ਵਿੱਚ, ਜਿਸ ਨਾਮ ਦੀ ਆਪ ਜੀ ਨੇ ਮਹਿਮਾ ਸੁਣਾਈ ਹੈ, ਉਹ ਨਾਮ ਅਸੀਂ ਮੰਗੇ ਮੰਗਦੇ ਹਾਂ। ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ, ਇਹ ਨਾਮ ਦੀ ਭਿਖਿਆ ਮਹਾਰਾਜ ਭਿਖਸ਼ਾ ਸਾਡੀ ਬੁੱਧ ਰੂਪ ਝੋਲੀ 'ਚ ਪਾ ਦਿਓ, ਇਹ ਕਿਰਪਾ ਕਰੋ। ਪਾਉਣਾ ਕਰੋ। ਇਸ ਕਰਕੇ ਜੀ
ਤੇਰੇ ਦਰਸ਼ਨ ਕੋ ਕੁਰਬਾਨ,
ਤੁਹਾਡੇ ਦਰਸ਼ਨ ਦੀਦਾਰਾਂ ਨੂੰ ਵੀ ਕੁਰਬਾਨ ਬਲਿਹਾਰ ਜਾਈਏ, ਤੇ ਤੁਹਾਡੇ ਸਾਬਤ ਸੂਰਤ ਦਰਸ਼ਨ, ਤੇ ਜਿਹੜਾ ਤੁਹਾਡਾ ਤੇਰੇ ਬਾਂਕੇ ਲੋਇਨ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ, ਇਸ ਰੂਪ ਤੋਂ ਕੁਰਬਾਨ ਜਾਈਏ। ਤੁਸੀਂ ਉਸ ਰੂਪ ਰੱਖਿਆ ਜਿਹੜਾ ਨਿਰੰਕਾਰ ਨੇ ਪੈਦਾ ਕੀਤਾ ਹੋਇਆ, ਇਹਦੇ ਵਿੱਚ ਨਾ ਰੋਮ ਕੱਟੇ ਹੈ ਨਾ ਵਾਧੂ ਜਟਾਂ ਵਧਾ ਕੇ ਹੋਰ ਬਦ ਸ਼ੁਕਲ ਕੀਤੀ ਹੈ, ਤੁਸੀਂ ਉਹੀ ਰੂਪ ਰੱਖਿਆ, ਤੇਰੇ ਦਰਸ਼ਨ ਕੋ ਕੁਰਬਾਨ ਹੈ। ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ ਹਾਂ, ਤੇ ਤੁਹਾਡਾ ਜਿਹੜਾ ਦਰਸ਼ਨ ਮਤ ਹੈ ਛੇ ਦਰਸ਼ਨਾਂ ਤੋਂ ਉੱਪਰ ਸਿੱਖੀ ਮਾਰਗ, ਇਹ ਦਰਸ਼ਨ ਸਿੱਖੀ ਪੰਥ ਤੋਂ ਵੀ ਕੁਰਬਾਨ ਜਾਂਦੇ ਹਨ, ਨਿਰਮਲ ਪੰਥ ਤੋਂ ਬਲਿਹਾਰ ਜਾਂਦੇ ਹਾਂ। ਤੁਸੀਂ ਆਪਣੇ ਵਰਗੇ ਹੀ ਪੰਥ ਪੈਦਾ ਕਰ ਦਿੱਤਾ, ਸਾਬਤ ਸੂਰਤਾਂ ਦਾ, ਧਰਮ ਕਿਰਤੀਆਂ ਦਾ, ਨਾਮ ਜਪਣ ਵਾਲਿਆਂ ਦਾ, ਤੈਰਾਗੀ ਵਿਰਾਗੀਆਂ ਦਾ, ਇਹਨਾਂ ਤੋਂ ਵੀ ਬਲਿਹਾਰ ਜਾਂਦੇ ਹਾਂ। ਗੁਰਸਿੱਖਾਂ ਤੋਂ
ਅਵਨਾਸੀ ਪ੍ਰਭ ਖੇਲ ਰਚਾਇਆ,
ਇਹ ਅਵਨਾਸੀ ਨਾਸ ਤੋਂ ਰਹਿਤ ਪ੍ਰਭ ਪਰਮੇਸ਼ਰ ਨੇ ਐਸਾ ਖੇਡ ਰਚਾਉਣਾ ਕੀਤਾ ਹੈ।
ਗੁਰਮੁਖ ਸੋਧੀ ਹੋਈ,
ਹੇ ਮੁਖੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ, ਸਾਨੂੰ ਸਿੱਧ ਪੁਰਖਾਂ ਨੂੰ ਆਪ ਜੀ ਦੇ ਦੁਆਰਾ ਨਾਮ ਜਪਣ ਦੀ ਹੁਣ ਸੋਝੀ ਗਿਆਤ ਹੋ ਗਈ ਹੈ ਮਹਾਰਾਜ, ਚਾਨਣਾ ਹੋ ਗਿਆ, ਤੇ ਤੁਸੀਂ ਮਹਾਰਾਜ ਬੜੀ ਕਿਰਪਾ ਕੀਤੀ। ਅਸੀਂ ਤਾਂ ਪਹਿਲਾਂ ਈਰਖਾ ਕਰਦੇ ਤੁਹਾਡੇ ਨਾਲ, ਤੁਸੀਂ ਤਾਂ ਸਾਨੂੰ ਤਾਰਨ ਵਾਸਤੇ ਆਏ ਹੋ, ਈਰਖਾ ਕਰਨ ਵਾਲਿਆਂ ਨੂੰ ਵੀ ਧੱਕੇ ਤੇ ਆ ਕੇ ਤਾਰ ਦਿੱਤਾ ਮਹਾਰਾਜ, ਤਾਨੋ ਤੁਸੀਂ, ਇਉਂ ਮਹਾਰਾਜ ਸਾਹਿਬ ਦੇ ਉਸ ਤੋਂ ਤੁਰ ਕੀਤਾ।
ਨਾਨਕ ਸਭ ਯੁਗ ਆਪੀ ਵਰਤੈ,
ਸਤਿਗੁਰੂ ਜੀ ਕਥਨ ਕਰਦੇ ਵੀ ਸਿੱਧਾਂ ਨੇ ਕਿਹਾ, ਹੇ ਬਾਬਾ ਬੁੱਢਾ ਸਾਹਿਬ ਭਾਈ ਲਹਿਣਾ ਜੀ, ਕਹਿੰਦੇ ਸਿੱਧ ਕਹਿੰਦੇ ਨੇ, ਹੇ ਸਤਿਗੁਰ ਨਾਨਕ ਦੇਵ ਜੀ, ਤੁਸੀਂ ਆਪ ਹੀ ਸਭ ਸਾਰੇ ਯੁਗ ਚ ਵਰਤੇ ਵਰਤ ਰਹੇ ਹੋ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦੀਓ, ਕਲ ਜੁਗੁਰ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਇਸ ਕਰਕੇ ਮਹਾਰਾਜ ਹੁਣ ਤਾਂ ਇਹ ਹੈ, ਤੇ ਤੁਸੀਂ ਮਹਾਰਾਜ ਜੈ ਜੈ ਦੇਖੈ ਤੈ ਜੋਤ ਤੁਮਾਰੀ, ਤੇਰਾ ਰੂਪ ਕਨੇਹਾ ਇਕੋ ਆਪ ਫਿਰੇ ਪ੍ਰਸੰਨਾ, ਤੂੰ ਆਪ ਹੀ ਹੈ ਮਹਾਰਾਜ, ਸਭ ਜੁਗ ਦੇ ਵਿਚ ਆਪ ਹੀ ਵਰਤਦਾ ਹੈ,
ਦੂਜਾ ਔਰ ਨਾ ਕੋਈ,
ਤੇ ਆਪ ਜੀ ਤੋਂ ਬਗੈਰ ਦੂਜਾ ਦੂਸਰਾ ਔਰ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ। ਜਦੋਂ ਇਹ ਸਤੋਤਰ ਸਮਾਪਤ ਕੀਤਾ ਮਹਾਰਾਜ ਕਹਿੰਦੇ ਸਿੱਧੋ ਇਉਂ ਨਾ ਕਹੋ, ਕਹਿੰਦੇ ਮਹਾਰਾਜ ਕਿਉਂ ਨਾ ਕਹੀਏ, ਸੱਚ ਹੈ, ਕਹਿੰਦੇ ਨਹੀਂ ਮੈਂ ਨਹੀਂ ਖੁਸ਼ ਹਾਂ ਇਸ ਕੋਲੋਂ, ਕਹਿੰਦੇ ਜੀ ਲੋਕ ਤਾਂ ਵਡਿਆਈ ਕਰਿਆ ਕੁਛ ਹੋ, ਕਹਿੰਦੇ ਨਹੀਂ ਮੇਰੇ ਨਿਰੰਕਾਰ ਦੀ ਵਡਿਆਈ ਕਰੋ, ਕਹਿੰਦੇ ਜੀ ਸਾਨੂੰ ਤੁਹਾਡੇ ਵਾਂਗੂ ਵਡਿਆਈ ਨਹੀਂ ਕਰਨੀ ਆਉਂਦੀ। ਮਹਾਰਾਜ ਸਾਹਿਬ ਕਹਿੰਦੇ ਲਾ ਆਓ, ਮਹਾਰਾਜ ਸਾਹਿਬ ਨੇ ਇਹ ਫਿਰ ਅਸਤੋਤਰ ਜਿਹੜਾ ਹੈ ਸਿੱਧਾਂ ਨੂੰ ਕਹਿੰਦੇ ਮੇਰੇ ਨਾਲ ਮਿਲ ਕੇ ਆਓ ਆਪਾਂ ਨਿਰੰਕਾਰ ਦਾ ਅਸਤੋਤਰ ਕਰੀਏ। ਇਉਂ ਸਾਰੇ ਸਿੱਧਾਂ ਨੂੰ ਕਿਹਾ, ਸਿੱਧੋ ਉਸਤਤੀ ਦੇ ਲਾਇਕ ਪਰਮੇਸ਼ਰ ਹੈ, ਮੈਂ ਤਾਂ ਉਹਦਾ ਦਾਸ ਹਾਂ, ਆਪ ਅਕਾਲ ਪੁਰਖ ਅੱਗੇ ਬੇਨਤੀ ਕਰੋ। ਇਸ ਪ੍ਰਕਾਰ ਫਿਰ ਦੂਸਰੇ ਅਰਥ ਵਿੱਚ ਐਸਾ ਕਿਹਾ, ਤੇਰੀ
ਗਤ ਮਿਤ ਤੂੰ ਹੈ ਜਾਣ ਹੈ,
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਪਰਮੇਸ਼ਰ, ਨਿਰੰਕਾਰ ਦੇ ਅੱਗੇ ਵਿਰਾਗ ਵਿੱਚ ਆ ਗਏ ਮਹਾਰਾਜ, ਕਹਿੰਦੇ ਕੈਸੀ ਖੇਡ ਰਚੀ। ਇਹ ਸਿੱਧ ਜਿਹੜੇ ਲੜਨ ਆਉਂਦੇ, ਇੱਕ ਵਾਰੀ ਤਾਂ ਐਸਾ ਹੋ ਗਿਆ ਸੀ, ਮਰਦਾਨਾ ਕਹਿੰਦਾ ਮਹਾਰਾਜ ਜੀ ਹੁਕਮ ਕਰੋ, ਮੈਂ ਇਹਨੂੰ ਸਿੱਧ ਨੂੰ ਪੁੱਠਾ ਲਟਕਾ ਦਾਂ, ਇਹਦਾ ਸਿਰ ਕਰਦਾ ਹੇਠਾਂ ਨੂੰ, ਲੱਤਾਂ ਤਾਂ ਉਹਨੂੰ ਕਰਦੇ ਇਹਦੀਆਂ, ਬਾਹਲਾ ਚਵਰ ਚਵਰ ਬੋਲੀ ਜਾਂਦਾ। ਮਹਾਰਾਜ ਕਹਿੰਦੇ ਇਹ ਜਿਸਮਾਨੀ ਲੜਾਈ ਨਹੀਂ ਹੈਗੀ, ਸ਼ਬਦਾਂ ਦੀ ਲੜਾਈ ਹੈ, ਤੂੰ ਮੇਰੇ ਤੇ ਯਕੀਨ ਰੱਖ, ਜਿਸਮ ਦੀ ਲੜਾਈ ਨਾਲੋਂ ਇਹ ਲੜਾਈ ਚੰਗੀ, ਆਪਾਂ ਜਿੱਤਾਂਗੇ। ਹੁਣ ਮਹਾਰਾਜ ਕਹਿੰਦੇ ਤੇਰੀ ਗਤ ਮੈਂ ਤੂੰ ਹੈ ਨਿਰੰਕਾਰ, ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਤੂੰ ਹੀ ਜਾਣਦਾ ਹੈ, ਮੇਰੇ ਨਿਰੰਕਾਰ ਹੋਰ ਕਿਆ ਕੋਈ, ਹਾਂਜੀ
ਕਿਆ ਕੋ ਆਖ ਵਖਾਣਾ,
ਕਿਆ ਕੋ ਆਖ ਵਖਾਣਾ, ਹੋਰ ਕੋਈ ਵੀ ਕੀ ਕੋਈ ਵੇਦਾਂ ਸ਼ਾਸਤਰਾਂ ਦੁਆਰਾ, ਆਖ ਪ੍ਰਸੰਗਾਂ ਦੁਆਰਾ, ਅਖਿਆਣਾ ਪ੍ਰਸੰਗਾਂ ਦੁਆਰਾ, ਆਖ ਮੁੱਖ ਦੁਆਰਾ ਵਖਾਣਾ ਕੀ ਵਖਿਆਨ ਕਰ ਸਕਦਾ ਹੈ, ਅਕਥੇ ਕਾ ਕਿਆ ਕਥੀਆ ਭਾਈ,
ਤੂੰ ਆਪੇ ਗੁਪਤਾ ਆਪੇ ਪ੍ਰਗਟ,
ਹੇ ਪਰਮੇਸ਼ਰ ਤੂੰ ਆਪ ਹੀ ਗੁਪਤਾ ਨਿਰਗੁਣ ਸਰੂਪ ਹੈ, ਤੂੰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ, ਜਾਂ ਆਪ ਹੀ ਅਗਿਆਨੀਆਂ ਦੇ ਹਿਰਦੇ ਗੁਪਤ ਹੋ ਕੇ ਤੂੰ ਹਿਰਦੇ ਗੁਪਤ ਵਸਿਆ ਦਿਨ ਰਾਤੀ, ਆਪ ਹੀ ਗਿਆਨ ਮਾਨਾਂ ਦੇ ਹਿਰਦੇ ਦੇ ਅੰਦਰ ਤੂੰ ਮਾਰੇ ਪ੍ਰਗਟ ਰੂਪ ਹੈ,
ਆਪੇ ਸਭ ਰੰਗ ਮਾਣ,
ਆਪ ਹੀ ਸਾਰੇ ਰੰਗਾਂ ਆਨੰਦਾਂ ਨੂੰ ਮਾਣਦਾ ਹੈ,
ਸਾਧਕ ਸਿੱਧ ਗੁਰੂ ਬਹੁ ਚੇਲੇ,
ਬੈਰਾਗ ਵਿਵੇਕ ਖਟ ਸੰਮਤੀ ਆਦਿ ਸਾਧਨ ਜਿਹੜੇ ਨੇ ਇਹ ਕਰਨ ਵਾਲੇ ਸਿੱਧ ਲੋਕ, ਰਿਧੀਆਂ ਸਿੱਧੀਆਂ ਵਾਲੇ ਪੁਰਖ, ਸਿੱਧਾਂ ਦਾ ਗੁਰੂ ਕਹਾਉਣ ਵਾਲਾ ਗੋਰਖਨਾਥ ਆਦਿ, ਤੇ ਸ਼ਿਵ ਜੀ ਜਿਹੜਾ ਸਾਧ ਸਿੰਘ ਜੀ, ਗੋਰਖਨਾਥ ਕੀ ਹੈ, ਸ਼ਿਵ ਜੀ ਦੀ ਧਾਤੂ ਤੋਂ ਪੈਦਾ ਹੋਇਆ ਸੀ, ਇਹ ਮਛਿੰਦਰ ਨਾਥ ਵੀ ਉਹਦੀ ਬਿੰਦ ਤੋਂ ਪੈਦਾ ਹੋਇਆ, ਤੋ ਇਸ ਕਰਕੇ ਸਾਰੇ ਜਿੰਨੇ ਇਹਨਾਂ ਦੇ ਚੇਲੇ ਹਨ, ਗੁਰੂ ਈਸ਼ਰ ਤੇ ਬਹੁਤ ਸਾਰੇ ਜੀਵ ਰੂਪ ਚੇਲੇ, ਜੀਵ ਈਸ਼ ਦੀ ਏਕਤਾ ਕਰਨ ਦੇ ਲਈ ਤੇਰੇ ਹੁਕਮ ਨੂੰ ਭਾਲਦੇ ਫਿਰਦੇ ਖੋਜਤ
ਖੋਜਤ ਫਿਰਹਿ ਫੁਰਮਾਨ
ਉਹ ਜੀਵੀ ਇਸ ਦੀ ਏਕਤਾ ਕਰਨ ਦੇ ਲਈ ਤੇਰੇ ਹੁਕਮ ਨੂੰ ਭਾਲਦੇ ਫਿਰਦੇ ਹੈ। ਸਾਧਕ ਸਿੱਧ ਗੁਰੂ ਬਹੁਤ ਸਾਰੇ ਚੇਲੇ ਫੁਰਮਾਣੇ ਹੁਕਮ ਅਨੁਸਾਰ ਤੇਰੇ ਤਾਂ ਹੀ ਖੋਜਦੇ ਫਿਰਦੇ ਹਨ। ਸਾਧਕ ਸਾਧਨਾ ਕਰਨ ਵਾਲੇ ਜਾਂ ਸਿੱਧ ਪੁਰਸ਼ ਤੇ ਗੁਰੂ ਕਹਾਉਣ ਵਾਲੇ ਉਹਨਾਂ ਦੇ ਬਹੁਤ ਸਾਰੇ ਚੇਲੇ ਫੁਰਮਾਣੇ ਤੇਰੇ ਹੁਕਮ ਤੇਰੇ ਤਾਂ ਹੀ ਖੋਜਦੇ ਫਿਰਦੇ ਨੇ ਮਹਾਰਾਜ।
ਮੰਗ ਹੈ ਨਾਮ ਪਾਈ ਇਹ ਭਿਖਿਆ
ਹੇ ਪਰਮੇਸ਼ਰ ਸਿੱਧ ਲੋਕ ਤੇਰੇ ਪਾਸੋਂ ਨਾਮ ਦਾ ਦਾਨ ਮੰਗਦੇ ਹੈ। ਮੰਗਿਆ ਤਾਂ ਮਹਾਰਾਜ ਤੋਂ ਸੀ ਨਾ, ਮਹਾਰਾਜ ਦੀ ਨਿਮਰਤਾ ਦੇਖੋ। ਹੇ ਨਿਰੰਕਾਰ ਤੇਰੇ ਦਰ ਤੇ ਬੈਠੇ ਨਾਮ ਮੰਗਦੇ ਨੇ ਮਹਾਰਾਜ, ਕਿਰਪਾ ਕਰਕੇ ਮੰਗੇ ਨਾਮ ਪਾਏ ਹੀ ਭਿਖਿਆ, ਇਹਨਾਂ ਨੂੰ ਮਾਰੇ ਭਿਖਿਆ ਪਾ ਦੋ, ਇਹਨਾਂ ਦੀ ਝੋਲੀ ਸੱਖਣੀ ਨਾ ਰਹਿ ਜਾ। ਹੁਣ
ਤੇਰੇ ਦਰਸ਼ਨ ਕਉ ਕੁਰਬਾਨ
ਹੇ ਨਿਰੰਕਾਰ, ਮੈਂ ਤਾਂ ਤੇਰੇ ਦਰਸ਼ਨਾਂ ਤਾਂ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ।
ਅਵਨਾਸੀ ਪ੍ਰਭ ਖੇਲ ਰਚਾਇਆ
ਹੇ ਅਵਨਾਸੀ ਨਾਸ ਤੋਂ ਰਹਿਤ ਪ੍ਰਭ ਪਰਮੇਸ਼ਰ ਜੀ, ਤੂੰ ਇਹ ਤੂੰ ਹੀ ਇੱਕ ਸੰਸਾਰ ਦਾ ਖੇਲ ਰਚਨਾ ਕੀਤਾ ਹੈ। ਗੁਰਮੁਖ ਜਨਾਂ ਨੂੰ ਇਸ ਗੱਲ ਦੀ ਅੱਗੇ ਦੱਸਦੇ ਨੇ ਗੁਰਮੁਖ।
ਗੁਰਮੁਖ ਸੋਝੀ ਹੋਈ,
ਗੁਰਮੁਖਾਂ ਨੂੰ ਇਸ ਗੱਲ ਦੀ ਗਿਆਤ ਹੋ ਗਈ ਹੈ, ਤੇਰੇ ਸਰੂਪ ਦੀ ਸੋਝੀ ਗਿਆਤ ਹੋਈ ਹੈ ਮੁਖੀ ਗੁਰਾਂ ਦੁਆਰਾ, ਤੇ ਇਸ ਦੀ ਬ੍ਰਹਮ ਰੂਪਤਾ ਕਰਕੇ ਮੁਖੀ ਗੁਰਾਂ ਦੁਆਰਾ ਇਸ ਦੀ ਬ੍ਰਹਮ ਰੂਪਤਾ ਕਰਕੇ ਸੋਝੀ ਸੰਸਾਰ ਦੀ ਹੋ ਗਈ ਹੈ। ਹੁਣ ਸਮਾਪਤੀ ਕਰਦੇ ਹਨ ਜੇ।
ਨਾਨਕ ਸਭ ਯੁਗ ਆਤੀ ਵਰਤੈ,
ਸਤਿਗੁਰੂ ਜੀ ਕਥਨ ਕਰਦੇ ਹੇ ਪਰਮੇਸ਼ਰ ਤੂੰ ਆਪ ਹੀ ਸਭ ਸਾਰਿਆਂ ਯੁਗਾਂ ਵਿਚ ਵਰਤੈ ਵਰਤ ਰਿਹਾ ਹੈ। ਯੁਗ ਦੋ, ਯੁਗ ਦਾ ਅਰਥ ਹੈ ਦੋ, ਦੋ ਕੀ ਭਾਵ ਹੈ ਜੀਵ ਤੇ ਈਸ਼ ਦੀ ਏਕਤਾ ਵਿਚ ਵਰਤ ਰਿਹਾ ਹੈ, ਤੇ ਇਸ ਕਰਕੇ
ਦੂਜਾ ਅਵਰ ਨਾ ਕੋਈ,
ਦੂਜਾ ਦੂਸਰਾ ਅਵਰ ਹੋਰ ਕੋਈ ਨਹੀਂ ਹੈ। ਅੱਗੇ ਸਾਧ ਸਿੰਘ ਜੀ ਅੰਕਾਂ ਦਾ ਵੇਰਵਾ 73 ਅੰਗ ਲੱਗਿਆ ਹੋਇਆ, ਇਹਦਾ ਮਤਲਬ ਸਿੱਧ ਗੋਸ਼ਟ ਬਾਣੀ ਦੇ 73 ਪੌੜੀਆਂ ਨੇ, ਇਹਦਾ ਅਰਥ ਹੈ। ਫਿਰ ਇੱਕ ਅੰਗ ਜਿਹੜਾ ਹੈ ਇਹਦਾ ਕੀ ਭਾਵ ਹੈ, ਇੱਕ ਦਾ ਭਾਵ ਹੈ ਸਿੱਧ ਗੋਸ਼ਟ ਨਾਮੇ ਬਾਣੀ, ਇਹ ਇੱਕੋ ਹੀ ਹੈ ਸਾਰੀ ਬਾਣੀ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਿੱਧ ਗੋਸ਼ਟ ਨਾਮੇ ਬਾਣੀ ਉਚਾਰਨ ਕੀਤੀ ਸੀ, ਇੱਥੇ ਸਮਾਪਤੀ ਹੋਈ ਹੈ। ਇਹ ਅਸਤੋਤਰ ਹੈ ਸਾਧ ਸਿੰਘ ਜੀ, ਇਹ ਮਰਿਆਦਾ ਹੈ ਸੰਪਰਦਾ ਵਿੱਚ ਵੀ ਇਹਨੂੰ ਫਿਰ ਜਦੋਂ ਸਿੱਧ ਗੋਸ਼ ਦੀ ਕਥਾ ਸਮਾਪਤ ਹੋਵੇ ਉਦੋਂ ਜਿੰਨੇ ਸਰੋਤੇ ਬੈਠੇ ਹੋਣ ਜਿਹੜੇ ਬੋਲ ਸਕਣ, ਜਾਂ ਜਿਹੜੇ ਗੁਰਮੁਖਾਂ ਨੇ ਪਾਈ ਪੋਥੀਆਂ ਵਾਲਿਆਂ ਤਾਂ ਫਿਰ ਬੋਲਣੇ ਆ ਕਿਉਂਕਿ ਅੱਖਰ ਦਿਸਦੇ ਆ ਉਹਨਾਂ ਨੂੰ, ਵੀ ਸਾਰੇ ਮਿਲ ਕੇ ਇਹਦਾ ਇੱਕ ਵਾਰੀ ਪਾਠ ਕਰਨ। ਪਰ ਆਪਾਂ ਇੱਕ ਵਾਰੀ ਪਾਠ ਕਰ ਲਈਏ ਤਾਂ ਫਿਰ ਸਾਸ ਜੀ ਮੰਗਲ ਹੋਏਗਾ, ਫਿਰ ਅਰਦਾਸ ਹੋਏਗੀ। ਸੇ ਸਾਰਿਆਂ ਨੇ ਬੋਲਣਾ ਤੇ ਕਿਸੇ ਨੇ ਬੋਲਣ 'ਚ ਢਿੱਲ ਨਹੀਂ ਕਰਨੀ ਹੈ, ਸਾਰੇ ਉਚਾਰਨ ਕਰੋ ਜੀ। ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਕਿਆ ਕੋ ਆਪ ਬਖਾਣ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣ, ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨ, ਅਵਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਯੁਗ ਆਪੇ ਵਰਤੈ।